ਬਾਣੀ ਬਾਰੇ ਜਦੋਂ ਸਿੱਖਾਂ ਨੇ ਗੁਰੂ ਅਰਜਨ ਪਾਤਸ਼ਾਹ ਨੂੰ ਪੁੱਛਿਆ ਕਿ ਬਾਣੀ ਸਿੱਖ ਦੇ ਜੀਵਨ ਦਾ ਕਿਵੇਂ ਅੰਗ ਬਣੇ, ਤਾਂ ਪੂਰੇ ਗੁਰੂ ਨੇ ਕਿੰਨਾ ਸੋਹਣਾ ਤੇ ਹਿਰਦੇ ਵਿਚ ਵਸਣ ਵਾਲਾ ਉਪਦੇਸ਼ ਕੀਤਾ ਸੀ ਕਿ ਪਾਠ ਕਰਨ ਦਾ ਮਹਾਨ ਪੁੰਨ ਹੈ ਪਰ ਆਤਮ ਗਿਆਨ ਪ੍ਰਾਪਤ ਨਹੀਂ ਹੋਵੇਗਾ। ਜਦੋਂ ਕੋਈ ਬਾਣੀ ਦਾ ਵਿਚਾਰ ਕਰਕੇ ਬਾਣੀ ਹਿਰਦੇ ਵਿਚ ਵਸਾਉਂਦਾ ਹੈ, ਬਾਣੀ ਨੂੰ ਸਮਝ ਕੇ ਆਪਣਾ ਕਾਰ ਵਿਹਾਰ ਆਪਣਾ ਧੰਦਾ ਵੀ ਸ਼ਬਦ ਅਨੁਸਾਰ ਕਰਦਾ ਹੈ, ਭਾਵ ਉਸ ਦੇ ਵਿਚਾਰ ਵਿਚ ਵੀ ਬਾਣੀ ਹੁੰਦੀ ਹੈ ਅਤੇ ਉਸ ਦੇ ਕਰਮ ਵਿਚ ਵੀ ਬਾਣੀ ਹੁੰਦੀ ਹੈ, ਫਿਰ ਐਸੇ ਜੀਵ ਦੇ ਅੰਦਰ ਆਤਮ ਪ੍ਰਕਾਸ਼ ਪੈਦਾ ਹੁੰਦਾ ਹੈ, ਆਨੰਦ ਪ੍ਰਾਪਤ ਹੁੰਦਾ ਹੈ, ਜਨਮ ਮਰਨ ਦਾ ਡਰ ਮੁੱਕ ਜਾਂਦਾ ਹੈ। ਵਿਚਾਰ ਗਿਆਨੀ ਜਸਵੰਤ ਸਿੰਘ ਪਰਵਾਨਾ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।
ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ। ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਸਤਿ ਸ੍ਰੀ ਅਕਾਲ ਦੋਸਤੋ, ਹਾਜ਼ਰਾਂ ਜੀ ਪ੍ਰੋਗਰਾਮ ਲੈ ਕੇ ਲਹਿਰਾਂ। ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਡਲੇਡ ਦੇ ਸਟੂਡੀਓ ਤੋਂ। ਤਰੀਕ ਹੈ ਜੀ 14 ਨਵੰਬਰ 2016। 30 ਕੱਤਕ ਨਾਨਕਸ਼ਾਹੀ ਸੰਮਤ ਮੁਤਾਬਕ 548ਵਾਂ ਬਰਾ ਅਤੇ ਬਿਕਰਮੀ ਸੰਮਤ ਮੁਤਾਬਕ 2073ਵਾਂ ਸਾਲ। ਦੇਣਾ ਸੋਮਵਾਰ ਆਵਾਜ਼ ਦੀ ਦੁਨੀਆਂ ਦੇ ਨਾਲ ਜਿੱਥੋਂ ਜਿੱਥੋਂ ਵੀ ਜੁੜੇ ਹੋ ਆਪ ਸਭ ਨੂੰ ਜੀ ਆਇਆਂ ਤੇ ਆਪ ਸਭ ਨੂੰ ਅੱਜ ਖਾਸ ਦਿਹਾੜੇ ਦੇ ਉੱਤੇ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਿਬ, ਜਿਹੜੇ ਕਿ ਜਗਤ ਗੁਰੂ ਦੇ ਨਾਂ ਨਾਲ ਅਸੀਂ ਜਾਣਦੇ ਹਾਂ, ਤੇ ਵਾਕਈ ਉਨ੍ਹਾਂ ਨੇ ਜਗਤ ਗੁਰੂ ਜਿਹੜਾ ਬਣ ਕੇ ਦਿਖਾਇਆ ਤੇ ਸਾਡੇ ਲਈ ਰਾਹ ਦਸੇਰਾ ਬਣੇ। ਕਦੋਂ ਵੀ ਕਿਸੇ ਵੀ ਮੁਸੀਬਤ ਦੇ ਵਿਚ ਜਦੋਂ ਅਸੀਂ ਘਿਰਦੇ ਹਾਂ ਤਾਂ ਪਹਿਲਾ ਨਾਂ ਸਾਡੇ ਦਿਮਾਗ ਚ, ਸਾਡੇ ਅੰਦਰ, ਸਾਡੀ ਸੋਚ ਚ ਉਹ ਆਉਂਦਾ ਵੀ ਬਾਬਾ ਨਾਨਕ ਆ ਜਿਹੜਾ ਸਾਨੂੰ ਕਿਸੇ ਵੀ ਗੱਲ ਦੀ ਕੋਈ ਸੇਧ ਦੇ ਸਕਦਾ। ਇਹ ਵੱਖਰੀ ਗੱਲ ਆ ਵੀ ਅਸੀਂ ਵੱਖਰੇ ਵੱਖਰੇ ਰੂਪ ਜਾਂ ਉਸ ਤੋਂ ਬਾਅਦ ਇਹੋ ਜਿਹੀਆਂ ਉਨਤਾਈਆਂ ਲੈ ਆਏ ਆ ਜਿਨ੍ਹਾਂ ਦੇ ਖਿਲਾਫ਼ ਬਾਬਾ ਨਾਨਕ ਨੇ ਸਾਨੂੰ ਲੜਨਾ ਸਿਖਾਇਆ ਜਾਂ ਜਿਨ੍ਹਾਂ ਦੇ ਖਿਲਾਫ਼ ਲੜਦੇ ਉਹ ਉਨ੍ਹਾਂ ਨੇ ਇੱਕ ਇਤਿਹਾਸ ਸਿਰਜਤਾ, ਇੱਕ ਕੌਮ ਸਿਰਜਤੀ, ਇੱਕ ਪੰਥ ਚਲਾਤਾ। ਸੋ ਇਹ ਇੱਕ ਵੱਡੀ ਚੀਜ਼ ਜਿਹੜੀ ਸਾਨੂੰ ਮਿਲੀ। ਪਰ ਇਹ ਵੱਖਰੀ ਗੱਲ ਆ ਵੀ ਵਾਰਸ ਕਈ ਵਾਰੀ ਕੀ ਹੁੰਦਾ ਨਾ, ਇੱਕ ਪੀੜੀ ਬਣਾ ਦਿੰਦੀ ਆ ਪਰ ਦੂਜੀ ਪੀੜੀ ਉਹਨੂੰ ਸੰਭਾਲ ਨਹੀਂ ਸਕਦੀ, ਤੇ ਉਹ ਉਸ ਪੱਧਰ ਤੇ ਨਹੀਂ ਸੰਭਾਲ ਸਕਦੀ ਜਿਹੜੇ ਪੱਧਰ ਤੇ ਸੰਭਾਲਿਆ ਜਾਣਾ ਚਾਹੀਦਾ। ਪਰ ਚਲੋ ਜੀ, ਅਸੀਂ ਪੋਜ਼ਿਟਿਵ ਪੱਖ ਦੇਖਣਾ ਤੇ ਪੋਜ਼ਿਟਿਵ ਪੱਖ ਦੇਖਦੇ ਹੋਏ ਹਜੇ ਤੱਕ ਜੋ ਬਾਬਾ ਨਾਨਕ ਜੀ ਨੇ ਆਪਣਾ ਪੰਥ ਚਲਾਇਆ, ਜੋ ਉਨ੍ਹਾਂ ਨੇ ਰਾਹ ਦਿਖਾਏ ਸਾਨੂੰ, ਉਹ ਰਾਹ ਸਾਡੇ ਖਾਸ ਕਰਕੇ ਜਦੋਂ ਵੀ ਅਸੀਂ ਭਟਕਦੇ ਹਾਂ ਸਾਨੂੰ ਰਾਹ ਦਸੇਰਾ ਬਣਦੇ ਆ, ਤੇ ਇੱਕੋ ਹੀ ਜਿਹੜਾ ਆ ਕੇ ਸਾਡੀ ਥਾਂ ਜਿੱਥੇ ਕੇਂਦਰਿਤ ਹੋ ਜਾਂਦਾ ਤੇ ਉਹ ਨਾਨਕ ਆ ਜੀ। ਤੇ ਨਾਨਕ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਮ ਦੇ ਗੁਰਪਾਰ ਉਤਾਰਨ ਹਾਰ। ਇਹ ਭਾਵੇਂ ਅਸੀਂ ਹੁਣ ਮੈਂ ਜਿਹੜੀ ਗੱਲ ਨੈਗੇਟਿਵ ਪੋਜੀਟਿਵ ਦੀ ਲੈ ਰਿਹਾ ਸੀ ਤੇ ਇਸ ਗੱਲ ਦੀ ਮੇਰੇ ਗੱਲ ਵਿਚਾਰ ਨਿਕਲਿਆ ਹੀ ਆ, ਤਾਂ ਇਹ ਚੀਜ਼ਾਂ ਜਿਹੜੀਆਂ ਆਈਆਂ ਸਨ ਜਾਂ ਬਣੀਆਂ ਸਨ ਜਾਂ ਜਿਹੜੀਆਂ ਦੰਦ ਕਥਾਵਾਂ ਬਣੀਆਂ, ਸਾਨੂੰ ਪਹਿਲੀ ਗੱਲ ਤਾਂ ਇਹ ਹੀ ਨਹੀਂ ਪਤਾ ਹੁੰਦਾ ਵੀ ਇਹ ਕਿਹਨੇ ਕਹੀਆਂ, ਕਿਵੇਂ ਕਹੀਆਂ, ਕੀ ਬਾਬਾ ਜੀ ਬਾਬੇ ਨਾਨਕ ਜੀ ਦੀਆਂ ਕਹੀਆਂ ਸੀ ਜਾਂ ਉਦੋਂ ਬਾਅਦ ਸਿਰਜੀਆਂ ਗਈਆਂ ਜਾਂ ਕਿਹਨੇ ਉਸਤਤ ਚ ਗਾਈਆਂ, ਤਾਂ ਉਸਤਤ ਚ ਗਾਉਣ ਵਾਲਾ ਵੀ ਕੌਣ ਸੀ, ਉਹਦੀ ਕੀ ਮਨਸ਼ਾ ਸੀ ਜਾਂ ਇਸ ਇਹਦੇ ਮੀਨਿੰਗ ਕੀ ਆ। ਸੋ ਇਹ ਵੱਖਰੇ ਵੱਖਰੇ ਮੀਨਿੰਗ ਵੱਖਰੀ ਵੱਖਰੀ ਹੋਣ ਅਸੀਂ ਕੱਢ ਲੈਂਦੇ ਹਾਂ। ਮੈਂ ਕੱਲ ਇੱਕ ਅਚਾਨਕ ਇਹੋ ਜਿਹੀ ਫੋਟੋ ਦੇਖੀ, ਇੱਕ ਫੋਟੋ ਦੇ ਵਿੱਚ ਜਿਹੜਾ ਇੱਕ ਸਟੇਜ ਸਜਿਆ ਹੋਇਆ ਜੀ ਤੇ ਉਹਦੇ ਤੇ ਕੀਰਤਨ ਚੱਲ ਰਿਹਾ ਤੇ ਕੀਰਤਨ ਦੇ ਵਿੱਚ ਜਿਹੜਾ ਸ਼ਬਦ ਪੜਿਆ ਜਾ ਰਿਹਾ ਇਹੀ ਨਾਨਕ ਨਾਮ ਜਹਾਜ਼ ਹੈ, ਤਾਂ ਉਹ ਜਿਹੜਾ ਸਟੇਜ ਆ, ਸਟੇਜ ਦੀ ਜਿਹੜੀ ਸ਼ਕਲ ਆ ਉਹ ਸਮੁੰਦਰੀ ਜਹਾਜ਼ ਵਰਗੀ ਬਣਾਈ ਗਈ ਆ ਤੇ ਉਹਦੇ ਤੇ ਬੈਠ ਕੇ ਪੜਿਆ ਜਾ ਰਿਹਾ, ਤੇ ਪਤਾ ਨੀ ਰੱਬ ਜਾਣੇ ਉਹ ਕਿਹੜਾ ਸੁਨੇਹਾ ਦੇਣਾ ਚਾਹੁੰਦੇ ਸੀ, ਇਹ ਇੱਕ ਵੱਖਰੀ ਗੱਲ ਆ। ਸੋ ਦੋਸਤੋ, ਅੱਜ ਦੇ ਦਿਹਾੜੇ ਦੇ ਉੱਤੇ ਆਓ ਅਸੀਂ ਰਲ ਮਿਲ ਕੇ ਇੱਕ ਅਹਿਦ ਕਰੀਏ, ਰਲ ਮਿਲ ਕੇ ਅਸੀਂ ਇੱਕ ਆਪਣੇ ਆਪ ਨਾਲ ਵਾਅਦਾ ਕਰੀਏ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਰਸਾਏ ਰਾਹਾਂ ਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰੀਏ ਤੇ ਹੂ ਬੂ ਉਹਨਾਂ ਰਾਹਾਂ ਤੇ ਚੱਲਣ ਦੀ ਕੋਸ਼ਿਸ਼ ਕਰੀਏ, ਨਾ ਕਿ ਉਹਨਾਂ ਦੇ ਜਿਹੜੇ ਜਿਨ੍ਹਾਂ ਚੀਜ਼ਾਂ ਤੋਂ ਸਾਨੂੰ ਉਹਨਾਂ ਨੇ ਵਰਜਿਆ ਅਸੀਂ ਉਹਨਾਂ ਚੀਜ਼ਾਂ ਪਾਸੇ ਹੀ ਜਾਈਏ। ਉਹਨਾਂ ਨੇ ਆਪਣੀ ਜ਼ਿੰਦਗੀ ਦਾ ਸਾਰੇ ਦਾ ਸਾਰਾ ਹਿੱਸਾ ਹੀ ਆ ਜਿਹੜਾ ਉਹ ਇੱਕ ਜਾਗਰਤੀ ਲਿਆਉਣ ਚ, ਜਾਗਰੂਕ ਕਰਨ ਦੇ ਵਿਚ ਲਾ ਦਿੱਤਾ ਤੇ ਅਸੀਂ ਉਹਨਾਂ ਚੀਜ਼ਾਂ ਨੂੰ ਹੀ ਉਸ ਦੇ ਉਲਟ ਯੂਜ ਕਰ ਰਹੇ ਹਾਂ, ਵਰਤ ਰਹੇ ਹਾਂ। ਇਹਦੇ ਵਿਚ ਕੋਈ ਅਤਕਥਨੀ ਨਹੀਂ। ਕੱਲੇ ਕੱਲੇ ਬੰਦੇ ਆਪੋ ਆਪਣੀ ਸਮੀਖਿਆ ਕਰਕੇ ਦੇਖੋ ਕਿੰਨੀ ਵਾਰ ਦਿਨ ਦੇ ਵਿਚ ਤੁਸੀਂ ਗੁਰੂ ਨਾਨਕ ਦੇ ਫਲਸਫੇ ਨੂੰ ਮੰਨਦੇ ਹੋ ਤੇ ਕਿੰਨੀ ਵਾਰ ਤੁਸੀਂ ਗੁਰੂ ਨਾਨਕ ਦੇ ਫਲਸਫੇ ਤੋਂ ਦੂਰ ਹੁੰਦੇ ਹੋ। ਸੋ ਮੈਨੂੰ ਲੱਗਦਾ ਵੀ ਸਭ ਤੋਂ ਪਹਿਲਾਂ ਅਸੀਂ ਜਦੋਂ ਦੇਖਦੇ ਹਾਂ, ਪਹਿਲੀ ਝਾਤ ਹੀ ਸਾਡੀ ਦੇਖਦੇ ਹਾਂ ਤਾਂ ਪਹਿਲੀ ਝਾਤ ਹੀ ਇਹ ਆਉਂਦੀ ਹੈ ਵੀ ਅਸੀਂ ਫੋਟੋਆਂ ਨੂੰ ਮੱਥਾ ਟੇਕਦੇ ਹੁੰਦੇ ਹਾਂ। ਅੱਜ ਵੀ ਉੱਠ ਕੇ ਫੋਟੋਆਂ ਨੂੰ ਮੱਥਾ ਟੇਕਿਆ ਹੋਣਾ। ਅੱਜ ਵੀ ਵਟਸਐਪ ਦੇ ਉੱਤੇ ਹੁਣ ਮੈਂ ਦੇਖ ਰਿਹਾ ਸੀ 750 ਮੈਸੇਜ ਆਇਆ ਪਿਆ ਜੀ, ਜਿਹਦੇ ਚ ਫੋਟੋਆਂ ਦੀ ਭਰਮਾਰ ਆ। ਬਹੁਤ ਘੱਟ ਮੈਸੇਜ ਆ ਜਿਨ੍ਹਾਂ ਦੇ ਵਿਚ ਸ਼ਬਦ ਗੁਰੂ ਦੀ ਗੱਲ ਆ ਜਾਂ ਕਿਸੇ ਸ਼ਬਦ ਦੀ ਜਾਂ ਗੁਰੂ ਸਾਹਿਬਾਨ ਵੱਲੋਂ ਵਿਖਿਆਨ ਕੀਤੀ ਕੋਈ ਮਹਾਨ ਗੱਲ ਦੀ ਗੱਲ, ਬਹੁਤ ਘੱਟ ਆ। ਨਹੀਂ ਤਾਂ ਸੋਭਾ ਸਿੰਘ ਦੀਆਂ ਫੋਟੋਆਂ ਦਾ ਹੀ ਲੈਣ ਦੇਣ ਤੇ ਹੋ ਰਿਹਾ। ਵੱਖਰੀ ਗੱਲ ਆ ਜੀ, ਸ਼ਰਧਾ ਜਿੱਥੇ ਟਿਕੇ ਉੱਥੇ ਟਿਕਾ ਲੈਣੀ ਚਾਹੀਦੀ ਆ, ਪਰ ਨਾਲ ਸਾਨੂੰ ਇਹ ਵੀ ਦੇਖਣਾ ਪੈਣਾ ਵੀ ਗੁਰੂ ਸਾਹਿਬਾਨ ਨੇ ਸਾਨੂੰ ਕੀ ਕਿਹਾ ਸੀ ਤੇ ਉਹਨਾਂ ਨੇ ਕੀ ਦੱਸਿਆ ਸੀ। ਸੋ ਆਓ ਅੱਜ ਰਲ ਮਿਲ ਕੇ ਆਇਦ ਕਰੀਏ ਜੀ ਆਪਾਂ ਇਹਨਾਂ ਇਸ ਜਿਹੜੀਆਂ ਊਨਤਾਈਆਂ, ਚਾਹੇ ਉਹ ਫੋਟੋ ਕਲਚਰ ਜਰੀਏ ਆਈਆਂ ਤੇ ਚਾਹੇ ਦੰਦ ਕਥਾਵਾਂ ਜਿਹੜੇ ਆਈਆਂ, ਉਹਨਾਂ ਤੋਂ ਬਚੀਏ ਤਾਂ ਅਸੀਂ ਕੋਸ਼ਿਸ਼ ਕਰੀਏ ਬਾਬੇ ਨਾਨਕ ਵੱਲੋਂ ਦਿਖਾਏ ਰਾਹਾਂ ਦੇ ਉੱਤੇ ਚੱਲਣ ਦੀ, ਉਹਨਾਂ ਪਥ ਪ੍ਰਦਰਸ਼ਕ ਮਾਰਗ ਦਰਸ਼ਕ ਕਹਿ ਸਕਦੇ ਹਾਂ ਹੋਏ ਆ, ਤੇ ਉਹਨਾਂ ਤੋਂ ਦੇ ਉੱਤੇ ਸਾਨੂੰ ਕੋਈ ਕਿੰਤੂ ਪਰੰਤੂ ਜਿੰਨਾ ਮਰਜ਼ੀ ਜ਼ੋਰ ਲਾ ਲਈਏ, ਸਾਡੇ ਕੋਲੋਂ ਕੋਈ ਕਿੰਤੂ ਪਰੰਤੂ, ਇਹ ਜੇ ਇੱਕ ਨਾਂ ਕਿਹਾ ਜਾਵੇ ਵੀ ਕਿਸੇ ਸ਼ਬਦ ਦੇ ਉੱਤੇ ਕਿੰਤੂ ਪਰੰਤੂ ਨਹੀਂ ਹੁੰਦਾ ਤਾਂ ਉਹ ਬਾਬਾ ਨਾਨਕ ਆ ਜੀ। ਸੋ ਜੇ ਸਾਨੂੰ ਕਿੰਤੂ ਪਰੰਤੂ ਨਹੀਂ ਹੈ ਤਾਂ ਫਿਰ ਅਸੀਂ ਆਪਣੇ ਵੰਨੀਓ ਕਿਉਂ ਕੋਈ ਚੀਜ਼ਾਂ ਜੋੜੀਏ। ਸੋ ਇੰਨੀਆਂ ਗੱਲਾਂ ਦੇ ਨਾਲ ਆਪਾਂ ਅੱਜ ਦੇ ਜਿਹੜਾ ਪ੍ਰੋਗਰਾਮ ਦੇ ਵਿੱਚ ਜੇ ਗੀਤ ਦੀ ਵੀ ਸ਼ੁਰੂਆਤ ਕੋਈ ਇੱਦਾਂ ਦੀ ਕਰੀਏ ਤਾਂ ਜ਼ਿਆਦਾ ਬਿਹਤਰ ਆ। ਪਰ ਮੈਂ ਇੱਥੇ ਦੱਸ ਦਿਆਂ ਜੀ, ਅੱਜ ਮੈਨੂੰ ਟੈਕਨੀਕਲ ਸਪੋਰਟ ਸਰਬਜੀਤ ਸਿੰਘ ਦੀ ਜਗ੍ਹਾ ਤੇ ਅਮਨਦੀਪ ਸਿੰਘ ਸਿੱਧੂ ਕਫ ਸਰਵਰ ਤੋਂ ਦੇ ਰਹੇ ਆ। ਸੋ ਆਪਾਂ ਕੋਸ਼ਿਸ਼ ਕਰਾਂਗੇ ਅੱਜ ਉਹਨਾਂ ਤੋਂ ਵੀ ਥੋੜੀ ਬਹੁਤ ਉਹਨਾਂ ਨਾਲ ਵੀ ਆਪਾਂ ਨਾਲ ਦੀ ਨਾਲ ਲਾਹਾ ਲਵਾਂਗੇ, ਗੱਲਬਾਤ ਕਰਾਂਗੇ। ਪਰ ਫਿਲਹਾਲ ਆਪਾਂ ਇੱਕ ਗੀਤ ਸੁਣਦੇ ਹਾਂ ਤੇ ਗੀਤ ਤੋਂ ਬਾਅਦ ਮੈਂ ਹਾਜ਼ਰ ਹੁੰਦਾ ਜੀ ਪ੍ਰੋਗਰਾਮ ਦੇ ਅਗਲੇ ਹਿੱਸੇ 'ਚ।
ਸਤਿਗੁਰ ਨਾਨਕ ਆ ਜਾ, ਸਤਿਗੁਰ ਨਾਨਕ ਆ ਜਾ, ਸੰਗਤ ਪਈ ਪੁਕਾਰ ਜੀ, ਤੇਰੇ ਹੱਥ ਵਿੱਚ ਚਾਬੀ ਓ ਦਾਤਾ, ਸਾਰੇ ਸੰਸਾਰ ਦੀ, ਸਾਰੇ ਸੰਸਾਰ ਦੀ। ਜੇਲਾਂ ਵਿੱਚ ਜਾ ਕੇ ਦੁਖੀਆਂ ਦਾ ਤੂੰ ਦੁੱਖ ਨਿਵਾਰਿਆ, ਦੁੱਖ ਨਿਵਾਰਿਆ, ਤੂੰ ਕਰਮਤ ਮਾਇਆ ਲਿਆ ਸਾ, ਡੁੱਬਿਆ ਨੂੰ ਤਾਰਿਆ, ਡੁੱਬਿਆ ਨੂੰ ਤਾਰਿਆ, ਆਕੜ ਪੰਨੀ ਦਾਤਾ ਤੂੰ, ਆਕੜ ਪੰਨੀ ਦਾਤਾ, ਬਾਬਰ ਸਰਕਾਰ ਜੀ, ਤੇਰੇ ਹੱਥ ਵਿੱਚ ਚਾਬੀ ਓ ਦਾਤਾ, ਸਾਰੇ ਸੰਸਾਰ ਦੀ, ਸਾਰੇ ਸੰਸਾਰ ਦੀ। ਪਰਬਤ ਨੂੰ ਪੰਜਾ ਲਾ ਕੇ ਤੂੰ ਡਿਗਦਾ ਲਟਕਾ ਲਿਆ, ਡਿਗਦਾ ਲਟਕਾ ਲਿਆ, ਗਲੀਆਂ ਦੇ ਵੱਲ ਚੱਲ ਕੱਢ ਕੇ ਤੂੰ ਰਾਹੇ ਪਾ ਲਿਆ, ਰਾਹੇ ਪਾ ਲਿਆ, ਤੇਰੀ ਬਾਣੀ ਦੇ ਵਿੱਚ ਬਾਬਾ, ਬਾਣੀ ਦੇ ਵਿੱਚ ਬਾਬਾ, ਹਰ ਬਾਤ ਵਿਚਾਰ ਦੀ, ਤੇਰੇ ਹੱਥ ਵਿੱਚ ਚਾਬੀ ਓ ਦਾਤਾ, ਸਾਰੇ ਸੰਸਾਰ ਦੀ, ਸਾਰੇ ਸੰਸਾਰ ਦੀ। ਓ ਪੰਜਾ ਤੇ ਨਨਕਾਣਾ ਨਜ਼ਰਾਂ ਤੋਂ ਦੂਰ ਨੇ, ਨਜ਼ਰਾਂ ਤੋਂ ਦੂਰ ਨੇ, ਓ ਪੰਜਾ ਤੇ ਨਨਕਾਣਾ ਨਜ਼ਰਾਂ ਤੋਂ ਦੂਰ ਨੇ, ਨਜ਼ਰਾਂ ਤੋਂ ਦੂਰ ਨੇ, ਤੇਰੀ ਦੀਦ ਦੀ ਖਾਤਰ ਬਾਬਾ, ਅੱਖੀਆਂ ਮਜਬੂਰ ਨੇ, ਅੱਖੀਆਂ ਮਜਬੂਰ ਨੇ, ਜਮਲੇ ਜੱਟ ਦੀ ਤੁੰਬੀ, ਜਮਲੇ ਜੱਟ ਦੀ ਤੁੰਬੀ, ਤੈਨੂੰ ਵਾਜਾ ਮਾਰਦੀ, ਤੇਰੇ ਹੱਥ ਵਿੱਚ ਚਾਬੀ ਓ ਦਾਤਾ, ਸਾਰੇ ਸੰਸਾਰ ਦੀ, ਸਾਰੇ ਸੰਸਾਰ ਦੀ। ਸਤਿਗੁਰ ਨਾਨਕ ਆ ਜਾ, ਦੁਨੀਆ ਨੂੰ ਦੀਦ ਦਿਖਾ, ਸੰਗਤ ਪਈ ਪੁਕਾਰ ਦੀ, ਤੇਰੇ ਹੱਥ ਵਿੱਚ ਚਾਬੀ ਓ ਦਾਤਾ, ਸਾਰੇ ਸੰਸਾਰ ਦੀ, ਸਾਰੇ ਸੰਸਾਰ ਦੀ।
ਤੇਰੇ ਹੱਥ ਵਿਚ ਚਾਬੀ ਓ ਦਾਤਾ, ਸਾਰੇ ਸੰਸਾਰ ਦੀ। ਦੇਖੋ ਬਿਲਕੁਲ ਜਿਹੜੀਆਂ ਗੱਲਾਂ ਕੀਤੀਆਂ ਜਾਂਦੀਆਂ, ਪਰ ਸਾਡੀ ਜਿਹੜੀ ਸੋਚ ਦੇ ਘੋੜੇ ਆ ਤੇ ਉਹ ਹੋਰ ਪਾਸੇ ਕਈ ਵਾਰੀ ਭੱਜਣ ਲੱਗ ਜਾਂਦੇ ਆ। ਉਹ ਅਸੀਂ ਵਹਿਮਾਂ ਭਰਮਾਂ ਵਾਲੇ ਪਾਸੇ ਲੈ ਜਾਂਦੇ ਹਾਂ ਤੇ ਸੰਬੋਧਨ ਨੂੰ ਲੈ ਕੇ ਲੈ ਜਾਂਦੇ ਹਾਂ। ਗੁਰਬਾਣੀ ਦੇ ਵਿੱਚ ਨਾਨਕ ਸ਼ਬਦ ਆਉਂਦਾ ਬਾਰ ਬਾਰ ਤਾਂ ਅਸੀਂ ਉਸ ਦੇ ਭੁਲੇਖੇ ਚ ਆਉਣੇ ਆ ਵੀ ਕਈ ਵਾਰ ਵੀ ਇਹ ਜੇ ਹੁਣ ਇਸੀ ਲਾਈਨ ਨੂੰ ਅਸੀਂ ਦੇਖੇ ਵੀ ਤੇਰੇ ਹੱਥ ਵਿੱਚ ਚਾਬੀ ਉਹ ਦਾਤਾ ਸਾਰੇ ਸੰਸਾਰ ਦੀ ਤਾਂ ਉਹ ਦਾਤੇ ਜਿਹੜੇ ਦੀ ਗੱਲ ਹੋ ਰਹੀ ਆ ਜੇ ਬਾਬੇ ਨਾਨਕ ਦਾ ਜ਼ਿਕਰ ਹੋ ਕੇ ਤਾਂ ਉਹ ਕਾਲ ਪੁਰਖ ਦੀ ਹੋ ਰਹੀ ਆ ਜੀ। ਸੋ ਇੱਥੇ ਸਾਨੂੰ ਸਮਝਣਾ ਪੈਣਾ ਕੁਝ ਇੱਕ ਗੱਲਾਂ ਦਾ ਫਰਕ ਕਰਨਾ ਪੈਣਾ ਸਾਨੂੰ। ਗੁਰੂ ਨਾਨਕ ਜੀ ਨੇ ਇੱਕ ਗੁਰੂ ਬਣ ਕੇ ਇੱਕ ਰਾਹ ਦਸੇਰਾ ਬਣ ਕੇ ਸਾਨੂੰ ਅਕਾਲ ਪੁਰਖ ਨਾਲ ਮਿਲਣ ਦੀ ਵਿਧੀ ਦੱਸੀ ਆ ਜਾਂ ਉਹ ਜੇ ਰਾਹ ਦੱਸੇ ਆ ਜਿਹੜੇ ਰਾਹਾਂ ਤੇ ਸਾਨੂੰ ਚੱਲ ਕੇ ਅਕਾਲ ਪੁਰਖ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾ ਸਕਦੀਆਂ। ਜਮਲੇ ਜੱਟ ਜੀ ਦਾ ਇਹ ਗੀਤ ਮੈਨੂੰ ਨਹੀਂ ਲੱਗਦਾ ਕਿਸੇ ਨੇ ਨਾ ਸੁਣਿਆ ਹੋਵੇ। ਪੰਜਾਬ ਦੇ ਗੁਰੂ ਘਰਾਂ ਦੇ ਵਿੱਚ ਅਸੀਂ ਬਚਪਨ ਦੇ ਵਿੱਚ ਸੰਗਰਾਂਦ ਦੇ ਮੌਕਿਆਂ ਤੇ ਗੁਰੂ ਪੂਰਵਾਂ ਦੇ ਮੌਕਿਆਂ ਦੇ ਉੱਤੇ ਇਹ ਜਿਹੀਆਂ ਜਿਹੜੀ ਇਹ ਧੁਨ ਸੀ ਬੜੀ ਪਿਆਰੀ ਧੁਨ ਲੱਗਦੀ ਸੀ ਸਾਨੂੰ ਤੇ ਬੜਾ ਚੰਗਾ ਚੰਗਾ ਲੱਗਦਾ ਹੁੰਦਾ ਸੀ। ਪਿੰਡ ਦੀਆਂ ਗਲੀਆਂ ਦੇ ਵਿੱਚ ਗੁਰਪੁਰਬ ਵਾਲੇ ਦਿਨ ਮਹਿਕ ਆ ਜਾਂਦੀ ਸੀ, ਚਾਹੇ ਕੱਚੇ ਕੱਚੀਆਂ ਗਲੀਆਂ ਨਾਲੀਆਂ ਦੇ ਵਿੱਚ ਵੀ ਗੁਰਪੁਰਬ ਵਾਲੇ ਦਿਨ ਮਹਿਕਾਂ ਬਖੇਰਦੀ ਹੁੰਦੀ ਸੀ। ਪਤਾ ਨਹੀਂ ਉਹ ਹਵਾ ਇੱਕ ਫਿਜ਼ਾ ਹੀ ਮਹਿਕ ਜਾਂਦੀ ਸੀ, ਕੋਈ ਜ਼ਰੂਰੀ ਨਹੀਂ ਹੁੰਦਾ ਵੀ ਉਹ ਕੋਈ ਅਤਰ ਫਲੇਲਾਂ ਨਾਲ ਹੀ ਮਹਿਕਦੀ ਸੀ, ਉਹ ਇੱਕ ਫਿਜ਼ਾਵਾਂ ਮਹਿਕ ਜਾਂਦੀਆਂ ਸਨ, ਸਾਡੀਆਂ ਭਾਵਨਾਵਾਂ ਉਹ ਜਿਹੀਆਂ ਹੋ ਜਾਂਦੀਆਂ ਸਨ। ਤਾਂ ਅਸੀਂ ਉਸ ਦਿਨ ਹੋਰ ਹੀ ਇੱਕ ਰੰਗਤ ਪਿੰਡ ਦੇ ਉੱਤੇ ਸ਼ਹਿਰ ਗ੍ਰਾਂ ਦੇ ਉੱਤੇ ਹੁੰਦੀ ਸੀ। ਸੋ ਦੋਸਤੋ ਪ੍ਰੋਗਰਾਮ ਦੇ ਵਿੱਚ ਅੱਜ ਦੱਸ ਦਈਏ ਜੀ, ਪ੍ਰੋਗਰਾਮ ਦੀ ਰੂਪਰੇਖਾ ਤਕਰੀਬਨ ਉਹੀ ਹੈ ਜੀ। ਗੀਤ ਸੰਗੀਤ ਦੇ ਨਾਲ ਨਾਲ ਅਸੀਂ ਕੁਝ ਇੱਕ ਗੱਲਾਂ ਬਾਤਾਂ ਤੁਹਾਡੀਆਂ ਕਰਨੀਆਂ, ਕੁਝ ਆਪਣੀਆਂ ਸੁਣਾਉਣੀਆਂ ਤੇ ਅਸੀਂ ਫੋਨ ਕਾਲਸ ਵੀ ਲੈਣੀਆਂ ਜੀ ਸੱਜਣਾ ਮਿੱਤਰਾਂ ਦੀਆਂ। ਬਹੁਤ ਸਾਰੇ ਵਿਸ਼ੇ ਆ ਜੀ, ਉਹਨਾਂ ਨੂੰ ਵੀ ਛੋਣੇ ਆ ਤੇ ਨਾਲ ਨਾਲ ਅੱਜ ਮੈਨੂੰ ਪਤਾ ਮੈਸੇਜਾਂ ਜ਼ਰੀਏ ਬਹੁਤ ਸਾਰੀਆਂ ਵਧਾਈਆਂ ਵੀ ਸਾਨੂੰ ਗੁਰਪੁਰਬ ਦੀਆਂ ਜਿਹੜੀਆਂ ਸਾਡੇ ਨਾਲ ਸਾਂਝੀਆਂ ਕਰਨੀਆਂ। ਸੋ ਦੋਸਤਾਂ ਮਿੱਤਰਾਂ ਨੂੰ ਬੇਨਤੀ ਹੈ ਵੀ ਅਸੀਂ ਸਾਰਿਆਂ ਨੂੰ ਇਹੀ ਗੱਲ ਕਹਿਣੇ ਆ ਜੀ ਵੀ ਗੁਰਪੁਰਬ ਦੇ ਮੌਕੇ ਦੇ ਉੱਤੇ ਆਪ ਸਭ ਨੂੰ ਲੱਖ ਲੱਖ ਵਧਾਈਆਂ ਜੀ। ਤੇ ਸਾਰਿਆਂ ਦਾ ਅਸੀਂ ਕਈ ਵਾਰੀ ਇੰਨੇ ਜ਼ਿਆਦਾ ਮੈਸੇਜ ਹੁਣ ਜਿੱਦਾਂ ਮੈਂ ਦੇਖ ਰਿਹਾ ਸੀ ਵਟਸਐਪ ਜ਼ਰੀਏ ਜਾਂ ਫੇਸਬੁੱਕ ਤੇ ਨਹੀਂ ਜਵਾਬ ਦਿੱਤੇ ਜਾਂਦੇ, ਪਰ ਇਹ ਨਹੀਂ ਹੈ ਵੀ ਅਸੀਂ ਤੁਹਾਡੀਆਂ ਭੇਜੀਆਂ ਵਧਾਈਆਂ ਨੂੰ ਇਗਨੋਰ ਕਰ ਰਹੇ ਹਾਂ। ਤੁਹਾਨੂੰ ਵੀ ਲੱਖ ਲੱਖ ਮੁਬਾਰਕਾਂ ਹੋਣ ਜੀ, ਪਰ ਨਾਲ ਨਾਲ ਅਸੀਂ ਬੇਨਤੀ ਫੇਰ ਫਾਰਵਰ ਕਰਾਂਗੇ ਵੀ ਕੱਲੀਆਂ ਵਧਾਈਆਂ ਤੱਕ ਨਾ ਸੀਮਤ ਰਹੇ, ਅਸੀਂ ਉਦੋਂ ਅੱਗੇ ਚੱਲੀਏ ਤੇ ਅੱਗੇ ਦੀ ਗੱਲ ਕਰੀਏ। ਸੋ ਅੱਜ ਅਸੀਂ ਜਿਹੜਾ ਫੋਨ ਕਾਲ ਦਾ ਸਿਲਸਿਲਾ ਛੇਤੀ ਲੈਣਾ ਸ਼ੁਰੂ ਕਰ ਦੇਣਾ ਜੀ, ਪਰ ਅਸੀਂ ਖਬਰਾਂ ਦੇ ਉੱਤੇ ਝਾਤ ਮਾਰਨੀ ਹੈ। ਮੈਂ ਅਮਨਦੀਪ ਹੋਰਾਂ ਨੂੰ ਨਾਲ ਲਊਂਗਾ ਹੁਣ ਤੋਂ ਥੋੜੀ ਦੇਰ ਚ, ਪਰ ਥੋੜੇ ਜੇ ਮੈਂ ਪਹਿਲਾਂ ਮੈਸੇਜ ਲੈ ਲਵਾਂ। ਮੈਸੇਜ ਜਿਹੜੇ ਆਏ ਆ ਜੀ ਸਾਡੇ ਕੋਲ ਹੁਣ ਤੱਕ, ਸਾਡੇ ਦਲਜੀਤ ਸਿੰਘ ਮਹਿਤਾ ਚੌਕ ਹੋਰਾਂ ਨੇ ਬਾਬਾ ਨਾਨਕ ਜੀ ਦੇ ਪਵਿੱਤਰ ਪ੍ਰਕਾਸ਼ ਦਿਵਸ ਦੇ ਉੱਤੇ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੱਤੀ ਹੈ ਜੀ। ਸੋ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ। ਤੇ ਉਸ ਤੋਂ ਬਾਅਦ ਸਾਡੇ ਨਾਲ ਰਾਜ ਮਹਿੰਦਰ ਸਿੰਘ ਜੁੜੇ ਆ ਜੀ, ਤੇ ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਉਨ੍ਹਾਂ ਨੇ ਬਾਰਾਂ ਮਾਹ ਨੂੰ ਜੋ ਨੂੰ ਪੜਦੇ ਜੋ ਗੱਲ ਸਿਆਣੀ ਕਰਦੇ ਹੋ, ਬਾਰਾਂ ਮਾਹ ਦਾ ਇੱਕ ਕਾਫੀ ਅਹਿਮ ਥਾਂ ਰਿਹਾ ਸਾਡੀ ਗੁਰਬਾਣੀ ਦੇ ਵਿੱਚ, ਸਾਡੇ ਪਿਛੋਕੜ ਦੇ ਵਿੱਚ। ਕੱਲ ਪਰਸੋਂ ਹੀ ਅਮਨਦੀਪ ਹੋਰਾਂ ਨੇ ਮੈਨੂੰ ਇੱਕ ਬੜੀ ਪਿਆਰੀ ਕਿਤਾਬ ਭੇਜੀ ਹੈ ਜਿਹਦੇ ਵਿੱਚ ਬਹੁਤ ਸਾਰੇ ਬਾਰਾਂ ਮਾਹ ਇੱਕ ਥਾਂ ਤੇ ਪ੍ਰੋਫੈਸਰ ਪਦਮ ਬੰਨੀਓ ਇਕੱਠੇ ਕੀਤੇ ਗਏ ਆ, ਤੇ ਕੱਲੇ ਕੱਲੇ ਬਾਰਾਂ ਮਾਹ ਦੇ ਵਿੱਚ ਕੱਲਾ ਹਰ ਵੱਖਰਾ ਰਸ ਉਹਦੇ ਵਿੱਚ ਮਿਲਦਾ। ਤੇ ਦੱਸਣ ਵਾਲੇ ਦੱਸਦੇ ਆ ਵੀ 350-350 ਤੋਂ ਉੱਤੇ ਬਾਰਾਂ ਮਾਹ ਲਿਖੇ ਹੋਏ ਆ, ਤੇ ਇੱਕ ਬੜਾ ਸਰਲ ਜਿਹਾ ਬਾਰਾਂ ਮਾਹ ਇਹਨਾਂ ਨੇ ਵੀ ਸਾਡੇ ਨਾਲ ਸਾਂਝਾ ਕੀਤਾ ਜੀ। ਸੋ ਰਾਜ ਮਹਿੰਦਰ ਜੀ ਨੇ ਜਿਹੜਾ ਸਾਡੇ ਨਾਲ ਸਾਂਝਾ ਕੀਤਾ, ਉਹਨਾਂ ਨੇ ਲਿਖਿਆ ਜੀ, ਆਓ ਦੇਸੀ ਮਹੀਨੇ ਯਾਦ ਕਰੀਏ। ਚੇਤ ਮਹੀਨਾ ਚੜਦਾ ਹੈ, ਕਣਕੀ ਸੋਣਾ ਸੋਣਾ ਮੜਦਾ ਹੈ, ਵਿਸਾਖ ਵਿਸਾਖੀ ਨਹਾਉਂਦੇ ਹਾਂ, ਦਾਣੇ ਘਰ ਵਿੱਚ ਲਿਆਉਂਦੇ ਹਾਂ, ਜੇਠ ਮਹੀਨਾ ਲੂਆਂ ਦਾ ਪਾਣੀ ਸੁੱਕਦਾ ਖੂਹਾਂ ਦਾ, ਹਾੜ ਮਹੀਨਾ ਤਪਦਾ ਏ ਸਾਨੂੰ ਅੰਦਰੇ ਰੱਖਦਾ ਏ, ਸਾਵਣ ਬੱਦਲ ਵਸਦੇ ਨੇ, ਅੰਬ ਜਮੋਏ ਰਸਦੇ ਨੇ, ਭਾਦੋਂ ਧੁੱਪਾਂ ਕਹਿਰ ਦੀਆਂ, ਝੜੀਆਂ ਕਈ ਕਈ ਪਹਿਰ ਦੀਆਂ, ਅੱਸੂ ਮਾਹ ਨਰਾਲਾ ਹੈ, ਨਾ ਗਰਮੀ ਨਾ ਪਾਲਾ ਹੈ, ਕੱਤਕ ਵੰਡੇ ਚਾਨਣੀਆਂ, ਰਾਤਾਂ ਨੂੰ ਬਹਿ ਮਾਨਣੀਆਂ, ਮੱਗਰ ਨੂੰ ਗਲ ਲਾਉਂਦੇ ਹਾਂ, ਕੋਟ ਸਵੈਟਰ ਪਾਉਂਦੇ ਹਾਂ, ਪੋਹ ਵਿਚ ਪਾਲਾ ਖੇਸੀ ਦਾ, ਧੂਣੀਆਂ ਲਾਲਾ ਸੇਕੀ ਦਾ, ਮਾਘ ਨਜ਼ਾਰੇ ਧੁੱਪ ਦੇ ਪੱਤੇ ਝੜਦੇ ਰੁੱਖਾਂ ਦੇ, ਮਾਘ ਨਜ਼ਾਰੇ ਧੁੱਪਾਂ ਦੇ ਪੱਤੇ ਝੜਦੇ ਰੁੱਖਾਂ ਦੇ, ਫੱਗਣ ਫੁੱਲ ਖਿਡਾਉਂਦਾ ਹੈ, ਸਭ ਦੇ ਮਨ ਨੂੰ ਭਾਉਂਦਾ ਹੈ। ਬਹੁਤ ਖੂਬ ਜੀ ਬਾਰਾਂ ਮਾਹ, ਇਹ ਨਹੀਂ ਦੱਸਿਆ ਕਿਹਨਾਂ ਦਾ ਲਿਖਿਆ ਹੋਇਆ, ਪਰ ਬਹੁਤ ਵਧੀਆ ਬਾਰਾਂ ਮਾਹ ਲਿਖਿਆ। ਤੇ ਇਹਦੇ ਤਹਿਤ ਅਸੀਂ ਆਪਣੀ ਇਹਦੇ ਤੋਂ ਜੀਵਨ ਜਾਂਚ ਵੀ ਕਾਫੀ ਸਿੱਖੀ ਜਾ ਸਕਦੀ ਆ ਬਾਰਾਂ ਮਾਹ ਦੇ ਜ਼ਰੀਏ। ਇਹ ਵੀ ਆਪਾਂ ਜ਼ਰੂਰ ਅੱਜ ਇਸ ਗੱਲ ਵਿਸ਼ੇ ਦੇ ਉੱਤੇ ਵੀ ਗੱਲ ਕਰਾਂਗੇ। ਸਤਿੰਦਰਪਾਲ ਸਿੰਘ ਸਿਰਨੀ ਤੋਂ ਜੁੜਿਆ ਸਾਡੇ ਨਾਲ, ਤੇ ਉਹਨਾਂ ਨੇ ਕਿਹਾ ਜੀ, ਸਤਿਗੁਰੂ ਨਾਨਕ ਪਗੜਿਆ ਮਿੱਟੀ ਧੁੰਦ ਜੱਗ ਚਾਨਣ ਹੋਇਆ। ਆਪ ਜੀ ਨੂੰ ਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ। ਪਰਮਾਤਮਾ ਆਪ ਜੀ ਦੀ ਸਦਾ ਚੜ੍ਹਦੀ ਆਪ ਜੀ ਨੂੰ ਸਦਾ ਚੜ੍ਹਦੀ ਕਲਾ ਚ ਰੱਖੇ। ਬਿਲਕੁਲ ਜੀ, ਤੁਹਾਨੂੰ ਵੀ ਇਹੀ ਦੁਆਵਾਂ ਲੱਗਣ। ਤੇ ਉਦੋਂ ਬਾਅਦ ਸਾਡੇ ਨਾਲ ਈਮੇਲ ਦੇ ਜ਼ਰੀਏ ਜੁੜਿਆ ਜੀ ਗੁਰਜੀਤ ਸਿੰਘ ਸਿੱਖੋਂ, ਤੇ ਉਹਨਾਂ ਨੇ ਕਿਹਾ ਜੀ ਸਭ ਨੂੰ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਆਓ ਸਾਰਾ ਧਰਮ ਜਾਤ ਅਤੇ ਸਾਰੇ ਵਿਤਕਰਿਆਂ ਨੂੰ ਖਤਮ ਕਰਕੇ ਇੱਕ ਓਂਕਾਰ ਦੇ ਲੜ ਲੱਗੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਚ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਲ ਸਾਡੇ ਨਾਲ ਜੁੜਿਆ ਜਗਵੀਰ ਸਿੰਘ ਕੇਨਜ਼ ਵਾਲੇ ਸਿੱਖੋਂ, ਜਗਵੀਰ ਸਿੱਖੋਂ ਕਹਿੰਦੇ ਸਤ ਉਹਨਾਂ ਨੇ ਵੀ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ। ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਮੁਬਾਰਕਾਂ ਹੋਣ ਜੀ। ਬਹੁਤ ਹੀ ਸੋਹਣੇ ਵਿਚਾਰ ਚੱਲ ਰਹੇ ਨੇ ਬਾਈ ਜੀ, ਹਾਜ਼ਰੀ ਪ੍ਰਵਾਨ ਕਰਿਓ ਜੀ। ਅੱਜ ਮੇਰੀ ਵਾਈਫ ਹਰਪ੍ਰੀਤ ਦਾ ਜਨਮ ਦਿਨ ਵੀ ਹੈ, ਤੇ ਜੀ ਜੇਕਰ ਹੋ ਸਕੇ ਤਾਂ ਮੇਰੇ ਵੱਲੋਂ ਬਰਥਡੇ ਵਾਲਾ ਸੌਂਗ ਲਗਾ ਦਿਓ ਜੀ, ਧੰਨਵਾਦ। ਸਿੱਖੋ ਸਾਹਿਬ, ਪਹਿਲੀ ਗੱਲ ਤਾਂ ਇਹ ਹੋ ਗਈ ਵੀ ਤੁਸੀਂ ਤੇ ਅਸੀਂ ਹੋ ਗਏ ਸਾਡੂ, ਹੁਣ ਤੁਸੀਂ ਪੁੱਛੋਗੇ ਸਾਡੂ ਕਾਹਦੇ ਹੋ ਗਏ। ਦੇਖੋ ਅੱਜ ਕੱਲ ਦਾ ਸਾਡੂ ਦਾ ਰਿਸ਼ਤਾ ਉਹਦੀ ਭਾਲ ਲੈਂਦੇ ਲੋਕ, ਕੋਈ ਸੜਕ ਸਾਡੂ ਹੁੰਦਾ, ਕੋਈ ਬੱਸ ਸਾਡੂ ਹੋ ਜਾਂਦਾ, ਤੇ ਕੋਈ ਗਲੀ ਸਾਡੂ ਹੋ ਜਾਂਦਾ, ਬਹੁਤ ਸਾਰੇ ਸਾਡੂ ਹੋ ਜਾਂਦੇ ਆ। ਪਰ ਅੱਜ ਜੇ ਤੁਹਾਡੀ ਧਰਮ ਪਤਨੀ ਦਾ ਜਨਮ ਦਿਨ ਆ ਤਾਂ ਸਾਡੀ ਧਰਮ ਪਤਨੀ ਦਾ ਵੀ ਜਨਮ ਦਿਨ ਆ ਜੀ ਅੱਜ। ਸੋ ਇਸ ਕਰਕੇ ਮੈਨੂੰ ਲੱਗਦਾ ਆਪਾਂ ਸਾਡੂ ਹੋ ਗਏ ਆ। ਤੇ ਸੋ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ, ਤੇ ਉਹੀ ਮੁਬਾਰਕਾਂ ਤੁਹਾਡੇ ਬੰਨਿਓ ਮੈਂ ਆਪਣੇ ਪਰਿਵਾਰ ਨੂੰ ਜ਼ਰੂਰ ਦੇਵਾਂਗਾ। ਸੋ ਬਹੁਤ ਬਹੁਤ ਮਿਹਰਬਾਨੀ ਤੁਸੀਂ ਜੁੜੇ ਹੋ। ਸੋ ਅੱਗੇ ਸਾਡੇ ਨਾਲ ਜਸਪਾਲ ਸਿਡਨੀ ਜੁੜੇ ਆ ਜੀ, ਤੇ ਉਹਨਾਂ ਨੇ ਵੀ ਇੱਕ ਫੋਟੋ ਭੇਜੀ ਆ ਜੀ, ਹੈਪੀ ਗੁਰਪੁਰਬ ਲਿਖ ਕੇ ਗੁਰੂ ਨਾਨਕ ਦੇਵ ਜੀ ਦੀ ਫੋਟੋ ਭੇਜੀ ਆ, ਸੋਭਾ ਸਿੰਘ ਦੀ ਬਣਾਈ ਹੋਈ ਉਹ ਫੋਟੋ ਭੇਜੀ ਆ। ਮੇਰੇ ਬਹੁਤ ਸਾਰੇ ਜਿਹੜੇ ਸੱਜਣ ਮਿੱਤਰ ਫੇਸਬੁੱਕ ਤੇ ਮੇਰੇ ਨਾਲ ਜੁੜੇ ਹੋਏ ਆ, ਉਹਨਾਂ ਨੇ ਕੱਲ ਇੱਕ ਮੇਰੀ ਵੀਡੀਓ ਦੇਖੀ ਹੋਣੀ ਆ। ਕੱਲ ਮੈਂ ਨਾ ਪ੍ਰਾਈਮ ਏਸ਼ੀਆ ਟੀਵੀ, ਬਹੁਤ ਹੀ ਪਿਆਰਾ ਟੀਵੀ ਆਇਆ, ਅੱਜ ਕੱਲ ਬੜਾ ਤਰੱਕੀ ਕਰ ਰਿਹਾ, ਸਾਰੇ ਦੋ ਤਿੰਨ ਮਹੀਨਾ ਜੀ ਉਸ ਟੀਵੀ ਨੇ ਕੈਨੇਡਾ ਚ ਆਪਣੀ ਥਾਂ ਬਣਾਈ ਆ। ਆਉਣ ਵਾਲੇ ਦਿਨਾਂ ਚ ਆਸਟ੍ਰੇਲੀਆ ਚ ਵੀ ਉਹ ਆਪਣੇ ਪੈਰ ਪਸਾਰੂ ਆ, ਜਿਹੜੇ ਢੰਗ ਨਾਲ ਉਹ ਪ੍ਰੋਗਰਾਮਿੰਗ ਤੇ ਵਧੀਆ ਕਰ ਰਿਹਾ। ਉਹਨਾਂ ਨੇ ਨਾ ਇੱਕ ਪ੍ਰੋਗਰਾਮ ਬਣਾਇਆ ਹੋਇਆ ਜਿਹਦੇ ਚ ਉਹ ਵਧੀਆ ਰਚਨਾਵਾਂ ਜਿਹੜੀਆਂ ਉਹਨਾਂ ਦੀਆਂ ਵੀਡੀਓਗ੍ਰਾਫੀ ਕਰਦਾ, ਜਿਵੇਂ ਹਰਮਨ ਰੇਡੀਓ ਦੇ ਉੱਤੇ ਵਿਚਾਰ ਤੁਸੀਂ ਸੁਣਦੇ ਰਹਿੰਦੇ ਹੋ, ਉਵੇਂ ਉਹ ਵੀ ਕਵਿਤਾਵਾਂ ਦੀਆਂ ਜਿਹੜੀਆਂ ਇੱਕ ਵੀਡੀਓਗ੍ਰਾਫੀ ਕਰਦੇ ਆ। ਤੇ ਕੱਲ ਉਹਨਾਂ ਨੇ ਜਸਵੰਤ ਜਫਰ ਹੋਰਾਂ ਦੀ ਇੱਕ ਕਵਿਤਾ ਬਾਬਾ ਨਾਨਕ ਉਹਨਾਂ ਨੇ ਜਿਹੜੀ ਕੀਤੀ ਆ, ਉਹਦੀ ਵੀਡੀਓਗ੍ਰਾਫੀ ਕੀਤੀ ਆ, ਤੇ ਮੈਂ ਕੱਲ ਸ਼ੇਅਰ ਵੀ ਕੀਤੀ ਸੀ। ਮੈਂ ਦੇਖ ਰਿਹਾ ਸੀ 100-150 ਬੰਦਾ ਉਹਨੂੰ ਅੱਗੇ ਵੀ ਸ਼ੇਅਰ ਕਰ ਗਿਆ, ਤੇ ਉਹ 5-7 ਹਜ਼ਾਰ ਬੰਦੇ ਨੇ ਦੇਖ ਵੀ ਲਈ ਆ। ਪਰ ਮੇਰੇ ਹਿਸਾਬ ਨਾਲ ਉਹ ਲੱਖਾਂ ਬੰਦਿਆਂ ਚ ਜਾਣ ਵਾਲੀ ਕਵਿਤਾ, ਲੱਖਾਂ ਬੰਦਿਆਂ ਚ ਸ਼ੇਅਰ ਹੋਣ ਵਾਲੀ ਕਵਿਤਾ, ਤੇ ਉਸ ਦੇ ਨਾਲ ਤੁਹਾਡੇ ਬਹੁਤ ਸਾਰੇ ਜਿਹੜੇ ਭਰਮ ਭੁਲੇਖੇ ਆ ਉਹ ਦੂਰ ਹੋ ਜਾਣਗੇ। ਆਮ ਤੌਰ ਤੇ ਤੁਸੀਂ ਜਦੋਂ ਵੀ ਕੋਈ ਧਰਮ ਦੀ ਕਵਿਤਾ ਦੇਖਦੇ ਹੋ ਜਾਂ ਧਰਮ ਦੇ ਮਾਮਲੇ ਚ ਕਿਸੇ ਵੀ ਕਲਮ ਨੂੰ ਲਿਖਦੇ ਦੇਖਦੇ ਹੋ ਤਾਂ ਲੇਖਕ ਕਿਤੇ ਨਾ ਕਿਤੇ ਕੰਟਰੋਵਰਸੀ ਤੋਂ ਬਚਦਾ ਦਿਖਾਈ ਦਿੰਦਾ, ਕਿਤੇ ਨਾ ਕਿਤੇ ਉਹ ਸ਼ਬਦਾਵਲੀ ਆ ਜਿਹੜੀ ਉਹ ਉੱਚ ਪਾਏ ਦੀ ਸ਼ਬਦਾਵਲੀ ਲਿਆਉਣ ਦੀ ਕੋਸ਼ਿਸ਼ ਕਰਦਾ, ਭਾਵੇਂ ਸ਼ਬਦ ਮਾੜੇ ਨਹੀਂ ਹੁੰਦੇ ਸ਼ਬਦਾਂ ਦੇ ਵਿੱਚ, ਪਰ ਸ਼ਬਦ ਕਈ ਇਹੋ ਜਿਹੇ ਹੁੰਦੇ ਆ ਹਲਕੇ ਹੁੰਦੇ ਆ ਤੇ ਉਹ ਕੱਦ ਕਾਠ ਨਾਲ ਨਹੀਂ ਮਿਲਦੇ ਆ। ਲੱਗਦਾ ਵੀ ਜੇ ਬਾਬੇ ਨਾਨਕ ਦੀ ਜ਼ਿਕਰ ਕਰ ਰਹੇ ਹਾਂ ਕਿਸੇ ਲਾਈਨ ਦੇ ਵਿੱਚ ਤਾਂ ਉੱਥੇ ਫੇਅਰ ਐਂਡ ਲਵਲੀ ਦਾ ਜ਼ਿਕਰ ਨਹੀਂ ਕੀਤਾ ਜਾ ਸਕਦਾ। ਪਰ ਬੜੀ ਕਮਾਲ ਕੀਤੀ ਆ ਜਨਾਬ ਜਸਵੰਤ ਸਿੰਘ ਜਫਰ ਹੋਰਾਂ ਨੇ, ਬਹੁਤ ਹੀ ਸੁਲਝੇ ਹੋਏ ਬੰਦੇ ਆ, ਕਹਿਣੀ ਕਰਨੀ ਦੇ ਇੱਕ ਅਸਲੀ ਸਿੱਖ ਹੋਣ ਦੀ ਪਰਿਭਾਸ਼ਾ ਉਹਨਾਂ ਨੇ ਪਿਛਲੇ ਦਿਨੀ ਦੇ ਕੇ ਦਿੱਤੀ ਆ ਦੁਨੀਆ ਨੂੰ। ਤਾਂ ਉਹਨਾਂ ਦੀ ਜਿਹੜੀ ਇਹ ਕਵਿਤਾ, ਉਸ ਕਵਿਤਾ ਦੇ ਵਿੱਚ ਉਹਨਾਂ ਨੇ ਬਾਬੇ ਨਾਨਕ ਦੇ ਨਾਲ ਸਿਲਕੀ ਗੱਲਾਂ, ਫੇਅਰ ਐਂਡ ਲਵਲੀ ਦੀਆਂ ਗੱਲਾਂ ਤੇ ਇਹੋ ਜਿਹੀਆਂ ਗੱਲਾਂ ਜਿਹੜੀਆਂ ਉਹਨਾਂ ਨੇ ਵਿੱਚ ਲਿਖੀਆਂ ਕਵਿਤਾ ਚ, ਤੇ ਦੇਖੋ ਤੁਸੀਂ ਕਿਹੜੇ ਢੰਗ ਨਾਲ ਉਹਨੇ ਪਰੋਈਆਂ ਤੇ ਕਿਹੜੇ ਢੰਗ ਨਾਲ ਸਾਨੂੰ ਉਹਨਾਂ ਨੇ ਸਮਝਾਇਆ ਤੇ ਕਿਹੜੇ ਢੰਗ ਨਾਲ ਹੰਘੋਰਾ ਮਾਰਿਆ, ਨਹੋਰਾ ਮਾਰਿਆ, ਇਹ ਕਵਿਤਾ ਹੀ ਦੱਸ ਸਕਦੀ ਆ। ਤੇ ਮੈਂ ਬੇਨਤੀ ਕਰੂੰਗਾ ਵੀ ਇਸ ਕਵਿਤਾ ਨੂੰ ਤੁਸੀਂ ਕੋਸ਼ਿਸ਼ ਕਰੋ ਜੀ, ਵੱਧ ਤੋਂ ਵੱਧ ਜਿੰਨਾ ਤੁਸੀਂ ਸ਼ੇਅਰ ਕਰ ਸਕਦੇ ਹੋ ਸ਼ੇਅਰ ਕਰੋ। ਤੇ ਉਹ ਵਾਕਈ ਇੱਕ ਸੇਧ ਦੇਣ ਵਾਲੀ ਕਵਿਤਾ, ਆਧੁਨਿਕਤਾ ਦੇ ਦੌਰ ਦੇ ਵਿੱਚ ਸਾਡੀ ਭਾਸ਼ਾ ਚ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਜਨਾਬ ਜਸਵੰਤ ਸਿੰਘ ਜਫਰ ਹੋਰਾਂ ਨੇ। ਸੋ ਬਹੁਤ ਗਜਬ, ਮੈਨੂੰ ਬਹੁਤ ਪਿਆਰੀ ਲੱਗਦੀ ਉਹ ਕਵਿਤਾ। ਮੈਂ ਪਹਿਲਾਂ ਵੀ ਬਹੁਤ ਉਹ ਕਵਿਤਾ ਦਾ ਮਰੀਦ ਰਿਹਾ, ਪਰ ਹੁਣ ਉਹ ਕਵਿਤਾ ਦਾ ਇੱਕ ਵਧੀਆ ਰੂਪ ਮੇਰੇ ਕੋਲ ਆ ਗਿਆ, ਜਿਹਦਾ ਧੰਨਵਾਦ ਅਸੀਂ ਪ੍ਰਾਈਮ ਏਸ਼ੀਆ ਨੂੰ ਕਰਦੇ ਹਾਂ, ਜਿਹਨੂੰ ਅਸੀਂ ਸਾਂਭ ਕੇ ਰੱਖ ਸਕਦੇ ਹਾਂ, ਜਿਹਨੂੰ ਅਸੀਂ ਅੱਗੇ ਵੰਡ ਸਕਦੇ ਹਾਂ। ਤੇ ਅੱਗੇ ਮੈਂ ਕਿਤਾਬ ਰੂਪ ਚ ਜਾਂ ਹੋਰ ਤਾਂ ਮੇਰੇ ਕੋਲ ਉਹ ਕਵਿਤਾ ਪਹਿਲਾਂ ਹੀ ਮੌਜੂਦ ਸੀ, ਪਰ ਹੁਣ ਇੱਕ ਸਾਹਮਣਯੋਗ ਚੀਜ਼ ਬਣ ਗਈ ਆ। ਸੋ ਦੋਸਤਾਂ ਨੂੰ ਬੇਨਤੀ ਹੈ ਜ਼ਰੂਰ ਇਸ ਦੇ ਉੱਤੇ ਵੀ ਤੁਸੀਂ ਝਾਤ ਮਾਰਿਓ। ਨਰਿੰਦਰ ਸਿੰਘ ਅਟਵਾਲ ਜੁੜੇ ਆ ਜੀ, ਉਹਨਾਂ ਨੇ ਉਹੀ ਕਵਿਤਾ ਜਸਵੰਤ ਜਫਰ ਹੋਰਾਂ ਦੀ ਰਿਟਰਨ ਦੇ ਵਿੱਚ ਮੈਨੂੰ ਭੇਜੀ ਆ ਜੀ। ਤੇ ਜਿਹੜੀ ਕਵਿਤਾ ਦੀ ਮੈਂ ਗੱਲ ਕਰ ਰਿਹਾ ਸੀ, ਵੀਡੀਓਗ੍ਰਾਫੀ ਦੀ ਗੱਲ ਰਿਹਾ ਸੀ, ਤਾਂ ਉਹਨਾਂ ਨੇ ਜਸਵੰਤ ਜਫਰ ਹੋਰਾਂ ਦੀ ਉਹ ਕਵਿਤਾ ਭੇਜੀ ਆ। ਮੈਨੂੰ ਲੱਗਦਾ ਹੁਣ ਲੱਗਦੇ ਹੱਥ ਮੇਰੇ ਹੱਥ ਆ ਗਈ ਆ, ਤਾਂ ਆਪਾਂ ਸੁਣਾਉਣੀ ਤਾਂ ਉਹ ਕਵਿਤਾ ਤੁਹਾਨੂੰ ਆਡੀਓ ਦੇ ਵਿੱਚ ਵੀ ਆ, ਤੇ ਫਿਰ ਮੈਨੂੰ ਲੱਗਦਾ ਕਿਉਂ ਨਾ ਪਹਿਲਾਂ ਆਪਾਂ ਆਡੀਓ ਦੀ ਟਰਾਈ ਕਰਕੇ ਦੇਖਦੇ ਆ, ਜੇ ਅਸੀਂ ਸੁਣਾ ਸਕੇ ਤਾਂ ਮੈਂ ਅਮਨਦੀਪ ਸਿੱਧੂ ਹੋਰਾਂ ਨੂੰ ਕਹਾਂਗਾ ਵੀ ਉਹ ਲਾਈਨ ਅਪ ਕਰਕੇ ਦੇਖਣ, ਜੇ ਉਹ ਕਵਿਤਾ ਉਥੋਂ ਚਲਾ ਸਕਣ ਆਡੀਓ ਤਾਂ ਆਪਾਂ ਜ਼ਰੂਰ ਇਹ ਕਵਿਤਾ, ਕਿਉਂਕਿ ਮੈਂ ਪੜੂੰਗਾ ਤਾਂ ਹੋ ਸਕਦਾ ਕਿਤੇ ਨਾ ਕਿਤੇ ਸ਼ਬਦਾਂ ਦੇ ਵਿੱਚ ਉਚਾਰਨ ਚ ਫਰਕ ਰਹਿ ਜੇ। ਤੇ ਉਹ ਬੜੀ ਪਰਫੈਕਸ਼ਨ ਨਾਲ ਪੜੀ ਹੋਈ ਕਵਿਤਾ ਇਹੀ ਜਿਹੜੀ ਤੁਸੀਂ ਭੇਜੀ ਆ ਅਟਵਾਲ ਸਾਹਿਬ, ਸੋ ਮੇਰੀ ਫੇਸਬੁੱਕ ਦੇ ਉੱਤੇ ਜਾ ਕੇ ਸੱਜਣ ਮਿੱਤਰ ਸਾਂਝੀ ਵੀ ਕਰ ਸਕਦੇ ਆ। ਜਿੰਨੇ ਚਿਰ ਚ ਅਸੀਂ ਲਾਈਨ ਅਪ ਕਰਦੇ ਹਾਂ ਉਸ ਤੋਂ ਬਾਅਦ ਮੈਂ ਮੈਸੇਜ ਲੈਣਾ ਜੀ। ਗੁਰੀ ਥਿੰਦ ਜੁੜੇ ਆ ਸਾਡੇ ਨਾਲ। ਗੁਰੀ ਥਿੰਦ ਜੀ ਕਹਿੰਦੇ ਸਤਿ ਸ੍ਰੀ ਅਕਾਲ ਭਾਜੀ, ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ। ਸੋ ਬਿਲਕੁਲ ਜੀ, ਤੁਹਾਨੂੰ ਵੀ ਲੱਖ ਲੱਖ ਵਧਾਈਆਂ ਜੀ, ਤੇ ਪ੍ਰਮਾਤਮਾ ਕਰੇ ਤੁਹਾਡੇ ਲਈ ਇਹ ਗੁਰਪੁਰਬ ਇੱਕ ਨਵੇਂ ਜੀਵਨ ਨਵੇਂ ਰਾਹ ਦਾ ਜਿਹੜਾ ਲੈ ਕੇ ਆਵੇ। ਤੇ ਸਾਡੇ ਨਾਲ ਗੁਰਜੀਤ ਸਿੰਘ ਚਹਿਲ ਮੈਲਬਨ ਤੋਂ ਜੁੜੇ ਆ ਜੀ, ਤੇ ਉਹਨਾਂ ਨੇ ਕਿਹਾ ਜੀ ਸਤਿ ਸ੍ਰੀ ਅਕਾਲ ਮਿੰਟੂ ਵੀਰ ਜੀ ਤੇ ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਸਾਰੇ ਹਰਮਨ ਰੇਡੀਓ ਦੇ ਪਰਿਵਾਰ ਤੇ ਮਿੰਟੂ ਵੀਰ ਜੀ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ। ਚਹਿਲ ਸਾਹਿਬ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ। ਤੇ ਲਓ ਜੀ ਆਪਣੀ ਕਵਿਤਾ ਰੈਡੀ ਹੋ ਚੁੱਕੀ ਆ, ਤੇ ਆਪਾਂ ਕਵਿਤਾ ਸੁਣਦੇ ਆ। ਪ੍ਰਾਈਮ ਏਸ਼ੀਆ ਟੀਵੀ ਦਾ ਧੰਨਵਾਦ ਦੇ ਨਾਲ ਇਹ ਕਵਿਤਾ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ, ਤੇ ਇਸ ਕਵਿਤਾ ਤੋਂ ਬਾਅਦ ਮੈਂ ਫੇਰ ਛੇਤੀ ਹਾਜ਼ਰ ਹੁੰਦਾ।
ਪ੍ਰਾਈਮ ਏਸ਼ੀਆ ਟੀਵੀ ਬੜੇ ਮਾਣ ਨਾਲ ਪੇਸ਼ ਕਰਦਾ ਹੈ ਪ੍ਰਾਈਮ ਲਿਖਤਾਂ। ਅੱਜ ਦੀ ਕਵਿਤਾ ਹੈ ਜਸਵੰਤ ਜ਼ਫਰ ਦੀ, ਨਾਨਕ। ਮਾਫ ਕਰਨਾ ਸਾਡੇ ਲਈ ਬਹੁਤ ਮੁਸ਼ਕਿਲ ਹੈ ਨਾਨਕ ਦੀ ਅਸਲੀ ਤਸਵੀਰ ਦਾ ਧਿਆਨ ਧਰਨਾ। ਪੈਂਡੇ ਦੀ ਧੂਲ ਨਾਲ ਲੱਤ ਪੱਤ ਪਿੰਜਣੀਆਂ, ਤਿੜਕੀਆਂ ਅੱਡੀਆਂ, ਹਨੇਰੀ ਨਾਲ ਉਲਝੀ ਖੁਸ਼ਕ ਦਾੜੀ, ਲੂਆਂ ਬਰਫਾਂ ਦੀ ਚੰਬੀ ਪਕਰੋੜ ਚਮੜੀ, ਗੱਲਾਂ ਦਾ ਚਿਪਕਿਆ ਮਾਸ ਤੇ ਚਿਹਰੇ ਦੀਆਂ ਉਭਰੀਆਂ ਹੱਡੀਆਂ ਦੇ ਡੂੰਘ ਚ ਦਗਦੀਆਂ ਮਗਦੀਆਂ ਤੇਜ਼ ਅੱਖਾਂ, ਅੱਖਾਂ ਜੋ ਪਰਿਵਾਰ ਨੂੰ, ਸਰਕਾਰ ਨੂੰ ਤੇ ਹਰ ਸੰਸਕਾਰ ਨੂੰ ਟਿੱਚ ਜਾਣਦੀਆਂ। ਬਹੁਤ ਖਤਰਨਾਕ ਸਿੱਧ ਹੋ ਸਕਦਾ ਹੈ ਸਾਡੇ ਲਈ ਅਸਲੀ ਨਾਨਕ। ਅਜਿਹੇ ਨਾਨਕ ਦਾ ਅਸੀਂ ਧਿਆਨ ਨਹੀਂ ਧਰ ਸਕਦੇ ਜੋ ਘਰਾਂ ਨੂੰ ਉਜਾੜ ਸਕਦਾ ਹੈ, ਨਿਆਣੇ ਵਿਗਾੜ ਸਕਦਾ ਹੈ, ਕਿਸੇ ਕਾਬੇ ਵੱਲ ਪੈਰ ਕਰਕੇ ਪਰਕਰਮਾਂ ਵਿੱਚ ਲੇਟਣ ਲਈ ਉਕਸਾ ਸਕਦਾ ਹੈ। ਲਿਹਾਜ਼ਾ ਲੱਤਾਂ ਤੁੜਵਾ ਜਾਂ ਲੱਤਾਂ ਵਧਾ ਸਕਦਾ ਹੈ ਤੇ ਹੋਰ ਵੀ ਬੜਾ ਕੁਝ ਗਲਤ ਕਰਵਾ ਸਕਦਾ ਹੈ। ਮਸਲਨ ਅਸੀਂ ਮਜ਼ਬੀ ਜਿਨ੍ਹਾਂ ਦੇ ਥੋਥੇਪਨ ਨਾਪ ਸਕਦੇ ਹਾਂ, ਵਹਿਣਾ ਨੂੰ ਮੋੜਨ ਦਾ, ਮਰਿਆਦਾ ਨੂੰ ਤੋੜਨ ਦਾ ਐਲਾਨਨਾਮਾ ਛਾਪ ਸਕਦੇ ਹਾਂ। ਅਜਿਹੇ ਖਤਰਨਾਕ ਨਾਨਕ ਤੋਂ ਬਹੁਤ ਚਾਲੂ ਹਾਂ ਅਸੀਂ। ਸਾਨੂੰ ਤਾਂ ਚਾਹੀਦੀ ਏ ਖੈਰ, ਸੁੱਖ, ਸ਼ਾਂਤੀ। ਸਾਨੂੰ ਤਾਂ ਚਾਹੀਦੀਆਂ ਨੇ ਮਿੱਠੀਆਂ ਦਾਤਾਂ, ਵਾਧੀਆਂ ਵੇਲਾਂ ਤੇ ਵੇਲਾਂ ਨੂੰ ਲੱਗਦੇ ਰੁਪਈਏ। ਸਾਨੂੰ ਤਾਂ ਸੋਭਾ ਸਿੰਘੀ ਮੂਰਤਾਂ ਵਾਲਾ ਨਾਨਕ ਹੀ ਸੂਟ ਕਰਦਾ ਹੈ। ਸ਼ਾਂਤ, ਲੀਨ, ਲਕਸ਼ਮੀ ਦੇਵੀ ਵਾਂਗ ਉਠਾਇਆ ਅਸ਼ਰੀ ਹੱਥ, ਹੱਥ ਚੋਂ ਫੁੱਟਦੀ ਮੇਰ, ਅੱਖਾਂ ਚੋਂ ਡੁੱਲ ਡੁੱਲ ਪੈਂਦੀ ਕੋਮਲਤਾ, ਸਨ ਸਿਲਕੀ ਸ਼ਫਾਫ ਦਾੜੀ, ਗੋਲ ਮਟੋਲ ਗੋਰੀਆਂ ਗੁਲਾਬੀ ਗੱਲਾਂ, ਫੇਅਰ ਐਂਡ ਲਵਲੀ, ਸੁਰਖ ਟਿਪਸੀ ਹੋਂਟ, ਮੁਲਾਇਮ ਜੈਮਨੀ ਪੈਰ, ਕੂੜੇ ਬਾਰਬੀ ਹੱਥ, ਪੈਗੰਬਰੀ ਵਸਤਰਾਂ ਦਾ ਏਰੀਅਲੀ ਨਿਖਾਰ। ਸਾਡੇ ਇਨ੍ਹਾਂ ਘਰਾਂ ਦੀਆਂ ਕੰਧਾਂ ਤੇ ਨਾਨਕ ਦੇ ਸੋਭਾ ਸਿੰਘੀ ਚਿੱਤਰ ਹੀ ਟਿਕ ਸਕਦੇ। ਰਾਹਾਂ ਨੂੰ ਰੱਦ ਕੇ ਤੁਰਨ ਵਾਲੇ ਖਤਰਨਾਕ ਨਾਨਕ ਦੀ ਅਸਲੀ ਤਸਵੀਰ ਦਾ ਭਾਰ ਸਾਡੀ ਕੋਈ ਕੰਧ ਨਹੀਂ ਚੱਲ ਸਕਦੀ। ਮਾਫ ਕਰਨਾ ਅਸੀਂ ਮਰ ਮਰ ਕੇ ਬਣਾਏ ਘਰ ਨਹੀਂ ਢਵਾਉਣੇ, ਮਸਾਂ ਮਸਾਂ ਰੱਬ ਤੋਂ ਲਏ ਨਿਆਣੇ ਹੱਥੋਂ ਨਹੀਂ ਗਵਾਉਣੇ। ਅਸੀਂ ਅਸਲੀ ਨਾਨਕ ਦੀ ਤਸਵੀਰ ਦਾ ਧਿਆਨ ਨਹੀਂ ਧਰ ਸਕਦੇ। ਮਾਫ ਕਰਨਾ।
ਕਿੱਦਾਂ ਲੱਗੀ ਤੁਹਾਨੂੰ ਕਵਿਤਾ ਜ਼ਰੂਰ ਦੱਸਿਓ। ਮੇਰੇ ਤਾਂ ਕਾਫੀ ਦਿਲ ਦੇ ਨੇੜੇ ਹੈ ਕਵਿਤਾ, ਤੇ ਮੈਂ ਕਾਫੀ ਟਾਈਮ ਤੋਂ ਇਸ ਨੂੰ ਪੜ੍ਹਦਾ ਆ ਰਿਹਾ ਸੀ, ਪਰ ਕੱਲ ਮੇਰੀ ਰੂਹ ਖੁਸ਼ ਹੋ ਗਈ ਜੀ ਜਦੋਂ ਮੈਨੂੰ ਇਹ ਪ੍ਰਾਈਮ ਏਸ਼ੀਆ ਤੋਂ ਇਹ ਕਵਿਤਾ ਦਾ ਲਿੰਕ ਭੇਜਿਆ ਗਿਆ, ਤਾਂ ਮੇਰੀ ਰੂਹ ਖੁਸ਼ ਹੋ ਗਈ ਤੇ ਮੈਂ ਛੇਤੀ ਛੇਤੀ ਉਹਨੂੰ ਫੇਸਬੁੱਕ ਤੇ ਪਾਇਆ, ਸ਼ੇਅਰ ਕੀਤਾ ਤੇ ਬਹੁਤ ਲੋਕ ਉਹਨੂੰ ਪਸੰਦ ਕਰ ਰਹੇ ਤੇ ਸ਼ੇਅਰ ਵੀ ਕਰ ਰਹੇ ਆ। ਸੋ ਦੋਸਤੋ ਪ੍ਰੋਗਰਾਮ ਦੇ ਵਿਚ ਅੱਗੇ ਆਪਾਂ ਵਧਣ ਤੋਂ ਪਹਿਲਾਂ ਥੋੜੀਆਂ ਜਿਹੀਆਂ ਮੇਲਾਂ ਲੈ ਲਈਏ ਤੇ ਫਿਰ ਮੈਂ ਅਮਨਦੀਪ ਸਿੰਘ ਸਿੱਧੂ ਹੋਰਾਂ ਨੂੰ ਜੀ ਆਇਆਂ ਕਹਿਣਾ ਤੇ ਮੇਲਾਂ ਦੇ ਵਿਚ ਗੁਰਜੀਤ ਸੇਖੋ ਸਾਡੇ ਨਾਲ ਜੁੜਿਆ ਸਤਿ ਸ੍ਰੀ ਅਕਾਲ ਭਾਜੀ ਤੁਹਾਨੂੰ ਤੇ ਰੇਡੀਓ ਸੁਣ ਰਹੇ ਸਾਰੇ ਦੋਸਤਾਂ ਨੂੰ ਸਭ ਨੂੰ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਆਓ ਸਾਰੇ ਧਰਮ ਜਾਤ ਪਾਤ ਅਤੇ ਸਾਰੇ ਵਿਤਕਰਿਆਂ ਨੂੰ ਖਤਮ ਕਰਕੇ ਇੱਕ ਓਂਕਾਰ ਦੇ ਲੜ ਲੱਗੀਏ ਬਿਲਕੁਲ ਕੋਸ਼ਿਸ਼ ਕਰਾਂਗੇ ਜੀ ਜਗਵੀਰ ਸਿੱਖ ਹੋਰਾਂ ਦੀ ਅਸੀਂ ਪੜ੍ਹ ਲਈ ਸੀ ਕੇਂਜ ਤੋਂ ਤੇ ਸਿਮਰਜੀਤ ਸਿੰਘ ਢਾਡੀ ਸਾਡੇ ਨਾਲ ਜੁੜੇ ਆ ਜੀ ਸਿਮ ਢਾਡੀ ਹਾਂਜੀ ਢਾਡਲੀ ਸਿਮਰਜੀਤ ਸਿੰਘ ਢਾਡਲੀ ਸਿੰਮੀ ਫਰੋਮ ਸ਼ੈਪਟਨ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪ੍ਰੋਗਰਾਮ ਇਜ਼ ਗੋਇੰਗ ਗੁੱਡ ਤੇ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੁਰਬ ਦੀਆਂ ਕਰੋੜ ਕਰੋੜ ਵਧਾਈਆਂ ਸਾਡੇ ਨਾਲ ਥੋੜੇ ਜਿਹੇ ਅੱਗੇ ਵਧ ਗਏ ਜੀ ਅਸੀਂ ਲੱਖਾਂ ਚ ਫਿਰਦੇ ਸੀ ਕਰੋੜ ਚ ਆ ਗਏ ਢਾਡਲੀ ਸਾਹਿਬ ਸੋ ਬਹੁਤ ਮੁਬਾਰਕਾਂ ਜੀ ਤੁਹਾਨੂੰ ਵੀ ਫਿਰ ਅਸੀਂ ਮਿਲੀਅਨਾਂ ਤੇ ਬਿਲੀਅਨਾਂ ਦੀ ਗੱਲ ਕਰ ਦਿੰਦੇ ਹਾਂ ਜੀ ਤੇ ਤੁਹਾਨੂੰ ਮਿਲੀਅਨਾਂ ਬਿਲੀਅਨ ਚ ਤੇ ਉਦੋਂ ਗੱਲ ਮੈਨੂੰ ਦੱਸਿਆ ਸੀ ਵੀ ਉਦੋਂ ਟ੍ਰਿਲੀਅਨ ਵੀ ਹੁੰਦੇ ਆ ਤੇ ਉਦੋਂ ਗਾਂ ਮੈਨੂੰ ਪਤਾ ਨੀ ਕੀ ਹੁੰਦੇ ਆ ਕਹਿੰਦੇ ਨੀ ਹੁੰਦੇ ਜਿਹੜੇ ਰਾਹ ਨੀ ਪੈਣਾ ਉਸ ਪਰ ਰਾਹ ਕਿਉਂ ਜਾਈਏ ਇਹ ਗਿਣਤੀਆਂ ਮਿਣਤੀਆਂ ਚਾਹੇ ਇੱਕ ਤੋਂ ਸ਼ੁਰੂ ਹੋਈਆਂ ਪਰ ਸਾਡੇ ਲਈ ਇਹ ਗਿਣਤੀਆਂ ਮਿਣਤੀਆਂ ਇੱਕ ਦੋ ਚਾਰ ਤਿੰਨ ਦੀਆਂ ਜਾਂ ਇਹ ਕਾਲ ਪੁਰਖ ਦੀਆਂ ਨੀ ਸਾਡੇ ਲਈ ਰੁਪਈਆ ਪੈਸਾ ਨੋਟ ਹੀ ਗਿਣਤੀਆਂ ਮਿਣਤੀਆਂ ਬਣ ਕੇ ਰਹਿ ਗਿਆ ਸੋ ਵਧਾਈਆਂ ਤਾਂ ਇੱਕ ਵੱਖਰੀ ਚੀਜ਼ ਆ ਉਹ ਤਾਂ ਕੱਢ ਚੱਲਦਾ ਰਹਿਣੀਆਂ ਚੀਜ਼ਾਂ ਜੀ ਤੇ ਸਾਡੇ ਕੋਲ ਇੱਧਰ ਜੁੜੇ ਆ ਜੀ ਨਰਿੰਦਰ ਸਿੰਘ ਰਟੌਲ ਕਹਿੰਦੇ ਸਤਿ ਸ੍ਰੀ ਅਕਾਲ ਮਿੰਟੂ ਭਾਜੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਤੇ ਬਹੁਤ ਵਧਾਈਆਂ ਜੀ ਸਾਰਿਆਂ ਨੂੰ ਮੈਂ ਤਾਂ ਜੀ ਅੱਜ ਦੇ ਦਿਨ ਤੋਂ ਸਭ ਨੂੰ ਇਹੀ ਕਹਾਂਗਾ ਕਿ ਗੁਰੂ ਜੀ ਬਹੁਤ ਹੀ ਤਰਕਵਾਦੀ ਸੀ ਜੋ ਅੱਜ ਕੱਲ ਦੇ ਟਾਈਮ ਚ ਸਾਨੂੰ ਬਹੁਤ ਹੀ ਲੋੜ ਹੈ ਸੋ ਆਓ ਸਾਰੇ ਉਸ ਇਨਸਾਨ ਉਸ ਰੱਬ ਦੇ ਮੈਸੇਜ ਦੇ ਵਿਚਾਰਾਂ ਤੇ ਚੱਲੀਏ ਸਤਿ ਸ੍ਰੀ ਅਕਾਲ ਜੀ ਸੋ ਰਠੌਰ ਸਾਹਿਬ ਬਿਲਕੁਲ ਤੁਹਾਡੀ ਗੱਲ ਜਾਇਜ਼ ਆ ਵੀ ਅਸੀਂ ਬਾਬੇ ਨਾਨਕ ਨੂੰ ਅਕਸਰ ਆਪਣੇ ਆਪਣੇ ਲਾਹੇ ਲਈ ਵਰਤਦੇ ਹਾਂ ਇੱਥੋਂ ਤੱਕ ਕੀ ਆ ਜਦੋਂ ਤਰਕ ਦੀ ਗੱਲ ਆਉਂਦੀ ਹੈ ਤੇ ਸਾਡੇ ਬਹੁਤ ਸਾਰੇ ਤਰਕਸ਼ੀਲ ਭਰਾ ਵੀ ਜਿਹੜੇ ਕਿ ਰੱਬ ਤੋਂ ਮੁਨਕਰ ਆ ਤੇ ਪਰ ਉਹ ਬਾਬੇ ਨਾਨਕ ਨੂੰ ਆਪਣਾ ਆਦਰਸ਼ ਮੰਨਦੇ ਆ ਤੇ ਕਹਿੰਦੇ ਉਹ ਤੋਂ ਵੱਡਾ ਕੋਈ ਤਰਕਸ਼ੀਲ ਨਹੀਂ ਹੋਇਆ ਪਰ ਇਹ ਵੱਖਰੀ ਗੱਲ ਆ ਵੀ ਜਦੋਂ ਉਹਨਾਂ ਦੇ ਇੱਕ ਪੱਖ ਦੀ ਥਾਂ ਤੇ ਦੂਜੇ ਪੱਖ ਦੀ ਗੱਲ ਕਰਦੇ ਆ ਤਾਂ ਉਹ ਪੱਖ ਬਾਰੇ ਉਹ ਨਹੀਂ ਵਿਚਾਰਦੇ ਉਸ ਪੱਖ ਦੇ ਉੱਤੇ ਕੋਈ ਗੱਲ ਨਹੀਂ ਕਰਨੀ ਚਾਹੁੰਦੇ ਪਰ ਚਲੋ ਜੀ ਸਾਡਾ ਮੰਨਣਾ ਇਹ ਆ ਵੀ ਉਹ ਵੀ ਕਿਤੇ ਨਾ ਕਿਤੇ ਤਾਂ ਇਸ ਗੱਲ ਤੋਂ ਮੁਨਕਰ ਨਹੀਂ ਹਨ ਵੀ ਬਾਬਾ ਨਾਨਕ ਦੀ ਜੋ ਹੋਂਦ ਸੀ ਜਾਂ ਬਾਬਾ ਨਾਨਕ ਦਾ ਜੋ ਫਲਸਫਾ ਸੀ ਉਹ ਇੱਕ ਰਾਹ ਦਸੇਰਾ ਫਲਸਫਾ ਸੀਗਾ ਸੋ ਉਹੀ ਸਾਡੀ ਤਾਂ ਮੇਨ ਜਿਹੜੀ ਜਿੱਤ ਦਾ ਕਾਰਨ ਅਸੀਂ ਕਹਿੰਦੇ ਹਾਂ ਜਾਂ ਸਾਨੂੰ ਖੁਸ਼ੀ ਹੁੰਦੀ ਆ ਵੀ ਕਹਿੰਦੇ ਨੀ ਹੁੰਦੇ ਵੀ ਬੰਦਾ ਉਹੀ ਆ ਜੀ ਜਿਹਨੂੰ ਵਿਰੋਧੀ ਵੀ ਜਾਂ ਦੁਸ਼ਮਣ ਵੀ ਸਲਾਉਣ ਸੋ ਇਹੀ ਇੱਕ ਸਾਡੇ ਜਿਹੜੀ ਹਿੱਸੇ ਆਈ ਆ ਗੱਲ ਗੁਰਜੀਤ ਚਹਿਲ ਹੋਰਾਂ ਨੇ ਕਵਿਤਾ ਪਸੰਦ ਕੀਤੀ ਹੈ ਕਹਿੰਦੇ ਹਲੂਣਾ ਦੇ ਰਹੀ ਆ ਜੀ ਸਾਡੀ ਸੋਚ ਨੂੰ ਦੇਖੋ ਜਿਹੜੀ ਕਵਿਤਾ ਜਦੋਂ ਪੜ੍ਹੀ ਗਈ ਆ ਉਦੋਂ ਗੱਲ ਹੋਰ ਆ ਪਰ ਜਦੋਂ ਤੁਸੀਂ ਕਵਿਤਾ ਦੀ ਕੱਲੀ ਕੱਲੀ ਗੱਲ ਨੂੰ ਜੇ ਵਿਚਾਰ ਕਰੋਗੇ ਤਾਂ ਕਵਿਤਾ ਦੇ ਵਿੱਚ ਉਹੀ ਆ ਜਾਂਦਾ ਜੀ ਕਥਾ ਕਰਨ ਵਾਲੀ ਗੱਲ ਆ ਜਾਂਦੀ ਆ ਮੈਂ ਥੋੜਾ ਜਿਹਾ ਬਰੀਫ ਦੇ ਵਿੱਚ ਕਵਿਤਾ ਦੇ ਬਾਰੇ ਚ ਗੱਲ ਕਰਨੀ ਚਾਹਾਂਗਾ ਤੇ ਉਹ ਕਵਿਤਾ ਦੇ ਵਿੱਚ ਜਿਹੜਾ ਮੇਨ ਮੂਲ ਕੀ ਨਿਕਲ ਕੇ ਆ ਰਿਹਾ ਮੂਲ ਇਹੀ ਨਿਕਲ ਕੇ ਆ ਰਿਹਾ ਜੀ ਅਸੀਂ ਚਮਤਕਾਰਾਂ ਚ ਯਕੀਨ ਰੱਖਦੇ ਹਾਂ ਅਸੀਂ ਦਿੱਖ ਚ ਯਕੀਨ ਰੱਖਦੇ ਹਾਂ ਵੀ ਦਿੱਖ ਕਿਹੋ ਜਿਹੀ ਹੋਣੀ ਚਾਹੀਦੀ ਹੈ ਬੰਦੇ ਦੀ ਤੇ ਚੰਗੀ ਦਿੱਖ ਵਾਲੇ ਨੂੰ ਅਸੀਂ ਉਹੋ ਜਿਹੇ ਵਿਚਾਰ ਬਣ ਜਾਂਦੇ ਆ ਜੇ ਦਿੱਖ ਮਾੜੀ ਆ ਤਾਂ ਸਾਡੇ ਉਹੋ ਜਿਹੇ ਵਿਚਾਰ ਬਣ ਜਾਂਦੇ ਆ ਅਸੀਂ ਇੱਕ ਜਿਹੜੀ ਉਸ ਚ ਵਿਸ਼ਵਾਸ ਰੱਖਦੇ ਹਾਂ ਜਿਹੜੀ ਕਹਿੰਦੇ ਨੀ ਮੂਰਤੀ ਪੂਜਾ ਫੋਟੋ ਪੂਜਾ ਚ ਵਿਸ਼ਵਾਸ ਰੱਖਦੇ ਹਾਂ ਅਸੀਂ ਅਸਲੀਅਤ ਤੋਂ ਅੱਖਾਂ ਮੀਚਣ ਦੀ ਕੋਸ਼ਿਸ਼ ਕਰਦੇ ਹਾਂ ਵੀ ਅਸਲੀਅਤ ਕੀ ਆ ਇਹੋ ਜਿਹੇ ਬਹੁਤ ਸਾਰੇ ਮੈਸੇਜ ਇਹਨੇ ਦੇ ਰਹੀ ਆ ਹੁਣ ਸ਼ੋਭਾ ਸਿੰਘ ਦੀ ਫੋਟੋ ਬਾਰੇ ਮੈਂ ਬਹੁਤ ਵਾਰੀ ਸ਼ੇਅਰ ਕਰ ਚੁੱਕਿਆ ਜਿਹੜੀ ਸ਼ੋਭਾ ਸਿੰਘ ਨੇ ਫੋਟੋ ਬਣਾਈ ਸੀ ਡਾਕਟਰ ਹਰਪਾਲ ਸਿੰਘ ਪੰਨੂ ਦੇ ਆਰਟੀਕਲ ਦੇ ਵਿੱਚ ਉਹਦਾ ਚ ਬੜਾ ਵਿਸਤਾਰ ਚ ਜ਼ਿਕਰ ਆ ਹਰਦੇਵ ਆਰਟਿਸਟ ਆਰਟੀਕਲ ਆ ਜੀ ਉਹਦੇ ਚ ਤੁਸੀਂ ਪੜ੍ਹ ਵੀ ਸਕਦੇ ਮੈਂ ਕੋਸ਼ਿਸ਼ ਕਰੂੰਗਾ ਤੁਹਾਨੂੰ ਦੁਬਾਰੇ ਵੀ ਜਿਹੜੇ ਬਹੁਤ ਸਾਰੇ ਸੱਜਣਾਂ ਨੇ ਨਹੀਂ ਸੁਣੀ ਕਿਉਂਕਿ ਇਹੋ ਜਿਹੀ ਗੱਲਾਂ ਜਿੰਨੀਆਂ ਵਾਰੀ ਵੀ ਸੁਣਾਈਆਂ ਜਾਣ ਜਾਂ ਜਿੰਨੀਆਂ ਵਾਰੀਆਂ ਵੀ ਦੁਹਰਾਈਆਂ ਜਾਣ ਥੋੜੀਆਂ ਹੁੰਦੀਆਂ ਕਿਉਂਕਿ ਉਂਝ ਅਸੀਂ ਗਾਣੇ ਵੀ ਤਾਂ ਰੋਜ਼ ਸੁਣ ਲੈਂਦੇ ਹਾਂ ਸੋ ਪਹਿਲਾਂ ਤਾਂ ਮੈਂ ਫੋਟੋ ਦੀ ਗੱਲ ਕਰਦਾ ਵੀ ਜਿਹੜੀ ਫੋਟੋ ਕਲਚਰ ਤੋਂ ਸਾਨੂੰ ਵਰਜਿਆ ਗਿਆ ਅਸੀਂ ਉਸੇ ਫੋਟੋ ਕਲਚਰ ਚ ਉਲਝ ਕੇ ਰਹਿ ਗਏ ਹਾਂ ਸਾਰਿਆਂ ਤੋਂ ਪਹਿਲਾਂ ਤਾਂ ਇੱਕ ਗੱਲ ਮੈਨੂੰ ਦੱਸੋ ਤੁਸੀਂ ਆਪਣੇ ਆਪ ਤੋਂ ਸਵਾਲ ਕਰੋ ਵੀ ਤੁਸੀਂ ਬਾਬੇ ਨਾਨਕ ਨੂੰ ਕਿੰਨਾ ਕੁ ਦੂਰਅੰਦੇਸ਼ੀ ਮੰਨਦੇ ਸੀ ਤੇ ਕੀ ਤੁਹਾਡੇ ਮਨ ਅੰਦਰ ਸ਼ੰਕਾ ਆਊਗੀ ਕੋਈ ਸ਼ੰਕਾ ਨਹੀਂ ਆਉਂਦੀ ਤੁਸੀਂ ਅੱਜ ਉਦਾਹਰਣਾਂ ਦਿੰਦੇ ਹੋ ਤੁਸੀਂ ਨਾਸਾ ਵਰਗਿਆਂ ਨੂੰ ਸੇਧ ਦੇਣ ਦੀਆਂ ਗੱਲਾਂ ਕਰਦੇ ਹੋ ਵੀ ਸਾਡਾ ਬਾਬਾ ਨਾਨਕ ਤਾਂ 500 ਸਾਲ ਪਹਿਲਾਂ ਇਹ ਗੱਲ ਕਹਿ ਗਿਆ ਸੀ ਸਾਡੇ ਬਾਬੇ ਨਾਨਕ ਤਾਂ ਆ ਇੰਨੀ ਚੀਜ਼ ਪਹਿਲਾਂ ਐ ਕਹਿਤੀ ਸੀ, ਅਸੀਂ ਅਕਸਰ ਕਹਿੰਦੇ ਹਾਂ ਨਾ। ਸੋ ਮੀਨਸ ਦੂਰ ਅੰਦੇਸ਼ੀ ਦੇ ਵਿੱਚ ਸਾਨੂੰ ਕੋਈ ਸ਼ੰਕਾ ਨਹੀਂ ਬਾਬੇ ਨਾਨਕ ਦੀ ਦੂਰ ਅੰਦੇਸ਼ੀ ਦੇ ਵਿੱਚ। ਫਿਰ ਬਾਬੇ ਨਾਨਕ ਨੂੰ ਉਸ ਟਾਈਮ ਦੇ ਵਿੱਚ ਸੈਲਫੀ ਤੇ ਕੈਮਰੇ ਦਾ ਕਿਉਂ ਨਹੀਂ ਪਤਾ ਲੱਗਿਆ? ਬਾਬੇ ਨਾਨਕ ਨੇ ਸੈਲਫੀ ਕਿਉਂ ਨਹੀਂ ਖਿਚਾਈ ਆਪਦੀ? ਬਾਬੇ ਨਾਨਕ ਨੇ ਕੈਮਰੇ ਕਿਉਂ ਨਹੀਂ ਉਦੋਂ ਫੋਟੋ ਕਿਉਂ ਨਹੀਂ ਆਪਦੀ ਬਣਾਈ? ਸੋ ਇਹ ਚੀਜ਼ਾਂ ਸਵਾਲ ਖੜੇ ਕਰਦੀਆਂ ਤੁਹਾਡੇ ਲਈ। ਇੱਕ ਦੂਰ ਅੰਦਾਸ਼ੀ ਬੰਦਾ ਤੁਹਾਨੂੰ ਇਹ ਦੱਸ ਸਕਦਾ ਵੀ ਧਰਤੀ ਪਰੇ ਹੋਰ ਹੋਰ, ਤੇ ਉਹ ਬੰਦਾ ਤੁਹਾਨੂੰ ਇਹ ਨਹੀਂ ਦੱਸ ਸਕਦਾ ਵੀ ਆਉਣ ਵਾਲੇ ਦਿਨਾਂ ਚ ਕੀ ਕਲਚਰ ਆ, ਫੋਟੋ ਕਲਚਰ। ਪਰ ਉਹ ਇਨ੍ਹਾਂ ਚੀਜ਼ਾਂ ਨੂੰ ਊਨਤਾਈਆਂ ਤੇ ਬੁਰਾਈਆਂ ਕਹਿ ਰਿਹਾ, ਤੇ ਉਨ੍ਹਾਂ ਤੋਂ ਬਚਣ ਦੀ ਗੱਲ ਕਰਕੇ ਉਨ੍ਹਾਂ ਨੇ ਸ਼ਬਦ ਗੁਰੂ ਬਣਾਇਆ, ਸ਼ਬਦ ਗੁਰੂ ਸਿਰਜਿਆ, ਸ਼ਬਦ ਗੁਰੂ ਦੇ ਲੜ ਲਾਉਣ ਦੀ ਕੋਸ਼ਿਸ਼ ਕੀਤੀ। ਪਰ ਇਹ ਸਾਡੀ ਵੱਖਰੀ ਗੱਲ ਆ ਵੀ ਅਸੀਂ ਪਹਿਲੇ ਫਲਸਫੇ ਦੇ ਉੱਤੇ ਬਾਬੇ ਨਾਨਕ ਦੇ ਉੱਤੇ ਫੇਲ ਆ। ਹੁਣ ਫੋਟੋ ਕਲਚਰ ਕਿੱਥੋਂ ਆਇਆ? ਜਿਵੇਂ ਰਾਜਾ ਰਾਮ ਨਾਂ ਦਾ ਇੱਕ ਪੇਂਟਰ ਹੋਇਆ ਜੀ, ਇੱਕ ਫਿਲਮ ਵੀ ਆਈ ਸੀ ਪਿੱਛੇ ਜੇ ਰਣਦੀਪ ਹੁੱਡੇ ਦੀ, ਬਹੁਤ ਵਧੀਆ ਫਿਲਮ ਸੀਗੀ। ਤੇ ਉਹਦੇ ਚ ਦਿਖਾਇਆ ਗਿਆ ਵੀ ਕਿਵੇਂ ਰਾਜਾ ਰਾਮ ਨੇ ਦੇਵੀ ਦੇਵਤਿਆਂ ਦੀਆਂ ਫੋਟੋਆਂ ਪ੍ਰਚਲਿਤ ਕੀਤੀਆਂ ਮੂਰਤੀਆਂ ਤੋਂ ਬਾਅਦ। ਤਾਂ ਇਮੇਜ ਇੱਕ ਸਾਡੇ ਬਹੁਤ ਵਧੀਆ ਆਰਟਿਸਟ ਹੋਇਆ ਜੀ ਸ਼ੋਭਾ ਸਿੰਘ, ਤੇ ਉਹਨਾਂ ਨੇ ਬਹੁਤ ਚੰਗੀਆਂ ਕਲਾਕ੍ਰਿਤੀਆਂ ਸਾਨੂੰ ਦਿੱਤੀਆਂ, ਤੇ ਉਹਨਾਂ ਚੋਂ ਇੱਕ ਕਲਾਕ੍ਰਿਤੀ ਬਾਬਾ ਨਾਨਕ ਦੀ ਜਿਹੜੀ ਫੋਟੋ ਅੱਜ ਪ੍ਰਚਲਿਤ ਆ ਉਹ ਉਹਨਾਂ ਦੀ ਬਣਾਈ ਹੋਈ ਆ। ਤੇ ਉਹ ਫੋਟੋ ਦੀ ਜਿਹੜੀ ਸ਼ੁਰੂਆਤੀ ਦੀ ਗੱਲ ਆ, ਉਹਦੇ ਜਿਹੜੇ ਪ੍ਰਤੱਖ ਦਰਖੀ ਜਿੱਦਣ ਫੋਟੋ ਬਣ ਕੇ ਰਿਲੀਜ਼ ਕੀਤੀ ਜਾਂਦੀ ਆ, ਉਹਨੇ ਹਰਦੇਵ ਆਰਟਿਸਟ ਦੇ ਮਾਮਲੇ ਚ ਮੈਂ ਅਕਸਰ ਹੀ ਸਵਾਲ ਕਰਦਾ ਵੀ ਅਸੀਂ ਮਿਸ ਪੂਜਾ ਨੂੰ ਸਾਰੀ ਦੁਨੀਆਂ ਜਾਣਦੀ ਆ, ਪਰ ਹਰਦੇਵ ਆਰਟਿਸਟ ਬਾਰੇ ਉਹ ਹੀ ਜਾਣਦੇ ਜਿਨ੍ਹਾਂ ਨੇ ਡਾਕਟਰ ਹਰਪਾਲ ਸਿੰਘ ਪੰਨੂ ਦਾ ਆਰਟੀਕਲ ਪੜਿਆ ਜਾਂ ਉਹਨਾਂ ਦੀ ਕਿਤਾਬ ਪੜ੍ਹੀ ਆ। ਸਾਡੀ ਐਤਕੀ ਬੜੀ ਕੋਸ਼ਿਸ਼ ਸੀ ਟੋਰਾਂਟੋ ਗਿਆਂ ਦੀ ਵੀ ਅਸੀਂ ਉਹਨਾਂ ਨਾਲ ਮਿਲਦੇ ਬੈਠਦੇ, ਉਹਨਾਂ ਦੀ ਇੰਟਰਵਿਊ ਕਰਦੇ, ਤੁਹਾਡੇ ਤੱਕ ਲੈ ਕੇ ਆਉਂਦੇ, ਪਰ ਉਹ ਕਈਆਂ ਲੋਕਾਂ ਨੂੰ ਛਿਪੇ ਰਹਿਣ ਦੀ ਚਾਹ ਨਹੀਂ ਹੁੰਦੀ ਕੁਛ, ਉਹ ਚਾਹ ਉਹਨਾਂ ਕੋਲੇ, ਤੇ ਦੂਜੀ ਉਹ ਸਾਡਾ ਸਬੱਬ ਨਹੀਂ ਬਣਿਆ, ਉਹ ਪੋਲੈਂਡ ਵਿੱਚ ਗਏ ਹੋਏ ਸਨ ਤੇ ਅਸੀਂ ਉੱਥੇ ਉਨੇ ਦਿਨ ਰੁਕਣਾ ਨਹੀਂ ਸੀ। ਪਰ ਹੁਣ ਹਰਦੇਵ ਆਰਟਿਸਟ ਬਾਰੇ ਮੈਂ ਥੋੜਾ ਜਿਹਾ ਦੱਸਦਾ ਵੀ ਉਹ ਆਰਟਿਸਟ ਆ ਜੀ ਜਿਨ੍ਹਾਂ ਨੇ ਤੋਂ ਬਿਨਾਂ ਕੋਈ ਵੀ ਮਿਊਜ਼ੀਅਮ ਨਹੀਂ ਬਣਿਆ ਹਜੇ ਤੱਕ, ਚਾਹੇ ਉਹ ਪੋਲੈਂਡ ਦਾ ਮਿਊਜ਼ੀਅਮ ਹੈ, ਚਾਹੇ ਕੋਈ USA ਦਾ ਮਿਊਜ਼ੀਅਮ ਹੈ, ਚਾਹੇ ਪੰਜਾਬ ਦੇ ਲੁਧਿਆਣੇ ਚ ਪੰਜਾਬ ਭਵਨ ਦਾ ਮਿਊਜ਼ੀਅਮ ਆ, ਹਰ ਮਿਊਜ਼ੀਅਮ ਦੇ ਵਿੱਚ ਕੋਈ ਨਾ ਕੋਈ ਕਲਾਕ੍ਰਿਤੀ ਹਰਦੇਵ ਆਰਟਿਸਟ ਦੀ ਲੱਗੀ ਹੋਈ ਆ। ਸੋ ਇੱਕ ਇਹੋ ਜਿਹਾ ਆਰਟਿਸਟ ਆ ਪਰ ਗੁੰਮਨਾਮੀ ਚ ਜਿਉਂ ਰਹੇ ਅੱਜ ਉਮਰ ਦੇ ਬੁਢਾਪੇ ਦੇ ਦੌਰ ਦੇ ਵਿੱਚ। ਸੋ ਕਹਿੰਦੇ ਆ ਹਰਦੇਵ ਆਰਟਿਸਟ ਹੋਰ ਦੱਸਦੇ ਆ ਇਹਨਾਂ ਦੀ ਪ੍ਰਤੱਖ ਦਰਖੀ ਆ ਵੀ ਜਦੋਂ ਸ਼ੋਭਾ ਸਿੰਘ ਨੇ ਫੋਟੋ ਬਣਾਈ ਤੇ ਉਹਨਾਂ ਨੂੰ ਲੱਗਿਆ ਵੀ ਇਹਨੂੰ ਆਪਾਂ ਕਿਵੇਂ ਲੋਕ ਅਰਪਿਤ ਕਰਨਾ, ਤਾਂ ਲੋਕ ਅਰਪਿਤ ਕਰਨ ਵਾਸਤੇ ਉਹਨਾਂ ਨੇ ਉਸ ਟਾਈਮ ਦੀ ਸਿੱਖਸੀਅਤ ਭਾਈ ਵੀਰ ਸਿੰਘ ਨੂੰ ਚੁਣਿਆ। ਭਾਈ ਵੀਰ ਸਿੰਘ ਤੁਹਾਨੂੰ ਪਤਾ ਹੀ ਹੈ ਸਿੱਖ ਧਰਮ ਦੇ ਵਿੱਚ ਉਹਨਾਂ ਦਾ ਇੱਕ ਕਿਸ ਢੰਗ ਦਾ ਕਿਰਦਾਰ ਸੀ, ਤਾਂ ਉਹ ਉਹਨਾਂ ਨੂੰ ਚੁਣਿਆ ਗਿਆ ਵੀ ਭਾਈ ਸਾਹਿਬ ਜੇ ਫੋਟੋ ਨੂੰ ਇਨੋਗ੍ਰੇਟ ਕਰਨਗੇ ਤਾਂ ਹੋ ਸਕਦਾ ਵੀ ਛੇਤੀ ਲਾਈਮ ਲਾਈਟ ਦੇ ਵਿੱਚ ਗੱਲ ਆ ਜੇ। ਤੇ ਕਹਿੰਦੇ ਜਦੋਂ ਸ਼ੋਭਾ ਸਿੰਘ ਨੇ ਉਹ ਫੋਟੋ ਲਿਆ ਕੇ ਭਾਈ ਵੀਰ ਸਿੰਘ ਨੂੰ ਕੋਲੇ ਲਿਆਂਦੀ ਤੇ ਉਹਨਾਂ ਨੂੰ ਕਿਹਾ ਵੀ ਇਹਦਾ ਪਰਦਾ ਚੱਕੋ, ਤਾਂ ਕਹਿੰਦੇ ਭਾਈ ਵੀਰ ਸਿੰਘ ਨੇ ਪਰਦਾ ਚੱਕਣ ਸਾਰ ਸਿਰ ਹਿਲਾਇਆ, ਕਹਿੰਦੇ ਨਾ ਮੇਰਾ ਬਾਬਾ ਨਾਨਕ ਇਹ ਜਾ ਨਹੀਂ ਹੋ ਸਕਦਾ ਫੋਟੋ ਦੇਖਣ ਸਾਰ। ਤਾਂ ਇੰਨਾ ਕਹਿਣ ਤੋਂ ਬਾਅਦ ਕਹਿੰਦੇ ਸ਼ੋਭਾ ਸਿੰਘ ਭਟਕ ਗਏ ਤੇ ਉਹਨਾਂ ਨੇ ਜਾਹਲ ਸ਼ਬਦ ਵਰਤਿਆ ਭਾਈ ਵੀਰ ਸਿੰਘ ਲਈ। ਉਹ ਕਹਿੰਦੇ ਜਾਹਲ ਬੰਦੇ ਨੂੰ ਕੀ ਪਤਾ ਕਲਾ ਕੀ ਚੀਜ਼ ਹੁੰਦੀ ਆ। ਉਹ ਕਹਿੰਦਾ ਮੈਂ ਦਾਅਵੇ ਨਾਲ ਕਹਿਣਾ ਇਹ ਫੋਟੋ ਦੁਨੀਆਂ ਦੇ ਵਿੱਚ ਇੰਨੀ ਕੁ ਵਿਕੂਗੀ, ਦੁਨੀਆਂ ਘਰ ਘਰ ਲੋਕਾਂ ਦਾ ਸ਼ਿੰਗਾਰ ਬਣੂਗੀ ਇਹ ਫੋਟੋ। ਤੇ ਤੁਸੀਂ ਕਹਿੰਦੇ ਹੋ ਕਹਿੰਦੇ ਵੀ ਮੈਂ ਕੋਈ ਫੋਟੋ ਚੰਗੀ ਨਹੀਂ ਬਣਾਈ, ਤਾਂ ਉਹ ਗੱਲ ਕਰਦਾ ਕਹਿੰਦੇ ਉੱਥੋਂ ਚੱਕ ਕੇ ਫੋਟੋ ਆਪਦਾ ਬੁੜ ਬਣਾਉਂਦਾ ਜਦੋਂ ਬਾਹਰ ਨੂੰ ਜਾ ਰਿਹਾ ਸੀ, ਤਾਂ ਹਰਦੇਵ ਆਰਟਿਸਟ ਉਸ ਟਾਈਮ ਉੱਥੇ ਸਨ ਤੇ ਉਹ ਕਹਿੰਦੇ ਮੈਂ ਉਹਨਾਂ ਦੇ ਨਾਲ ਕਾਰ ਤੱਕ ਬਾਹਰ ਨੂੰ ਆਇਆ, ਤਾਂ ਉਸ ਟਾਈਮ ਉਹਨਾਂ ਨੇ ਮੈਨੂੰ ਕਿਹਾ ਵੀ ਕਹਿੰਦੇ ਇਹਨੂੰ ਪਤਾ ਹੀ ਨਹੀਂ ਹੈ ਵੀ ਆਰਟ ਕੀ ਚੀਜ਼ ਹੁੰਦੀ ਹੈ, ਕਲਾ ਕੀ ਹੁੰਦੀ ਹੈ, ਮੈਂ ਐਡਾ ਮਾਣ ਸਤਿਕਾਰ ਦਿੱਤਾ ਤੇ ਬੰਦਾ ਨੇ ਆ ਕਹਿਤਾ। ਤਾਂ ਹਰਦੇਵ ਆਰਟਿਸਟ ਨੇ ਉੱਥੇ ਕਿਹਾ ਸੀ ਕਹਿੰਦੇ ਭਾਈ ਤੇਰੀ ਫੋਟੋ ਚ ਇਹ ਕਮੀ ਆ ਵੀ ਤੂੰ ਮਧੂਬਾਲਾ ਦੀਆਂ ਅੱਖਾਂ ਲੈ ਲਈਆਂ, ਮਾਲਾ ਸਿੰਘਾਂ ਦੀਆਂ ਗੱਲਾਂ ਲੈ ਲਈਆਂ, ਤੇ ਕਿਸੇ ਦੇ ਇੱਕ ਹੀਰੋਇਨ ਦੇ ਬੁੱਲ ਲੈ ਲਏ, ਤੇ ਉਹਨਾਂ ਦੇ ਦਾੜੀ ਲਾ ਕੇ ਤੇ ਬਾਬਾ ਨਾਨਕ ਬਣਾਉਣ ਦੀ ਕੋਸ਼ਿਸ਼ ਕੀਤੀ ਆ। ਤੇ ਬਾਬਾ ਨਾਨਕ ਜਿਹੜੇ ਨੇ ਪੈਦਲ ਦੁਨੀਆਂ ਗਾਹਤੀ, ਜਿਹਨੇ ਧੁੱਪਾਂ ਹਨੇਰੀਆਂ ਸਭ ਕੁਛ ਪਿੰਡੇ ਤੇ ਝੱਲਿਆ, ਉਹ ਬਾਬਾ ਨਾਨਕ ਇਹ ਜੀ ਸ਼ਕਲ ਦਾ ਨਹੀਂ ਹੋ ਸਕਦਾ। ਤੇ ਉਸ ਬਾਬੇ ਨਾਨਕ ਦੇ ਵਿੱਚ ਜੀਵਨ ਦੀਆਂ ਚੀਜ਼ਾਂ ਨਿਕਲਦੀਆਂ ਹੁੰਦੀਆਂ ਝੁਰੜੀਆਂ ਦੇ ਵਿੱਚੋਂ, ਉਹਦੇ ਚਿਹਰੇ ਦੇ ਉੱਤੋਂ ਉਹਦੀ ਹਰ ਅਦਾ ਦੇ ਵਿੱਚੋਂ ਜੀਵਨ ਡੁੱਲ ਡੁੱਲ ਪੈਂਦਾ, ਕਿਉਂਕਿ ਉਹਨੇ ਸਾਨੂੰ ਜੀਵਨ ਦਾ ਇੱਕ ਸੰਦੇਸ਼ ਦਿੱਤਾ, ਜਿਉਣ ਦਾ ਸੰਦੇਸ਼ ਦਿੱਤਾ, ਤੇ ਇੱਕ ਚੰਗਾ ਜਿਉਣ ਦਾ ਕਰਮ ਕਰਕੇ ਜਿਉਣ ਦਾ ਸੰਦੇਸ਼ ਦਿੱਤਾ। ਸੋ ਇਸ ਜਿਹੜੀ ਇਹ ਘਟਨਾਕ੍ਰਮ ਤੋਂ ਬਾਅਦ ਭਾਈ ਵੀਰ ਸਿੰਘ ਨੇ ਇੰਨੇ ਸ਼ਬਦ ਕਹੇ ਸੀ, ਕਹਿੰਦੇ ਮੈਨੂੰ ਪਤਾ ਵੀ ਜਿਹੜੀ ਮਿਡਲ ਕਲਾਸ ਦੀ ਅੱਧ ਦਰਜੇ ਦੀ ਕੋਈ ਵੀ ਕਲਾ ਹੁੰਦੀ ਹੈ ਨਾ, ਉਹ ਹਮੇਸ਼ਾ ਜ਼ਿਆਦਾ ਪਾਪੂਲਰ ਹੁੰਦੀ ਆ। ਮੈਨੂੰ ਪਤਾ ਤੇਰੀ ਫੋਟੋ ਪਾਪੂਲਰ ਹੋਊਗੀ, ਕਿਉਂਕਿ ਅੱਧ ਦਰਜੇ ਦੀ ਹੈ, ਪੂਰਨ ਦਰਜੇ ਦੀ ਨਹੀਂ। ਜੇ ਪੂਰਨ ਦਰਜੇ ਦੀ ਜਿਹੜੀ ਚੀਜ਼ ਹੈ ਨਾ, ਉਹ ਪ੍ਰਚਲਿਤ ਘੱਟ ਹੁੰਦੀ ਆ, ਪਰ ਉਹਦੀ ਉਮਰ ਬਹੁਤ ਲੰਬੇਰੀ ਹੁੰਦੀ ਆ। ਸੋ ਹੁਣ ਅਸੀਂ ਉਸ ਫੋਟੋ ਦੇ ਕਲਚਰ ਚ ਉਲਝ ਕੇ ਰਹਿ ਗਏ ਆ। ਅੱਜ ਅਸੀਂ ਜੇ ਸਾਡੇ ਕੋਲੇ ਫੋਟੋ ਨਾ ਹੁੰਦੀ, ਤੁਸੀਂ ਇਮੇਜਿਨ ਕਰਕੇ ਦੇਖੋ ਅੱਜ ਦੇ ਇਸ ਟਾਈਮ ਦੇ ਉੱਤੇ, ਤਾਂ ਤੁਹਾਡੇ ਕੋਲੇ ਕੀ ਜ਼ਰੀਆ ਹੋਣਾ ਸੀ? ਤੁਹਾਡੇ ਕੋਲੇ ਅਗਲਾ ਜ਼ਰੀਆ ਹੋਣਾ ਸੀ ਤੁਸੀਂ ਉਹ ਸ਼ਬਦ ਗੁਰੂ ਨੂੰ ਨਤਮਸਤਕ ਹੁੰਦੇ, ਸ਼ਬਦ ਗੁਰੂ ਨੂੰ ਫਰੋਲਣ ਦੀ ਕੋਸ਼ਿਸ਼ ਕਰਦੇ, ਉਥੋਂ ਪੜ੍ਹਨ ਦੀ ਕੋਸ਼ਿਸ਼ ਕਰਦੇ। ਤੁਸੀਂ ਕੰਮ ਤੇ ਜਾਣ ਤੋਂ ਪਹਿਲਾਂ ਫੋਟੋ ਮੂਰੇ ਸਿਰ ਝੁਕਾਉਣ ਦੀ ਥਾਂ ਤੇ ਤੁਸੀਂ ਕਿਵੇਂ ਨਾ ਕਿਵੇਂ ਕੋਸ਼ਿਸ਼ ਕਰਨੀ ਸੀ ਵੀ ਮੈਂ ਸ਼ਬਦ ਗੁਰੂ ਨੂੰ ਦੇ ਦਰਸ਼ਨ ਕਰਕੇ ਜਾਵਾਂ। ਕੀ ਤੁਹਾਨੂੰ ਨੀ ਲੱਗਦਾ ਇਹ ਗੱਲ ਸੱਚੀ ਸੀ? ਸੋ ਇਹੀ ਕਵਿਤਾ ਦੇ ਵਿੱਚ ਉਨ੍ਹਾਂ ਨੇ ਗੱਲਾਂ ਕਹੀਆਂ, ਉਨ੍ਹਾਂ ਨੇ ਜਸਵੰਤ ਜਫਰ ਹੋਰਾਂ ਨੇ ਕਹੀ ਹੈ ਵੀ ਜਿਹੜਾ ਅਸਲੀ ਬਾਬੇ ਦਾ ਨਾਨਕ ਦਾ ਧਿਆਨ ਧਰਨਾ ਤਾਂ ਸਾਡੇ ਲਈ ਖਤਰਨਾਕ ਹੋ ਸਕਦਾ, ਕਿਉਂਕਿ ਉਹ ਤਾਂ ਬਾਗੀਪਣਾ ਵੀ ਸਾਨੂੰ ਸਿਖਾ ਰਿਹਾ, ਉਹਨੇ ਤਾਂ ਜ਼ੁਲਮ ਦੇ ਖਿਲਾਫ਼ ਟਾਕਰਾ ਲੈਣਾ ਸਿਖਾਇਆ ਸਾਨੂੰ। ਤੇ ਪਰ ਜੇ ਸਾਡੇ ਹੁਣ ਜਿਹੜੇ ਹੁਕਮਰਾਨ ਬੈਠੇ ਆ ਉਹ ਉਹੋ ਜਿਹੇ ਬਾਬਾ ਨਾਨਕ ਸਾਡੇ ਦੀ ਸਿੱਖਿਆ ਸਾਡੇ ਚ ਕਿਉਂ ਪੈਦਾ ਹੋਣ ਦੇਣਗੇ? ਉਨ੍ਹਾਂ ਨੇ ਤਾਂ ਉਹੀ ਸੋਫਟ ਬਾਬੇ ਨਾਨਕ ਦੀ ਸਿੱਖਿਆ ਹੀ ਪੈਦਾ ਕਰਨੀ ਹੈ ਨਾ ਸਾਡੇ ਚ। ਹਾਂ, ਬਾਬੇ ਨਾਨਕ ਨੇ ਅਹਿੰਸਾ ਤੋਂ ਦਾ ਜਿਹੜਾ ਸੰਦੇਸ਼ ਦਿੱਤਾ, ਹਿੰਸਾ ਤੋਂ ਸਦਾ ਦੂਰ ਰਹੇ ਆ, ਪਰ ਇਹ ਗੱਲ ਨੀ ਵੀ ਉਨ੍ਹਾਂ ਨੇ ਕੋਈ ਗੱਲ ਨੀ ਕੀਤੀ। ਉਨ੍ਹਾਂ ਨੇ ਪਹਿਲੇ ਇਨਸਾਨ ਹੋਇਆ ਜਿਨ੍ਹਾਂ ਨੇ ਗੋਸ਼ਟੀ ਦਾ ਬਲ ਬਖਸ਼ਿਆ, ਜਿਨ੍ਹਾਂ ਨੇ ਗੋਸ਼ਟੀ ਕਰਨ ਨੂੰ ਪਹਿਲ ਦਿੱਤੀ ਆ, ਪਰ ਅਸੀਂ ਕਿੱਥੇ ਆ ਉੱਥੇ ਗੱਲਾਂ ਤੇ। ਸੋ ਇਹ ਬਹੁਤ ਲੰਮੀਆਂ ਚੌੜੀਆਂ ਗੱਲਾਂ ਜੀ, ਪਰ ਤੁਸੀਂ ਇਹ ਕੱਲ ਜਿਹੜੀ ਕਵਿਤਾ ਦਾ ਨਾ ਕੱਲਾ ਕੱਲਾ ਅੱਖਰ ਸੁਣ ਕੇ ਦੇਖੋ, ਕੱਲੀ ਕੱਲੀ ਗੱਲ ਪੜ੍ਹ ਕੇ ਦੇਖਿਓ, ਤਾਂ ਉਹਦੇ ਚ ਇਹੀ ਗੱਲ ਆ ਜਾਂਦੀ ਹੈ ਵੀ ਵਾਕਈ ਅਸੀਂ ਉਹ ਬਾਬਾ ਨਾਨਕ ਨਹੀਂ ਚਾਹੁੰਦੇ ਜਿਹੜਾ ਬਾਬਾ ਨਾਨਕ ਅਸਲੀ ਸੀ ਜਾਂ ਜਿਹਨੇ ਸਾਨੂੰ ਰਾਹ ਦਸੇਰਾ ਬਣਾਇਆ। ਅਸੀਂ ਇੱਕ ਸੌਫਟ ਜਾ ਤੇ ਇੱਕ ਕੰਧ ਤੇ ਆਸ਼ੀਰਵਾਦ ਬਖੇਰਦਾ ਹੋਇਆ ਤੇ ਸ਼ਾਂਤ ਚਿੱਤ ਜਿਹੜਾ ਬਾਬਾ ਚਾਹੁੰਦੇ ਆ, ਇਹੀ ਜਿਹੜੀ ਸਾਡੀ ਇੱਕ ਜਿਹੜੀ ਇਸ ਕਵਿਤਾ ਦਾ ਮੂਲ ਸੀ। ਸੋ ਮੈਨੂੰ ਲੱਗਦਾ ਮੈਂ ਭਾਵਕਤਾ ਚ ਕਾਫ਼ੀ ਅੱਗੇ ਵੱਧ ਗਿਆ ਤੇ ਮੈਸੇਜ ਬਹੁਤ ਜ਼ਿਆਦਾ ਆ ਗਏ ਆ ਤੇ ਛੇਤੀ ਛੇਤੀ ਮੈਂ ਮੈਸੇਜ ਪੜ੍ਹਦਾ ਜੀ। ਜਸ ਘੁਮਾਨ ਜੁੜਿਆ ਜੀ ਸਾਡੇ ਨਾਲ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ। ਕਹਿੰਦੇ ਜੀ ਹੈਪੀ ਬਰਥਡੇ ਆਫ ਗੁਰੂ ਨਾਨਕ ਸਾਹਿਬ ਮਿੰਟੂ ਜੀ। ਗੁਰੂ ਨਾਨਕ ਸਟਾਰਟ ਨਿਊ ਰਿਲੀਜ਼ਨ ਔਰ ਸੈਡ ਨਾ ਹਿੰਦੂ ਨਾ ਮੁਸਲਿਮ। ਸੋ ਬਿਲਕੁਲ ਜੀ, ਇਹ ਵੀ ਇੱਕ ਉਹਨਾਂ ਦਾ ਨਾਰਾ ਸੀ ਉਸ ਟਾਈਮ ਦਾ, ਉਹਨਾਂ ਦੀ ਵੱਲੋਂ ਦਿੱਤੀ ਗਈ ਇੱਕ ਲੰਬੀ ਲੰਬੇਰੀ ਸੋਚ ਸੀਗੀ। ਤੇ ਇਧਰ ਸਾਡੇ ਨਾਲ ਬੱਬੂ ਜੰਡੇਰੀਆ ਜੁੜਿਆ ਜੀ ਕੋਬਰਮ ਵਾਲੇ ਤੇ ਉਹ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ। ਗੁਰਪੁਰਬ ਦੀਆਂ ਵਧਾਈਆਂ ਦੇ ਰਹੇ ਆ ਸਾਰਿਆਂ ਨੂੰ, ਕਹਿੰਦੇ ਬਾਬਾ ਨਾਨਕ ਸੌਂਗ ਲਾ ਦਿਓ ਜੀ ਅੱਜ, ਕੋਸ਼ਿਸ਼ ਸਾਡੀ ਕੋਸ਼ਿਸ਼ ਆ ਜੀ ਸੌਂਗ ਭੈਣ ਨਾਨਕੀ ਦਾ ਵੀਰ। ਸੋ ਬਿਲਕੁਲ ਜੀ, ਭੈਣ ਨਾਨਕੀ ਦਾ ਵੀਰ ਵੀ ਆਪਾਂ ਕੋਸ਼ਿਸ਼ ਕਰਦੇ ਆ ਜੀ ਹੁਣੇ ਸੁਣਾਉਣੇ ਆ। ਤੇ ਉਸ ਤੋਂ ਬਾਅਦ ਸਾਡੇ ਨਾਲ ਜੁੜੇ ਆ ਜੀ ਜਗਤਾਰ ਸਿੰਘ ਗਿੱਲ ਢੁੱਡੀ ਵਾਲਿਆ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ। ਕਹਿੰਦੇ ਕਿਰਤ ਕਰਨਾ, ਨਾਮ ਜਪਣਾ ਤੇ ਵੰਡ ਛਕਣਾ ਦੇ ਮਹਾਨ ਉਤਸਵ ਦੇ ਮੁਬਾਰਕਾਂ, ਤੇ ਇਸ ਫਲਸਫੇ ਨੂੰ ਆਪਣੇ ਜੀਵਨ ਚ ਅਪਣਾਉਣ ਦੀ ਕੋਸ਼ਿਸ਼ ਕਰੋ। ਦੋਸਤੋ ਬਿਲਕੁਲ ਤੁਸੀਂ ਸਹੀ ਕਿਹਾ ਜੀ ਗਿੱਲ ਸਾਹਿਬ। ਤੇ ਸਿਆਸਤ ਦਾ ਨਹਿਰ ਦੇ ਮਸਲੇ ਸਿਆਸਤ ਕਰ ਰਹੇ ਨੇ, ਜਨਤਾ ਨੂੰ ਬੁੱਧੂ ਸਮਝਣ ਦਾ ਭੁਲੇਖਾ ਪਾਲ ਰਹੇ ਨੇ। ਹਰਿਆਣਾ ਵਿਚ ਚੁਟਾਲੇ ਨੇ ਆਪਣੀ ਸਰਕਾਰ ਦੇ 4 ਸਾਲ ਪੂਰੇ ਹੋਣ ਦੇ ਜਸ਼ਨ ਮਨਾਇਆ। ਉਸ ਸਮੇਂ ਸੁਖਵੀਰ ਨੇ ਚੁਟਾਲੇ ਦੀਆਂ ਬਾਹਾਂ ਚ ਬਾਹਾਂ ਪਾ ਕੇ ਸਟੇਜ ਤੇ ਖੜੇ ਹੋ ਕੇ ਕਿਹਾ ਸੀ ਕਿ ਸਤਲੁਜ ਜਮਣਾ ਲਿੰਕ ਨਹਿਰ ਬਣਾਵਾਂਗੇ ਤੇ ਇਸ ਨਹਿਰ ਰਾਹੀਂ ਹਰਿਆਣੇ ਨੂੰ ਪਾਣੀ ਦੇਵਾਂਗੇ। ਫਿਰ ਅੱਜ ਸੁਪਰੀਮ ਕੋਰਟ ਦਾ ਫੈਸਲਾ ਹਰਿਆਣਾ ਦੇ ਹੱਕ ਵਿਚ ਆ ਗਿਆ ਤੇ ਹੁਣ ਕੁਰਬਾਨੀਆਂ ਦੇਣ ਦੇ ਦਮਕ ਜੇ ਮਾਰ ਕੇ ਲੋਕਾਂ ਨੂੰ ਕਿਉਂ ਮੂਰਖ ਬਣਾ ਰਹੇ ਨੇ? ਹਰਿਆਣਾ ਵੱਲੋਂ ਇਸ ਬਦਲੇ ਚ ਬਾਦਲ ਸਾਹਿਬ ਦੀ ਕੀ ਕੁਝ ਮਿਲਿਆ ਸੀ, ਕਿਤੇ ਫਾਰਮ ਦੀ ਗੱਲ ਤੇ ਕਿਤੇ ਗੜਗਾਵਾਂ। ਦੇਖੋ ਪਹਿਲੀ ਗੱਲ ਤਾਂ ਜਿਹੜੇ ਉਹ ਲੈਕਚਰ ਦੀ ਗੱਲ ਕੱਲ ਮੈਂ ਵੀ ਦੇਖ ਰਿਹਾ ਸੀ ਵੀ ਬਹੁਤ ਥਾਂ ਤੇ ਇਹ ਗੱਲ ਹੋ ਰਹੀ ਆ। ਮੈਨੂੰ ਇੰਨਾ ਤਾਂ ਪਤਾ ਵੀ ਇਹ ਬਾਦਲ ਪਰਿਵਾਰ ਦੇ ਚੁਟਾਲਾ ਪਰਿਵਾਰ ਦੋਨੇ ਇੱਕ ਮਿੱਕ ਆ ਜੀ। ਤੇ ਇੱਕ ਟਾਈਮ ਆਇਆ ਸੀ ਜਦੋਂ ਦੇਵੀ ਲਾਲ ਘਰੇ ਬੈਠ ਗਏ ਸੀ ਨਿਰਾਸ਼ ਹੋ ਕੇ, ਤੇ ਪਰ ਉਦੋਂ ਬਾਦਲ ਉਹਨਾਂ ਨੂੰ ਦੁਬਾਰੇ ਰਾਜਨੀਤੀ ਚ ਲੈ ਕੇ ਆਏ ਸੀ। ਤੇ ਉਹ ਇਨ੍ਹਾਂ ਦੇ ਫਾਰਮ ਵੀ ਮੌਜੀ ਖੇੜਾ ਦੇ ਵਿਚ ਬਹੁਤ ਵੱਡਾ ਫਾਰਮ ਹੈ ਬਾਦਲ ਵਾਲਿਆਂ ਦਾ ਚੁਟਾਲੇ ਦੇ ਲਾਗੇ। ਸਾਰੀਆਂ ਗੱਲਾਂ ਸੱਚ ਆ ਜੀ, ਪਰ ਜਿਹੜੀ ਉਨ੍ਹਾਂ ਨੇ ਜੇ ਕਿਤੇ ਤੁਹਾਨੂੰ ਉਸ ਬਿਆਨ ਦੀ ਜਾਂ ਕੋਈ ਵੀ ਖ਼ਬਰ ਆਉਂਦੀ ਆ ਜਾਂ ਕਿਤੇ ਵੀਡੀਓ ਹੁੰਦੀ ਆ ਜਿਹੜੀ ਸੁਖਵੀਰ ਨੇ ਕਹੀ ਆ, ਤਾਂ ਉਹ ਅੱਜ ਕੱਲ ਗੱਲੀ ਬਾਤੀ ਤਾਂ ਜ਼ਰੂਰ ਗਲੇ ਦੀ ਹੱਡੀ ਬਣੀ ਆ, ਪਰ ਸਬੂਤ ਸਾਹਮਣੇ ਜ਼ਰੂਰ ਹੋਣਾ ਚਾਹੀਦਾ ਜੀ। ਤੇ ਉਨ੍ਹਾਂ ਨੇ ਕਿਹਾ ਜੀ ਗੜਗਾਵਾਂ ਚ ਹੋਟਲਾਂ ਦੀ ਗੱਲ ਆ ਇਸ ਬਾਰੇ, ਬਰਾੜ ਸਾਹਿਬ ਤੁਹਾਡਾ ਕੀ ਕਹਿਣਾ ਹੈ? ਕਵਿਤਾ ਬਹੁਤ ਵਧੀਆ ਸੀ, ਸੁਨੇਹਾ ਹੈ, ਸਮਝਣ ਦੀ ਜ਼ਰੂਰਤ ਹੈ। ਦੇਖੋ ਸਾਰਾ ਕੁਛ ਹੀ ਹੈਗਾ ਜੀ, ਇਹ ਝੂਠ ਥੋੜਾ ਵੀ, ਹੋਟਲ ਵੀ ਹੈਗੇ, ਫਾਰਮ ਵੀ ਹੈਗੇ ਆ ਜੀ, ਉਹ ਮੰਨਦੇ ਵੀ ਆ, ਉਹ ਤਾਂ ਰਿਕਾਰਡ ਦੇ ਵਿਚ ਵੀ, ਉਹਨਾਂ ਨੇ ਤਾਂ ਹੁਣ ਜਿਹੜੀ ਲੋਕ ਸਭਾ ਦੇ ਵਿਚ ਵੀ ਹਰਸਿਮਰਤ ਕੌਰ ਦੇ ਸਾਰੀ ਲੋਕ ਸਭਾ ਤੋਂ ਵੱਧ ਗਹਿਣੇ ਸ਼ੋਅ ਕੀਤੇ ਆ 5-6 ਕਰੋੜ ਦੇ। ਸੋ ਇਹ ਚੀਜ਼ਾਂ ਤਾਂ ਉਹ ਹੈਗੀਆਂ ਜੀ, ਇਹਨਾਂ ਚ ਕੋਈ ਦੋ ਰਹਿ ਨਹੀਂ, ਪਰ ਜਿਹੜੀਆਂ ਅੰਦਰ ਖਾਤੇ ਸਮਝੌਤੇ ਹੁੰਦੇ ਆ ਜਾਂ ਹੋਈਆਂ, ਉਹਨਾਂ ਤੋਂ ਆਪਾਂ ਕਿਆ ਸਾਰੀਆਂ ਲਾ ਸਕਦੇ ਆ। ਸਰਬਜੀਤ ਸਿੰਘ ਨਿੱਜਰ ਜੁੜਿਆ ਜੀ ਇਟਲੀ ਤੋਂ, ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ ਜੀ ਭਾਜੀ, ਸੌਂਗ ਪਲੇ ਕਰ ਦਿਓ ਜੀ। ਵਾਹਿਗੁਰੂ ਵਾਹਿਗੁਰੂ ਬੋਲ ਬੰਦਿਆ, ਥੈਂਕਸ। ਕੋਸ਼ਿਸ਼ ਕਰਦੇ ਆ ਜੀ ਤੁਹਾਡਾ ਵੀ ਅਸੀਂ ਗੀਤ ਸੁਣਾਉਣ ਦੀ। ਤੇ ਇੱਧਰ ਈਮੇਲ ਜਿਹੜੀ ਹੈ ਸਾਡੇ ਨਾਲ ਜੁੜੇ ਆ ਜੀ ਬਲਰਾਜ ਸਿੰਘ, ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ, ਕਹਿੰਦੇ ਬਹੁਤ ਵਧੀਆ ਕਵਿਤਾ ਸੀ ਜੀ। ਤੇ ਸੁਖਰਾਜ ਸਿੰਘ ਜੁੜੇ ਆ ਜੀ, ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਜੀ, ਕਹਿੰਦੇ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਜਾਣਨ ਹੋਇਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅਧੇਰ ਭੁਲਿਆ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਵਸ ਦੇ ਸਮੁੱਚੇ ਸੰਸਾਰ ਨੂੰ ਲੱਖ ਲੱਖ ਮੁਬਾਰਕਾਂ ਹੋਣ ਜੀ। ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ, ਸਰਬੱਤ ਦਾ ਭਲਾ ਹੋਵੇ, ਪਰਮਾਤਮਾ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਤੰਦਰੁਸਤੀ ਬਖਸ਼ੇ, ਸਾਰਿਆਂ ਦੇ ਘਰਾਂ ਵਿਚ ਸੁੱਖ ਸ਼ਾਂਤੀ ਹੋਵੇ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਿਹਰ ਭਰਿਆ ਹੱਥ ਬਣਾਈ ਰੱਖੇ, ਤੇ ਜ਼ਿੰਦਗੀ ਦੇ ਹਰ ਮੋੜ ਤੇ ਬਹੁਤ ਸਾਰੀਆਂ ਖੁਸ਼ੀਆਂ ਬਖਸ਼ੇ, ਸਾਨੂੰ ਆਪਣੇ ਪਾਏ ਰਸਤੇ ਤੇ ਚੱਲਣ ਦਾ ਬਲ ਬਖਸ਼ਣ। ਸੋ ਬਿਲਕੁਲ ਜੀ, ਅਸੀਂ ਵੀ ਇਹੀ ਦੁਆ ਕਰਦੇ ਹਾਂ ਵੀ ਉਹ ਇਨ੍ਹਾਂ ਰਾਹਾਂ ਦੇ ਉੱਤੇ ਚੱਲਣ ਦਾ ਬਲ ਬਖਸ਼ਣ ਜੀ। ਕਿਰਤ ਮਨਜੀਤ ਜੀ ਜੁੜੇ ਆ ਤੇ ਸਤਿ ਸ੍ਰੀ ਅਕਾਲ ਬੁਲਾ ਜੇ, ਤੇ ਕਹਿੰਦੇ ਬਹੁਤ ਹੀ ਸੱਚ ਦੀ ਕਵਿਤਾ ਸੀ ਜੀ। ਰੁਪਿੰਦਰ ਸਿੰਘ ਜੁੜੇ ਆ ਜੀ, ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਦੇ ਰਹੇ ਆ ਜੀ, ਤੇ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ ਰੁਪਿੰਦਰ ਸਿੰਘ ਘੱਲ ਕਲਾਂ ਵਾਲੇ। ਸੋ ਦੋਸਤੋ ਮਿੱਤਰਾਂ ਦੇ ਸੁਨੇਹੇ ਬਹੁਤ ਆ ਰਹੇ ਆ ਜੀ, ਅਸੀਂ ਸੁਨੇਹੇ ਵੀ ਨਾਲ ਨਾਲ ਲੈਣੇ ਆ, ਤੇ ਪਰ ਮੈਂ ਫਿਲਹਾਲ ਇੱਕ ਫੇਰ ਗੀਤ ਸੁਣਨਾ ਚਾਹਾਂਗੇ, ਤੇ ਗੀਤ ਤੋਂ ਬਾਅਦ ਥੋੜੀਆਂ ਬਹੁਤਾਂ ਆਪਾਂ ਖਬਰਾਂ ਵੀ ਕਰਨੀਆਂ, ਸਿਆਸੀ ਗੱਲਾਂ ਵੀ ਕਰਨੀਆਂ, ਤੇ ਫੇਰ ਮੈਂ ਹਾਜ਼ਰ ਹੁੰਦਾ।
ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਜਾਣਨ ਹੋਆ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਤੁੰਦ ਜਦ ਜਾਣਨ ਹੋਆ
ਮਿੱਟੀ ਧੁੰਦ ਜਗ ਚਾਨਣ ਹੋਇਆ, ਕੋਈ ਇਹਦੇ ਚ ਸ਼ੰਕਾ ਨੀ ਤੇ ਕੋਈ ਦੋ ਰਾਇ ਨੀ ਜੀ, ਤੇ ਬਿਲਕੁਲ ਅਸੀਂ ਉਸ ਚਾਨਣ ਕਰਕੇ ਹੀ ਅੱਗੇ ਵਧ ਰਹੇ ਹਾਂ, ਤੁਰ ਰਹੇ ਹਾਂ, ਪਰ ਇਹ ਵੱਖਰੀ ਗੱਲ ਆ, ਕਈ ਵਾਰੀ ਅਸੀਂ ਲਾਹਾ ਨਹੀਂ ਲੈ ਪਾਉਂਦੇ ਉਸ ਚੀਜ਼ ਦਾ। ਸੋ ਕੋਸ਼ਿਸ਼ ਕਰੋ ਜੀ ਉਸ ਚਾਨਣ ਦਾ ਅਸੀਂ ਲਾਹਾ ਵੀ ਲਈਏ ਤਾਂ ਜ਼ਿਆਦਾ ਵਧੀਆ। ਭੁਪਿੰਦਰ ਲਾਂਬਾ ਜੁੜਿਆ ਜੀ ਸਾਡੇ ਨਾਲ ਤੇ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਗੁਰਪੁਰਬ ਦੀਆਂ ਸਾਰੀ ਹਰਮਨ ਰੇਡੀਓ ਟੀਮ ਨੂੰ ਲੱਖ ਲੱਖ ਵਧਾਈਆਂ ਜੀ। ਅੱਜ ਸਿਡਨੀ ਦੇ ਬਲੈਕ ਟਾਊਨ ਦੇ ਬੱਸ ਵੇਜ ਦੇ ਡਿਪੂ ਵਿਚ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਸੰਬੰਧ ਵਿਚ ਪੰਜਾਬੀ ਡਰਾਈਵਰ ਕਮਿਊਨਿਟੀ ਵੱਲੋਂ ਸਰਬੱਤ ਦੇ ਭਲੇ ਲਈ ਲੰਗਰ ਚੱਲ ਰਿਹਾ ਹੈ। ਸੋ ਬਹੁਤ ਵਧਾਈਆਂ ਜੀ, ਤੁਸੀਂ ਅੱਜ ਲੰਗਰ ਚਲਾ ਰਹੇ ਹੋ। ਤੇ ਮੈਂ ਦੱਸਦਿਆ ਜੀ ਸਾਊਥ ਆਸਟ੍ਰੇਲੀਆ ਬੱਸ ਦੇ ਲੋਕਾਂ ਲਈ ਵੀ ਅੱਜ ਪਹਿਲੀ ਵਾਰ ਸਾਊਥ ਆਸਟ੍ਰੇਲੀਆ ਦੀ ਪਾਰਲੀਮੈਂਟ ਹਾਊਸ ਦੇ ਵਿਚ ਵੀ ਰਸਲ ਵਾਟਲੇ ਤੇ ਡਾਣਾ ਵਾਟਲੇ ਦੀ ਜਿਹੜੀ ਉਦਮ ਸਦਕਾ ਪਹਿਲੀ ਵਾਰ ਜਿਹੜਾ ਸਾਊਥ ਆਸਟ੍ਰੇਲੀਆ ਦੀ ਪਾਰਲੀਮੈਂਟ ਦੇ ਵਿਚ ਗੁਰਪੁਰਬ ਮਨਾਇਆ ਜਾ ਰਿਹਾ ਅੱਜ ਸ਼ਾਮ ਨੂੰ 3-4 ਵਜੇ ਤੱਕ। ਸੋ ਇਹ ਵੀ ਉਦਮ ਆ ਜੀ, ਚਾਹੇ ਲੋਕ ਸਿਆਸੀ ਲਾਹੇ ਲਈ ਜਾਂ ਕਿਵੇਂ ਵੀ ਚੱਲ ਰਹੇ ਆ, ਪਰ ਗੱਲ ਛਿੜਨੀ ਸ਼ੁਰੂ ਹੋਈ ਆ, ਇਹ ਵੀ ਇੱਕ ਸਾਡੀ ਪ੍ਰਾਪਤੀ ਅਸੀਂ ਕਹਾਂਗੇ। ਤੇ ਇਧਰ ਜਗਤਾਰ ਸਿੰਘ ਜੌਲ ਜੁੜੇ ਆ ਜੀ, ਕਹਿੰਦੇ ਉਨ੍ਹਾਂ ਨੇ ਉਦੋਂ ਟਿਊਨ ਇਨ ਤੇ ਬਾਜਾ ਬੱਜ ਨੀ ਪਿਆ ਸੀ ਰਿਹਾ ਸੀ, ਕਹਿੰਦਾ ਫੇਰ ਕਹਿੰਦਾ ਪਹਿਲਾਂ ਦੋਨੇ ਪਾਸੇ ਹੀ ਖੜਾ ਸੀ ਜੀ ਬਾਜਾ ਬਾਜਾ ਬਿਲਕੁਲ ਜੀ, ਅੱਜ ਥੋੜਾ ਜਿਹਾ ਲੇਟ ਚੱਲਿਆ ਤੇ ਇਸ ਕਰਕੇ ਦੋ ਚਾਰ ਕਮਿੰਟ ਸੀ ਤੇ ਇਸ ਕਰਕੇ ਥੋੜੀ ਜੀ ਪ੍ਰੋਬਲਮ ਸੀਗੀ। ਇਧਰ ਹਰਮਰੀਤ ਚੰਨਾ ਜੀ ਹੋਰਾਂ ਨੇ ਕਵਿਤਾ ਪਸੰਦ ਕੀਤੀ ਆ ਤੇ ਉਹਨਾਂ ਨੇ ਕਿਹਾ ਮਿੰਟੂ ਬਰਾੜ ਭਾਜੀ ਆਲ ਸਟਾਫ ਐਂਡ ਆਲ ਲਿਸਨਰ, ਕਹਿੰਦੇ ਜੀ ਬੱਬੂ ਧੀਰਾ ਤੇ ਕੋਬਰਮ ਤੋਂ ਸੁਣ ਰਹੇ ਆ ਜੀ ਹਰਮੀਤ ਚਾਨਾ ਜੀ, ਤੇ ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਤੇ ਕਿਹਾ ਜੀ ਧਾਰਮਿਕ ਸੌਂਗ ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ ਲਾ ਦਿਓ ਜੀ, ਉਹ ਲਾਤਾ ਸੀ ਜੀ ਅਸੀਂ ਸੌਂਗ, ਤੁਹਾਡੀ ਬਹੁਤ ਬਹੁਤ ਮਿਹਰਬਾਨੀ। ਤੇ ਇਧਰ ਮਨਦੀਪ ਖੁਰਮੀ ਇੰਗਲੈਂਡ ਤੋਂ ਯੂਕੇ ਤੋਂ ਸਾਡੇ ਨਾਲ ਜੁੜੇ ਆ ਤੇ ਕਹਿੰਦੇ ਜੀ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਆ ਤੇ ਸਾਡੀ ਵੀ ਹਾਜ਼ਰੀ ਲਵਾ ਦਿਓ। ਸੋ ਹਾਜ਼ਰੀ ਲੱਗ ਗਈ ਆ ਜੀ ਯੂਕੇ ਵਾਲਿਓ, ਤੁਸੀਂ ਅੱਜ ਕੱਲ ਉਹ ਕਹਿੰਦੇ ਨੀ ਹੁੰਦੇ ਜਦੋਂ ਬੰਦਾ 99 ਦੇ ਗੇੜ ਚ ਪੈ ਜਾਏ ਨਾ ਤੇ ਉਦੋਂ ਕਿਤੇ ਨਾ ਕਿਤੇ ਗੁਆਚਿਆ ਗੁਆਚਿਆ ਜਾ ਰਹਿਣ ਲੱਗ ਜਾਂਦਾ, ਤੇ ਜਦੋਂ ਨਾਲੇ ਹੱਟੀ ਵਾਲਾ ਬਾਣੀਆਂ ਬਣ ਜੇ ਤੇ ਉਦੋਂ ਬਾਣੀਆਂ ਵਾਂਗੂ ਤੋਲ ਮੋਲ ਕੇ ਗੱਲ ਕਰਨ ਲੱਗ ਜਾਂਦਾ। ਸੋ ਅੱਜ ਕੱਲ ਮਨਦੀਪ ਖੁਰਮੀ ਬਹੁਤ ਘੱਟ ਗੱਲਬਾਤ ਕਰਦੇ ਆ, ਬਹੁਤ ਘੱਟ ਲਿਖਦੇ ਆ, ਬਹੁਤ ਘੱਟ ਪਬਲਿਕ ਅਪੀਅਰੈਂਸ ਹੁੰਦੀ ਆ, ਤੇ ਉਹ ਮੈਨੂੰ ਲੱਗਿਆ ਵੀ ਉਹਨਾਂ ਨੇ ਜਦੋਂ ਦੀ ਹੱਟ ਪਾਈ ਹੈ ਨਾ ਤੇ ਉਹ ਮੈਨੂੰ ਗਾਣਾ ਲਿਖਣਾ ਪੈਣਾ ਵੀ ਜਦੋਂ ਦੀ ਤੇਰੇ ਯਾਰ ਨੇ ਹੱਟ ਪਾਲੀ ਨੀ ਲੋਕਾਂ ਨਾਲ ਮਿਲਣੋ ਗਿਲਣੋ ਵੀ ਰਹਿ ਗਿਆ। ਸੋ ਇਹ ਮੈਨੂੰ ਉਹਨਾਂ ਦਾ ਕਾਰਨ ਲੱਗ ਰਿਹਾ। ਤੇ ਇਧਰ ਤੇਜਿੰਦਰ ਸਿੱਧੂ ਜੁੜੇ ਆ ਸਾਡੇ ਨਾਲ ਤੇ ਉਹਨਾਂ ਨੇ ਵੀ ਐਡਮਿੰਟਨ ਤੋਂ ਗੁਰਪੁਰਬ ਦੀਆਂ ਜਿਹੜੀਆਂ ਵਧਾਈਆਂ ਸਾਡੇ ਤੱਕ ਭੇਜੀਆਂ। ਸੋ ਬਹੁਤ ਬਹੁਤ ਮਿਹਰਬਾਨੀ ਸਿੱਧੂ ਸਾਹਿਬ, ਮਨਦੀਪ ਖੁਰਮੀ ਜੀ, ਤੁਸੀਂ ਇੰਗਲੈਂਡ ਤੇ ਕੈਨੇਡਾ ਤੋਂ ਸਾਨੂੰ ਇਸ ਟਾਈਮ ਸੁਣ ਰਹੇ ਹੋ, ਸੋ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਪ੍ਰੋਗਰਾਮ ਦੇ ਅਗਲੇ ਹਿੱਸੇ ਚ ਆਪਾਂ ਖਬਰਾਂ ਲੈਣੀਆਂ ਤੇ ਖਬਰਾਂ ਦਾ ਚੀਰਫਾੜ ਵੀ ਕਰਨਾ, ਪਰ ਚੀਰਫਾੜ ਇਕੱਲੇ ਬੰਦੇ ਤੋਂ ਨਹੀਂ ਹੁੰਦਾ, ਕਿਉਂਕਿ ਕੋਈ ਵੀ ਚੀਜ਼ ਦੇ ਦੋ ਲੜਾਂ ਤੋਂ ਫੜ ਕੇ ਪਾੜੀ ਜਾਵੇ ਤਾਂ ਜ਼ਿਆਦਾ ਵਧੀਆ ਪਾੜੀ ਜਾਂਦੀ ਹੈ। ਸੋ ਆਪਾਂ ਇਸ ਲਈ ਹੈਲਪ ਲਈ ਅਮਨਦੀਪ ਸਿੰਘ ਸਿੱਧੂ ਹੋਰਾਂ ਦਾ ਲਾਹਾ ਲੈਂਦੇ ਹਾਂ, ਜੋ ਨਾਲ ਨੇ ਪ੍ਰੋਗਰਾਮ ਦੇ ਵਿਚ ਟੈਕਨੀਕਲ ਸਪੋਰਟ ਦੇ ਰਹੇ ਸੀ ਹੁਣ ਤੱਕ। ਸੋ ਹੁਣ ਆਪਾਂ ਉਹਨਾਂ ਨੂੰ ਜੀ ਆਇਆਂ ਕਰਦੇ ਹਾਂ, ਕਹਿੰਦੇ ਹਾਂ ਤੇ ਨਾਲ ਨਾਲ ਉਹਨਾਂ ਨੂੰ ਗੁਰਪੁਰਬ ਦੀਆਂ ਵੀ ਲੱਖ ਲੱਖ ਵਧਾਈਆਂ ਦਿੰਦੇ ਹਾਂ। ਸੋ ਜੀ ਆਇਆਂ ਨੂੰ ਤੇ ਲੱਖ ਲੱਖ ਮੁਬਾਰਕਾਂ ਜੀ।
ਹਾਂਜੀ, ਬਹੁਤ ਬਹੁਤ ਵਧਾਈਆਂ ਜੀ ਮਿੰਟੂ ਬਰਾੜ ਜੀ ਤੇ ਸਾਰੇ ਸਰੋਤਿਆਂ ਨੂੰ ਅੱਜ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇ ਜਨਮ ਪੁਰਬ ਤੇ, ਔਰ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਸਵੇਰ ਦਾ ਪ੍ਰੋਗਰਾਮ ਸੁਣ ਰਹੇ ਜੀ ਤੇ ਬੜਾ ਆਨੰਦ ਆ ਰਿਹਾ ਕਿ ਦੁਨੀਆਂ ਭਰ ਦੇ ਵਿੱਚ ਸਰੋਤੇ ਸਾਡੇ ਨਾਲ ਜੁੜੇ ਹੋਏ ਨੇ ਤੇ ਪਹਿਲੇ ਗੁਰਾਂ ਨੂੰ ਯਾਦ ਕਰ ਰਹੇ ਨੇ ਵੱਖਰੇ ਵੱਖਰੇ ਵਿਚਾਰ ਵੀ ਤੁਸੀਂ ਰੱਖੇ ਬੜੀ ਚੰਗੀ ਕਵਿਤਾ ਜ਼ਫਰ ਸਾਹਿਬ ਦੀ ਜਿਹੜੀ ਤੁਸੀਂ ਸ਼ੇਅਰ ਕੀਤੀ ਉਨ੍ਹਾਂ ਨੇ ਕਵਿਤਾ ਸ਼ਾਇਦ ਕੈਨੇਡਾ ਵੀ ਪੜ੍ਹੀ ਸੀ ਜਦੋਂ ਅਸੀਂ ਉਨ੍ਹਾਂ ਨੂੰ ਕੁਛ ਮਹੀਨੇ ਪਹਿਲਾਂ ਮਿਲੇ ਸੀ ਸੋ ਬੜਾ ਚੰਗਾ ਲੱਗਾ ਜੀ
ਬਿਲਕੁਲ ਜੀ ਬਹੁਤ ਬੇਲਾ ਸੀ ਤੇ ਸਮੇਂ ਸਿਰ ਕੋਈ ਵੀ ਚੀਜ਼ ਢੁਕਵੀਂ ਗੱਲ ਹੋਵੇ ਤਾਂ ਚੰਗੀ ਲੱਗਦੀ ਹੈ ਜੀ ਤੇ ਹੁਣ ਸਿੱਧੂ ਸਾਹਿਬ ਜਿਹੜਾ ਸਮਾਂ ਇੱਕ ਤਾਂ ਜਿਹੜਾ ਇਹ ਅੱਜ ਆਪਾਂ ਬਾਬੇ ਨਾਨਕ ਦੀ ਤਾਂ ਗਾਹੇ ਬਗਾਹੇ ਨਾਲ ਨਾਲ ਆਪਣੀ ਜੀਵਨ ਚ ਗੱਲ ਚੱਲਦੀ ਰਹਿਣੀ ਚਾਹੀਦੀ ਆ ਅੱਜ ਤਾਂ ਇੱਕ ਬਹਾਨਾ ਪਰ ਉਹ ਸਦਾ ਹੀ ਚੱਲਦੀ ਰਹਿਣੀ ਚਾਹੀਦੀ ਆ ਪਿਛੋਕੜ ਦੇ ਵਿੱਚ ਜਿਹੜੇ ਸੋਫਟਵੇਅਰ ਕੰਮ ਕਰਦੇ ਹੁੰਦੇ ਆ ਨਾ ਬੰਦੇ ਦੇ ਕਿਸੇ ਵੀ ਚੀਜ਼ ਦੇ ਅਚੇਤ ਦੇ ਵਿੱਚ ਤੇ ਉਹ ਕਹਿੰਦੇ ਨੀ ਸਾਡੇ ਵਾਸਾ ਹੋਵੇ ਸਾਡੇ ਚੇਤ ਅਚੇਤ ਮਨ ਚ ਵਾਸਾ ਹੋਵੇ ਉਹ ਵਾਸਾ ਤਾਂ ਸਾਡੇ ਹੋਣਾ ਹੀ ਚਾਹੀਦਾ ਤੇ ਤੁਸੀਂ ਪਹਿਲਾਂ ਆਪਾਂ ਖਬਰਾਂ ਦੀ ਚੀਰ ਫਾੜ ਕਰਨ ਤੋਂ ਪਹਿਲਾਂ ਥੋੜੀ ਜੀ ਕੋਈ ਬਾਬਾ ਨਾਨਕ ਦੇ ਵਿਸ਼ੇ ਦੇ ਉੱਤੇ ਅੱਜ ਆਪਣੀ ਸਾਂਝ ਪਾਓ
ਹਾਂਜੀ ਸਾਂਝ ਮੈਂ ਫੇਸਬੁੱਕ ਤੇ ਪਾ ਚੁੱਕਾ ਜੀ ਆਪਣਾ ਜਿਹੜਾ ਆਰਟੀਕਲ 4-5 ਸਾਲ ਪਹਿਲਾਂ ਮੈਂ ਇੱਕ ਲਿਖਿਆ ਸੀ ਆਪਣੇ ਦਿਲ ਵਾਲੀ ਗੱਲ ਲਿਖੀ ਸੀ ਉਦੋਂ ਗੁਰਪੁਰਬ ਦੇ ਮੌਕੇ ਤੇ ਉਹ ਪਿਛਲੇ ਸਾਲ ਵੀ ਉਹੀ ਸਾਂਝੀ ਕੀਤੀ ਅੱਜ ਵੀ ਉਹੀ ਆ ਤੇ ਗਾਂ ਨੂੰ ਵੀ ਉਹੀ ਰਹਿਣੀ ਆ ਸੋ ਸਾਰੇ ਸਰੋਤੇ ਮੇਰੇ ਫੇਸਬੁੱਕ ਵਾਲ ਤੇ ਜਾ ਕੇ ਉਹ ਛੋਟਾ ਜਿਹਾ ਆਰਟੀਕਲ ਹੈ 2-3 ਮਿੰਟਾਂ ਚ ਕੰਪਲੀਟ ਹੋ ਜਾਂਦਾ ਇਹ ਆਰਟੀਕਲ ਵੈਸੇ ਬਹੁਤ ਗੁਰੂ ਘਰਾਂ ਦੇ ਵਿਚ ਕਮੇਟੀਆਂ ਨੇ ਛਪਾਸ਼ ਪਾ ਕੇ ਵੀ ਹਜ਼ਾਰਾਂ ਦੀ ਗਿਣਤੀ ਦੇ ਵਿਚ ਵੰਡਿਆ ਆ ਸਿਡਨੀ ਦੇ ਵਿਚ ਵੀ ਮੈਲਬਰਨ ਚ ਵੀ ਵਿਦੇਸ਼ਾਂ ਦੇ ਵਿਚ ਵੀ ਮੈਨੂੰ ਫੋਨ ਆਉਂਦੇ ਰਹਿੰਦੇ ਨੇ ਸੋ ਮੇਰੇ ਆਪਣੇ ਵਿਚਾਰ ਸੀ ਜਿਹੜੇ ਚੰਗੇ ਲੱਗੇ ਤਾਂ ਇਹ ਤੁਸੀਂ ਅਮਨਦੀਪ ਸਿੰਘ ਸਿੱਧੂ .com ਤੇ ਜਾ ਕੇ ਵੀ ਪੜ੍ਹ ਸਕਦੇ ਹੋ ਖੈਰ ਬਾਬੇ ਨਾਨਕ ਦਾ ਚਿਤਰਨ ਅਸੀਂ ਕਰਦੇ ਆ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਅਸੀਂ ਫੋਟੋ ਨੂੰ ਹੀ ਮੱਥਾ ਟੇਕ ਕੇ ਗਾਂਹ ਤੁਰ ਜਾਈਦਾ ਰਵਾਇਤੀ ਤੌਰ ਤੇ ਜਿਸ ਤਰ੍ਹਾਂ ਪੁਰਾਤਨ ਨੇ ਚੱਲਿਆ ਆਂਦਾ ਕਿ ਮੂਰਤੀ ਰੱਖੀ ਹੋਈ ਆ ਮੂਰਤੀ ਨੂੰ ਬਸ ਮੱਥਾ ਟੇਕਿਆ ਧੂਫ ਦਿੱਤਾ ਤੇ ਕੰਮ ਖਤਮ ਹਨਾ ਸਾਰੇ ਦਿਨ ਦਾ ਚਾਰਜ ਹੋ ਗਿਆ ਇਦਾਂ ਚਾਰਜ ਲਾ ਕੇ ਚਲੇ ਗਏ ਪਰ ਅਸਲ ਦੇ ਵਿਚ ਜੇ ਇਸ ਚੀਜ਼ ਤੋਂ ਕੱਢਿਆ ਆ ਸਾਨੂੰ ਗੁਰੂ ਸਾਹਿਬਾਂ ਨੇ ਸਾਰਿਆਂ ਨੇ ਭਗਤਾਂ ਨੇ ਵੀ ਕਿ ਜੇ ਅਸੀਂ ਉਹੀ ਸ਼ਬਦ ਗੁਰੂ ਉਹਦੇ ਥਾਂ ਅਸੀਂ ਗੁਰਬਾਣੀ ਦੀਆਂ ਤੁਕਾਂ ਲਿਖ ਲਈਏ ਮਤਲਬ ਉਹਨੂੰ ਫਰੇਮ ਕਰਾ ਲਈਏ ਹਨਾ ਪਹਿਲੇ ਪਾਤਸ਼ਾਹ ਦੀ ਜਿਹੜੀ ਬਾਣੀ ਆ ਤਾਂ ਮੈਨੂੰ ਲੱਗਦਾ ਹੈ ਕਿ ਇੱਕ ਤਸਵੀਰ ਦੀ ਜਗ੍ਹਾ ਤੇ ਉਹਨਾਂ ਦੇ ਜਿਹੜੇ ਵਿਚਾਰ ਨੇ ਉਹ ਐਨਰਜੀ ਆ ਜਦੋਂ ਉਹ ਤੁਕਾਂ ਉਹਨਾਂ ਨੇ ਉਚਾਰੀਆਂ ਹੋਣਗੀਆਂ ਤੇ ਉਹਨਾਂ ਦੇ ਅੰਦਰ ਇੱਕ ਐਨਰਜੀ ਪੈਦਾ ਹੁੰਦੀ ਹੋਏਗੀ ਊਰਜਾ ਉਹ ਊਰਜਾ ਫਿਰ ਸਾਡੇ ਅੰਦਰ ਪੈਦਾ ਹੋਣੀ ਸ਼ੁਰੂ ਅਸੀਂ ਪੜਾਂਗੇ ਉਹਨੂੰ ਕਿ ਹਾਂ ਬਈ ਜਿਸ ਤਰ੍ਹਾਂ ਹੁਣ ਘਾਲ ਘਾਏ ਕਿ ਛੱਤੋਂ ਦੇ ਨਾਨਕ ਰਾਹ ਪਛਾਣੇ ਸੀ ਜੀ ਮਤਲਬ ਇਹੀ ਪੰਕਤੀ ਲਿਖੀ ਹੋਈ ਆ ਤਾਂ ਇਹ ਪੰਕਤੀ ਜਦੋਂ ਅਸੀਂ ਪੜਾਂਗੇ ਤਾਂ ਉਹੀ ਊਰਜਾ ਸਾਡੇ ਅੰਦਰ ਪ੍ਰਗਟ ਹੋਏਗੀ ਤਾਂ ਹੋ ਸਕਦਾ ਸਾਡੇ ਉਹਨੂੰ ਬਾਰ ਬਾਰ ਪੜਦੇ ਆ ਬਾਰ ਬਾਰ ਪੜਦੇ ਆ ਅਸੀਂ ਮਤਲਬ ਉਹਦੇ ਉਹਨੂੰ ਪਛਾਣ ਹੀ ਲਈਏ ਨਾ ਉਸ ਰੱਬੀ ਨੂੰ ਸੋ ਮੈਂ ਤੁਹਾਡੇ ਨਾਲ ਸਹਿਮਤ ਆ ਕਿ ਫੋਟੋਆਂ ਦੀ ਬਜਾਏ ਜੇ ਅਸੀਂ ਬਾਣੀ ਨੂੰ ਜੜਾ ਕੇ ਲਾ ਲਈਏ ਨਾ ਉਹਨੂੰ ਧੂਫ ਬੱਤੀ ਪਹਿਲਾਂ ਕਰਨੀ ਸ਼ੁਰੂ ਕਰੀਏ ਫਿਰ ਉਹਨੂੰ ਅੰਦਰ ਵਸਾਈਏ ਤਾਂ ਉਹ ਜ਼ਿਆਦਾ ਬਿਹਤਰ ਹੋਊਗਾ ਤੇ ਇੱਕ ਵਿਚਾਰ ਜਿਹੜਾ ਮੈਂ ਸਾਂਝਾ ਕਰਨਾ ਚਾਹੁੰਦਾ ਹਾਂ ਉਹ ਹੈਗਾ ਕਿ ਬਾਬੇ ਨਾਨਕ ਨੇ ਧਰਮ ਕਿਹੜਾ ਚਲਾਇਆ ਸੀ ਮਤਲਬ ਵਟ ਵਾਜ਼ ਦ ਡਿਫਰੈਂਸ ਪਹਿਲਾਂ ਹੀ ਬਥੇਰੇ ਧਰਮ ਚੱਲਦੇ ਸੀ ਪਹਿਲਾਂ ਹੀ ਬਥੇਰੇ 12 ਪੰਥੀ ਯੋਗੀਆਂ ਦੀ ਚੱਲਦੀ ਸੀ ਠੀਕ ਹੈ 6 ਦਰਸ਼ਨ ਸੀ ਤੇ ਇਸਲਾਮ ਧਰਮ ਵੀ ਸੀ ਉਧਰ ਯੂਰਪ ਦੇ ਵਿਚ ਈਸਾਈ ਧਰਮ ਵੀ ਸੀ ਤੇ ਬਾਬੇ ਨਾਨਕ ਨੇ ਹੋਰ ਕਿਹੜਾ ਧਰਮ ਚਲਾ ਦਿੱਤਾ ਉਹਨੂੰ ਕੀ ਲੋੜ ਪਈ ਸੀ ਧਰਮ ਚਲਾਉਣ ਦੀ ਇਹ ਇਸ ਦੇ ਬਾਰੇ ਅਸੀਂ ਮਤਲਬ ਥੋੜੀ ਜਿਹੀ ਮੈਂ ਗੱਲ ਕਰਨਾ ਚਾਹਾਂਗਾ ਮਿੰਟੂ ਜੀ ਜੇ 4-5 ਮਿੰਟ
ਬਿਲਕੁਲ ਬਿਲਕੁਲ
ਹਨਾ ਤੇ ਇੱਕ ਤਾਂ ਇਹ ਹੈ ਵੀ ਉਹ ਗੁਰੂ ਗ੍ਰੰਥ ਸਾਹਿਬ ਦੇ ਆਪਾਂ ਘੋਖ ਕਰੀਏ ਤਾਂ ਉਹਨਾਂ ਦੀ ਬਾਣੀ ਦੇ ਵਿਚ ਵੀ ਮਤਲਬ ਕਿਤੇ ਵੀ ਕਿਸੇ ਵੀ ਮਨੁੱਖ ਨੂੰ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਮੇਰਾ ਜਨਮ ਕਿੱਥੇ ਹੋਇਆ ਕਦੋਂ ਹੋਇਆ ਮੇਰੇ ਮਾਂ ਬਾਪ ਦਾ ਨਾਂ ਕੀ ਸੀ ਮੇਰੀ ਡੇਟ ਆਫ ਬਰਥ ਕੀ ਸੀ ਕਦੇ ਵੀ ਉਹਨਾਂ ਨੇ ਆਪਣੇ ਆਪ ਨੂੰ ਗਣਾਇਆ ਨਹੀਂ ਸਮਾਂ ਕਿ ਛੁਪਾਇਆ ਹੈ ਆਪਣੀ ਦੇਹ ਦੀ ਰੂਪ ਨੂੰ ਤੇ
ਜੀ ਜੀ
ਹਾਂ ਤਾਂ ਕਿ ਲੋਕ ਉਹਨਾਂ ਮੂਰਤੀਆਂ ਫੋਟੋਆਂ ਦੇ ਚੱਕਰ ਜਿਹੜੇ ਚ ਆਪਾਂ ਪੈ ਗਏ ਆ ਉਹਦੇ ਚ ਨਾ ਪੈਣ ਇਸ ਕਰਕੇ ਕੋਈ ਫੋਟੋ ਵੀ ਨਹੀਂ ਉਹਨੇ ਬਣਾਈ ਆਪਣਾ ਨਾਮ ਤੱਕ ਨਹੀਂ ਲਿਖਿਆ ਵੀ ਮੇਰੇ ਮਾਂ ਬਾਪ ਦਾ ਨਾਮ ਕੀ ਸੀ ਇੱਕ ਤਾਂ ਇਹ ਗੱਲ ਦੂਜੀ ਗੱਲ ਕਿ ਪਹਿਲਾਂ ਹੀ ਇਸ਼ਟ ਬੜੇ ਸਨ ਪਹਿਲਾਂ ਹੀ ਮੂਰਤੀ ਪੂਜਾ ਹੋ ਰਹੀ ਸੀ ਪਹਿਲਾਂ ਵੀ ਠਾਕੁਰ ਦੀ ਪੂਜਾ ਹੋ ਰਹੀ ਸੀ ਪਹਿਲਾਂ ਵੀ ਜੋਗੀ ਜਿਹੜੇ ਨੇ ਸਮਾਧੀਆਂ ਦੇ ਵਿਚ ਬੈਠ ਕੇ ਧਿਆਉਂਦੇ ਸੀ ਤੇ ਜਿਹੜੇ ਸੰਨਿਆਸੀ ਸੀ ਉਹ ਸੰਨਿਆਸ ਲੈਂਦੇ ਸੀ ਜਿਹੜੇ ਮਤਲਬ ਸਾਧੂ ਸੀ ਉਹ ਤੁਰੇ ਫਿਰਦੇ ਸੀ ਸੋ ਪਹਿਲਾਂ ਹੀ ਹਰ ਵੰਨਗੀ ਦੇ ਰੂਪ ਦੇ ਵਿਚ ਸੋਧਾਰ ਤੁਸੀਂ ਪੜ੍ਹੋ ਤੁਹਾਨੂੰ ਪਤਾ ਲੱਗ ਜਾਊਗਾ ਵੀ ਉਸ ਪਰਮਾਤਮਾ ਨੂੰ ਧਿਆਨ ਦੇ ਲਈ ਕੀ ਕੁਛ ਲੋਕੀ ਕਰਦੇ ਸੀ ਕਿਹੜੇ ਕਿਹੜੇ ਰਾਹ ਅਪਣਾਉਂਦੇ ਸੀ ਫੇਰ ਬਾਬੇ ਨਾਨਕ ਨੇ ਕਿਹੜਾ ਨਵਾਂ ਧਰਮ ਚਲਾ ਦਿੱਤਾ ਇਹਦੇ ਬਾਰੇ ਮੈਂ ਥੋੜੀ ਜਿਹੀ ਗੱਲ ਕਰਨਾ ਚਾਹਾਂਗਾ ਇਸ ਦੇ ਵਿਚ ਪੰਜਵੇਂ ਪਾਤਸ਼ਾਹ ਦੇ ਸਵਈਏ ਆ ਜੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ਨੰਬਰ 1386 ਦੇ ਵਿਚ ਮੈਂ ਕਈ ਦਿਨਾਂ ਤੋਂ ਇਸ ਇਨ੍ਹਾਂ ਸਵਈਆਂ ਦੇ ਇੱਕ ਹੀ ਸਵਈਏ ਦੇ ਉੱਤੇ ਮੈਂ ਮਤਲਬ ਅਟਕਿਆ ਹੋਇਆ ਤੇ ਮਤਲਬ ਮੈਨੂੰ ਇਉਂ ਲੱਗਦਾ ਕਿ ਮਤਲਬ ਬਾਬੇ ਨਾਨਕ ਦਾ ਧਰਮ ਹੈ ਜਿਹੜਾ ਸਿੱਖ ਧਰਮ ਆ ਉਹਦੀ ਟੋਟਲ ਡੈਫੀਨੇਸ਼ਨ ਇਸ ਪੰਕਤੀਆਂ ਦੇ ਵਿੱਚ ਆਉਂਦੀ ਹੈ। ਉਹਦੇ ਵਿੱਚ ਇੱਕ ਪੰਕਤੀ ਆ, ਬਲਿਓ ਚਿਰਾਗ ਅੰਧਾਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ, ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰੂ ਪਾਰ ਬ੍ਰਹਮ। ਮਤਲਬ ਕੋਈ ਵੀ ਧਰਮ, ਸਾਨੂੰ ਹਿੰਦੂ ਧਰਮ ਸਭ ਤੋਂ ਨੇੜੇ ਜਾਂ ਯੋਗੀ ਧਰਮ ਇਹ ਕਹਿੰਦੇ ਅਲਖ ਨਾਮ, ਨਾਮ ਤੇ ਆਉਣਾ ਆ, ਪਰ ਉਸ ਨਾਮ ਦੇ ਆਧਾਰ ਦੇ ਉੱਤੇ ਜਗਤ ਨੂੰ ਸੇਧ ਦੇਣੀ। ਉਹ ਇੱਕ ਆਪਣੇ ਆਪ ਚ ਧਰਮ ਚੱਲ ਗਿਆ, ਲੋਕਾਂ ਨੂੰ ਲੋੜ ਸੀ ਉਸ ਵੇਲੇ, ਉਹਨਾਂ ਨੇ ਸਾਰੇ ਪਖੰਡ ਛੱਡ ਕੇ ਸਿੰਪਲੀਫਾਈ ਕਰ ਲਈ ਆਪਣੀ ਜ਼ਿੰਦਗੀ। ਇਸ ਕਰਕੇ ਜਿਹੜਾ ਸਿੱਖ ਧਰਮ ਹੈ ਨਾ ਉਹ ਇੱਕ ਹੀ ਚੀਜ਼ ਦੇ ਉੱਤੇ ਆਧਾਰਿਤ ਹੈ, ਬਾਕੀ ਸਭ ਅਸੀਂ ਉਹਨਾਂ ਨੂੰ ਕਹਿ ਸਕਦੇ ਹਾਂ ਕਿ ਆਪਣੀ ਸਾਡੇ ਮਨ ਦੀ ਇੱਛਾ ਹੀ ਹੈ ਵੀ ਆਪਾਂ ਕਿਸ ਤਰ੍ਹਾਂ ਉਹਨੂੰ ਮੰਨਣਾ ਚਾਹੁੰਦੇ ਹਾਂ, ਪਰ ਇੱਕੋ ਹੀ ਬੇਸ ਹੈ ਨਾਮ, ਨਾਮ ਦੇ ਉੱਤੇ ਧਰਮ ਬੇਸਡ ਹੈ। ਉਹ ਨਾਮ ਹੈ ਉਹ ਸਾਰੀ ਦੁਨੀਆਂ ਦਾ ਹੀ ਸਾਂਝਾ ਹੈ। ਬਲੇ ਉਹ ਚਿਰਾਗ ਅੰਧਾਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ, ਇਹ ਇੱਕ ਨਾਮ ਧਰਮ ਚੱਲਿਆ ਹੋਇਆ ਹੈ। ਬਾਕੀ ਜਿਹੜੇ ਆ ਬਾਕੀ ਤਾਂ ਸਾਰੇ ਅਸੀਂ ਕਾਪੀ ਕਰ ਰਹੇ ਨਾ ਵੀ ਪਹਿਲਾਂ ਤਾਂ ਹੋਰ ਧਰਮ ਕੀ ਕਰ ਰਹੇ ਅਸੀਂ ਵੀ ਉਦਾਂ ਕਰ ਲਈਏ, ਹੈਂ ਪਹਿਲਾਂ ਉਹ ਧਰਮ ਕੀ ਕਰ ਰਹੇ ਸੀ ਅਸੀਂ ਵੀ ਉਦਾਂ ਕਰ ਲਈਏ, ਉਹਨਾਂ ਤੋਂ ਕਿਤੇ ਛੋਟੇ ਨਾ ਰਹਿ ਜਾਈਏ। ਪਰ ਅਸਲ ਦੇ ਵਿੱਚ ਮਤਲਬ ਉਹ ਇਹ ਜਿਹੜੀਆਂ ਚੀਜ਼ਾਂ ਕਰਮ ਕਾਂਡ ਕਹਿੰਦੇ ਇਹ ਛੋਟੀਆਂ ਚੀਜ਼ਾਂ ਆ, ਸਾਰਿਆਂ ਨਾਲ ਵੱਡੀ ਨਾਮ ਚੀਜ਼ ਆ। ਸੋ ਇਸ ਬੇਸ ਤੇ ਨਾਮ ਚੱਲਿਆ। ਇੱਕ ਮੈਂ ਵਿਚਾਰ ਹੋਰ ਸਾਂਝਾ ਕਰਾਂਗਾ ਪ੍ਰੋਗਰਾਮ ਦੇ ਹੋਰ ਹਿੱਸੇ ਦੇ ਵਿੱਚ। ਤੇ ਮਿੰਟੂ ਜੀ ਪਹਿਲਾਂ ਤਾਂ ਅੱਜ ਮਤਲਬ ਵਧਾਈਆਂ ਤੁਹਾਨੂੰ ਵੀ ਕਿ ਘਰੇ ਜਨਮ ਦਿਨ ਵੀ ਆ ਭਾਬੀ ਹੋਣਾ ਦਾ ਤੇ ਹਰਪ੍ਰੀਤ ਹੋਣਾ ਦੇ ਵੀ ਇੱਦਾਂ ਹੀ ਆ। ਸੋ ਸਾਰੇ ਸਰੋਤਿਆਂ ਨੂੰ ਜੀ ਮਤਲਬ ਜਨਮ ਪੁਰਬ ਦੀਆਂ ਵਧਾਈਆਂ। ਤੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਫਿਰ ਖਬਰਾਂ ਸ਼ੁਰੂ ਕਰੀਏ ਜੀ।
ਜੀ ਜੀ ਬਿਲਕੁਲ, ਆਪਾਂ ਬ੍ਰੇਕ ਵੀ ਲੈਣੇ ਆ ਤੇ ਖਬਰਾਂ ਵੀ ਲੈਣੇ ਆ। ਪਰ ਮੈਂ ਇੱਕ ਨਾ ਚੁਟਕਲੇ ਬਹੁਤ ਆਉਂਦੇ ਆ, ਪਰ ਧਰਮ ਦੇ ਚੁਟਕਲਿਆਂ ਤੋਂ ਮੈਂ ਬਚਦਾ ਹੁੰਦਾ, ਵੈਸੇ ਤਾਂ ਬਹੁਤ ਘੱਟ ਸੁਣਾਉਣਾ, ਪਰ ਕਈ ਵਾਰੀ ਸਮਾਂ ਢੁੱਕ ਜਾਂਦੀ ਹੈ ਕੁਛ ਗੱਲ ਤਾਂ ਉੱਥੇ ਉਹ ਦੱਸਣੀ ਪੈ ਜਾਂਦੀ ਆ। ਮੈਂ ਇੱਥੇ ਕਿਸੇ ਧਰਮ ਵਿਸ਼ੇਸ਼ ਲਈ ਗੱਲ ਨਹੀਂ ਕਰ ਰਿਹਾ, ਕਿਉਂਕਿ ਮੂਰਤੀ ਪੂਜਾ ਦੀ ਅਸੀਂ ਜੇ ਗੱਲ ਕਰਦੇ ਹਾਂ ਤਾਂ ਜੇ ਫੋਟੋ ਦੀ ਪੂਜਾ ਕਰਦੇ ਹਾਂ ਤਾਂ ਉਹ ਵੀ ਤਾਂ ਬਰਾਬਰ ਹੀ ਆ, ਕਿੱਥੇ ਫਰਕ ਰਹੇਗਾ ਕਿਸੇ ਗੱਲ ਦੇ ਵਿੱਚ। ਉਹ ਚੀਜ਼ਾਂ ਇੱਕ ਅੱਡ ਆ। ਪਰ ਇੱਕ ਨਾ ਕਹਿੰਦੇ ਬੱਚਾ ਪੜ੍ਹਿਆ ਲਿਖਿਆ ਬੱਚਾ ਸੀਗਾ ਆਪਦੇ ਬਾਪ ਨਾਲ ਨਾ ਕਿਤੇ ਧਾਰਮਿਕ ਥਾਂ ਤੇ ਮੱਥਾ ਟੇਕਣ ਗਿਆ ਜੀ, ਤੇ ਜਦੋਂ ਅੰਦਰ ਗੇਟ ਤੇ ਮੱਥਾ ਟੇਕਣ ਵੜੇ ਨਾ ਤੇ ਬੱਚਾ ਅਚਾਨਕ ਗੋਲੀ ਵਾਂਗੂ ਬਾਹਰ ਭੱਜਿਆ। ਤੇ ਉਹ ਜਦੋਂ ਉਹਦਾ ਪਿਓ ਉਹਦਾ ਵੀ ਕੀ ਹੋ ਗਿਆ ਤੂੰ ਐਂ ਕਿਉਂ ਭੱਜ ਗਿਆ, ਕਹਿੰਦਾ ਪਾਪਾ ਤੈਨੂੰ ਨੀ ਪਤਾ ਉੱਥੇ ਸ਼ੇਰ ਸੀਗਾ। ਉਹ ਕਹਿੰਦਾ ਆਜਾ ਆਜਾ ਮੁੜਿਆ, ਉਹ ਪੱਥਰ ਦਾ ਸ਼ੇਰ ਉਹਨੇ ਕੀ ਕਰਨਾ, ਕਹਿੰਦਾ ਉਹ ਤਾਂ ਮੂਰਤੀ ਆ। ਤੇ ਫਿਰ ਕਹਿੰਦਾ ਪਾਪਾ ਜਿਹੜਾ ਉਹਦੇ ਉੱਤੇ ਬੈਠੀ ਮਾਤਾ ਤੇ ਉਹ ਵੀ ਤਾਂ ਪੱਥਰ ਦੀ, ਉਹ ਵੀ ਤਾਂ ਮੂਰਤੀ ਆ ਨਾ। ਸੋ ਬਹੁਤ ਕੁਛ ਕਹਿ ਗਿਆ ਜਵਾਕ ਆਪਣੀ ਇਸ ਗੱਲ ਦੇ ਵਿੱਚ। ਸੋ ਮੈਂ ਨੀ ਇਹ ਕਹਿੰਦਾ ਵੀ ਕਿਸੇ ਨਾਲ ਸ਼ਰਧਾ ਨੂੰ ਤੋੜੋ ਜਾਂ ਹੋਰ ਕਰੋ, ਪਰ ਉਹਨਾਂ ਦੇ ਪਾਏ ਨਾ ਪੂਰਨਿਆਂ ਤੇ ਚੱਲਿਆ ਜਾਵੇ ਤਾਂ ਜ਼ਿਆਦਾ ਬਿਹਤਰ ਆ ਇਹਨਾਂ ਚੀਜ਼ਾਂ ਨਾਲੋਂ। ਸੋ ਆਪਾਂ ਬ੍ਰੇਕ ਲੈਂਦੇ ਆ ਜੀ, ਤੇ ਬ੍ਰੇਕ ਤੋਂ ਬਾਅਦ ਆਪਾਂ ਫਿਰ ਖਬਰਾਂ ਤੇ ਝਾਤ ਮਾਰ।
ਆ ਲੋ ਸਮਾਨ ਦੀ ਲਿਸਟ, ਗੋਵੈਂਟ ਗੋਨ ਹੋ ਜਾਓ ਫਿਰ।
ਲਿਸਟ ਬੜੀ ਲੰਮੀ ਆ ਤੇਰੀ, 20 ਕਿਲੋ ਬਾਸਮਤੀ ਚੌਲ, 10 ਕਿਲੋ ਚੱਕੀ ਆਟਾ। ਓਏ ਆ ਕੀ ਇੰਨੀ ਲੰਮੀ ਲਿਸਟ, ਮੇਰੇ ਕੋ ਨੀ ਪੁੱਗਦੀਆਂ ਕਬੀਲਦਾਰੀਆਂ, ਐਡੀ ਲੰਮੀ ਲਿਸਟ
ਹੁਣ ਮੈਂ ਕੀ ਕਰਾਂ।
ਅਜੇ ਪਿਛਲੇ ਹਫ਼ਤੇ ਤਾਂ ਲੈ ਕੇ ਆਂਦਾ, ਤੇਰਾ ਪੀੜ ਹੀ ਨੀ ਮੁੱਕਦਾ,
ਕੁਛ ਤਾਂ ਲੱਗੂਗਾ ਹੀ ਨਾ।
ਜੀ ਹਾਂ, ਘਰ ਘਰ ਦੀ ਕਹਾਣੀ ਬਣ ਜਾਂਦੀ ਏ ਜਦੋਂ ਕਬੀਲਦਾਰੀਆਂ ਜੇਬ ਤੇ ਭਾਰੀਆਂ ਪੈ ਜਾਂਦੀ।
ਤੁਹਾਡੀਆਂ ਕਬੀਲਦਾਰੀਆਂ ਦਾ ਇੱਕੋ ਹੱਲ ਹੈ ਜਨਾਬ, ਏਸ਼ੀਅਨ ਪੈਸੀਫਿਕ ਫੂਡ ਮਾਰਕੀਟ, 38 ਮੈਕਿੰਟੋਸ਼ ਸਟਰੀਟ, ਸ਼ੈਪਟਨ, 36-30 ਵਿਕਟੋਰੀਆ। ਫੋਨ ਨੰਬਰ 0415-683-482।
20 ਕਿਲੋ ਬਾਸਮਤੀ ਚੌਲ $38, 10 ਕਿਲੋ ਚੱਕੀ ਆਟਾ $10, ਨਾਲ 1 ਕਿਲੋ ਚੌਲ ਮੁਫ਼ਤ, ਅਤੇ ਇਸੇ ਤਰ੍ਹਾਂ ਦੇ ਹੋਰ ਮਨਪਸੰਦ ਆਫਰ।
ਏਸ਼ੀਅਨ ਪੈਸੀਫਿਕ ਫੂਡ ਮਾਰਕੀਟ, ਸਾਡੇ ਪਤੇ ਨੂੰ ਸੌਖਾ, ਕਬੀਲਦਾਰੀਆਂ ਚ ਖੁਸ਼ੀਆਂ।
ਬਸ ਲਾਈਨ ਲੈ ਕੇ ਆਏ ਨੇ ਉਹ ਸਪੈਸ਼ਲ ਟੂਰ, 19 ਨਵੰਬਰ ਤੋਂ ਹੋ ਰਿਹਾ ਜੀ ਸ਼ੁਰੂ।
ਫਿਲਿਪ ਆਈਲੈਂਡ ਨੇਚਰ ਪਾਰਕ ਦੇ ਖਾਸ ਨਜ਼ਾਰੇ ਅਤੇ ਪੈਂਗੁਇਨ ਪਰੇਡ ਦਾ ਖਾਸ ਆਕਰਸ਼ਣ, ਨਾਲੋ ਨਾਲ ਖਾਸ ਲੁਤਫ, ਮਾਰੂਕੋਇਲਾ ਐਂਡ ਐਨੀਮਲ ਪਾਰਕ ਇਨ ਗ੍ਰੈਂਟਵਿਲੇ, ਫਿਲਿਪ ਆਈਲੈਂਡ ਚਾਕਲੇਟ ਫੈਕਟਰੀ ਇਨ ਨਿਊ ਹੈਵਨ, ਸਮਰਲੈਂਡ ਬੀਚ, ਪੈਨੋਰਮਿਕ ਵਿਊਜ਼ ਆਫ ਵੈਸਟਰਨ ਪੋਰਟ ਐਂਡ ਫ੍ਰੈਂਚ ਆਈਲੈਂਡ, ਕਾਉਸ ਬੀਚ, ਨੋਬਿਸ ਸੈਂਟਰ।
ਟੂਰ ਬਾਰੇ ਵਧੇਰੇ ਜਾਣਕਾਰੀ ਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au।
For more info, contact us 0424-115-551. Email us info@sandhubuslines.com.au.
ਪੜੋਸੀ ਦਾ ਨਾਮ ਸੰਧੂ ਬੱਸ ਲਾਈਨ।
ਹਾਂ ਬਾਈ, ਕਿੱਦਾਂ ਤੂੰ? ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵੱਜਦੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ। 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਹਾਂ।
ਕੁਲਾਰ ਹਸਪਤਾਲ ਮੋਟਾਪੇ ਲਈ, ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9880 90001। ਵੈਬਸਾਈਟ ਵਿਜ਼ਿਟ ਕਰੋ kularhospital.com।
ਹਰਮਨ ਰੇਡੀਓ ਦੇ ਸਾਰੇ ਹੀ ਸਤਿਕਾਰਤ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਹਰਿਸ਼ੀ ਗੁਲਾਟੀ। ਉਂਝ ਤਾਂ ਇਹ ਇੱਕ ਕਮਰਸ਼ੀਅਲ ਐਡ ਹੈ, ਪਰ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਮੈਂ ਕੇਵਲ 45 ਦਿਨਾਂ 'ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ। ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਅਤੇ ਇੱਕ ਸੀਕ੍ਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ।
ਸੀਕ੍ਰੇਟ ਡ੍ਰੌਪਸ?
ਜੀ ਹਾਂ, ਮੇਰੇ ਸੀਕ੍ਰੇਟ ਡ੍ਰੌਪਸ ਹਨ 1-2-3 ਡਾਇਟ। ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫਤ ਪ੍ਰਾਪਤ ਕਰੋ। ਇਹ ਡ੍ਰੌਪਸ ਦੁਨੀਆ ਭਰ 'ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ। 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au। ਯਾਦ ਰੱਖੋ, ਰਿਸ਼ੀ ਦੇ ਵਜ਼ਨ ਘਟਾਉਣ ਦੇ ਸੀਕ੍ਰੇਟ ਡ੍ਰੌਪਸ ਦਾ ਨਾਮ
1-2-3-diet। ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲਾਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514104।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923038 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਸਖ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਵਜੇ ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਬਰੁਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923038।
CD ਬੈਟਰੀਜ਼ ਨਾਉ ਟ੍ਰੇਡਿੰਗ ਐਸ DMB ਮੋਟਰ ਰਿਪੇਅਰਸ।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨਿਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CD ਬੈਟਰੀਜ਼ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
CD ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ। ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 04346413274,
04436413427।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟ੍ਰੀਟ, ਬਲੈਟਾਊਨ, ਸਿਡਨੀ।
CD ਬੈਟਰੀਜ਼।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ, 24 ਘੰਟੇ 7 ਦਿਨ।
ਹਰਮਨ ਰੇਡੀਓ।
ਨਵਦੀਪ ਸਿੰਘ ਐਲਬਰੀ ਤੋਂ ਜੁੜਿਆ ਸਾਡੇ ਨਾਲ ਤੇ ਕਹਿੰਦੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਜੀ। ਕਵਿਤਾ ਬਹੁਤ ਸੋਹਣੀ ਸੀ ਜੀ, ਰਾਤੀ ਸੁਣੀ ਸੀ ਤੁਹਾਡੇ ਪੇਜ ਤੋਂ ਜਫਰ ਸਾਹਿਬ ਹੋਣਾ ਦੀ, ਤੇ ਉਨ੍ਹਾਂ ਨੇ ਲਿਖ ਕੇ ਭੇਜਿਆ ਜੀ ਵਾਹਿਗੁਰੂ ਵਾਹਿਗੁਰੂ ਬੋਲ ਮਾਣਾ ਮਨ ਦੀਆਂ ਗੱਲਾਂ ਗੁੰਜਲਾਂ ਖੋਲ ਮਾਣਾ ਜਿੰਦੜੀ ਨੂੰ ਐਵੇਂ ਨਾ ਮਿੱਟੀ ਚ ਰੋਲ ਮਾਣਾ ਕਿਉਂ ਤੇਰੀ ਮੇਰੀ ਲਈ ਲਾਈ ਹੋਈ ਆ ਮਾਣਾ ਜਦ ਇਸ ਤਨ ਨੇ ਵਿਕ ਜਾਣਾ ਮਿੱਟੀ ਦੇ ਮੋਲ ਮਾਣਾ ਬਾਬਾ ਨਾਨਕ ਵਾਂਗੂ ਤੇਰਾਂ ਤੇਰਾਂ ਤੋਲ ਮਾਣਾ ਬਾਬੇ ਨਾਨਕ ਵਾਂਗੂ ਤੇਰਾਂ ਤੇਰਾਂ ਤੋਲ ਮਾਣਾ ਵਾਹਿਗੁਰੂ ਵਾਹਿਗੁਰੂ ਬੋਲ ਮਨਾ। ਇਹ ਸਾਡੇ ਨੂੰ ਨਵਦੀਪ ਸਿੰਘ ਐਲਬਰੀ ਤੋਂ ਸਾਨੂੰ ਖਬਰ ਭੇਜ ਆਪਣੀ ਕਵਿਤਾ ਭੇਜੀ ਹੈ ਜੀ, ਸੋ ਬਹੁਤ ਮਿਹਰਬਾਨੀ ਜੀ ਤੇ ਤੁਹਾਨੂੰ ਵੀ ਮੁਬਾਰਕਾਂ ਹੋਣ। ਗੁਰਜ ਬਹਾਦਰ ਸਿੰਘ ਸਾਡੇ ਨਾਲ ਜੁੜੇ ਹੈ ਜੀ ਤਸਮਾਨੀਆਂ ਤੋਂ, ਤੇ ਉਹਨਾਂ ਨੇ ਉਹ ਚਿੱਤਰ ਵੀ ਸਾਂਝਾ ਕੀਤਾ ਜਿਹੜਾ ਚਿੱਤਰ ਜਸਵੰਤ ਸਿੰਘ ਜਫਰ ਹੋਰਾਂ ਨੇ ਬਣਾਇਆ ਤੇ ਉਹਨਾਂ ਨੇ ਇਸ ਕਵਿਤਾ ਦੇ ਨਾਲ ਰਿਲੇਟਡ ਚਿੱਤਰ ਹੈ ਜੀ, ਤੇ ਉਸ ਦੇ ਵਿੱਚ ਉਹਨਾਂ ਨੇ ਦਿਖਾਇਆ ਵੀ ਬਾਬਾ ਨਾਨਕ ਨੂੰ ਜਿਹੜਾ ਸੋਫਟਨੈਸ ਦਿਖਾਉਂਦੇ ਆ ਵੀ ਬਾਬਾ ਨਾਨਕ ਨੇ ਜਿਹੜੇ ਰਾਹ ਚੁਣੇ ਸੀ ਨਾ ਉਹ ਰਾਹ ਇੱਕ ਸੋਫਟ ਬੰਦੇ ਵਾਲੇ ਨਹੀਂ ਸਨ, ਤੇ ਉਹ ਚਿੱਤਰ ਦੱਸਦਾ ਜੀ ਵੀ ਕਿਹੋ ਜਿਹਾ ਇਨਸਾਨ ਹੋਣਾ ਉਹ, ਜਿੱਦਾਂ ਉਹਨਾਂ ਨੇ ਕਵਿਤਾ ਚ ਵੀ ਲਿਖਿਆ ਵੀ ਕਿਵੇਂ ਉਹਨਾਂ ਦੀਆਂ ਜਿਹੜੇ ਆ ਧੂੜ ਨਾਲ ਲੱਤਾਂ ਪੈਰ ਭਰੇ ਹੋਣੇ ਆ, ਕਿਵੇਂ ਵਿਆਹੀਆਂ ਪਾਰਟੀਆਂ ਹੋਣੀਆਂ, ਕਿਵੇਂ ਉਹਨਾਂ ਨੂੰ ਦੇ ਉੱਤੇ ਜਿਹੜੇ ਮੌਸਮ ਨੇ ਉਹਨਾਂ ਦੀ ਚਮੜੀ ਨੂੰ ਸਖ਼ਤ ਕੀਤਾ ਹੋਣਾ, ਸੋ ਉਹ ਚਿੱਤਰ ਜਸਵੰਤ ਜਫਰ ਹੋਰਾਂ ਨੇ ਇਸ ਕਵਿਤਾ ਦੇ ਨਾਲ ਹੀ ਬਣਾਇਆ ਸੀ, ਕਿਉਂਕਿ ਮੈਂ ਦੱਸਦਿਆਂ ਜੀ ਜਸਵੰਤ ਸਿੰਘ ਜਫਰ ਜਿਹੜੇ ਬਹੁ ਪੱਖੀ ਕਲਾਕਾਰ ਨੇ, ਜਿੱਥੇ ਉਹ ਚੰਗੇ ਇੱਕ ਲੇਖਕ ਨੇ ਚੰਗੇ ਕਵੀ ਨੇ ਉੱਥੇ ਇੱਕ ਬਹੁਤ ਵਧੀਆ ਚਿੱਤਰਕਾਰ ਤੇ ਇੱਕ ਜਾਣੇ ਮਾਣੇ ਬਿਜਲੀ ਬੋਰਡ ਦੇ ਆਫਿਸਰ ਵੀ ਨੇ, ਸੋ ਤੁਸੀਂ ਵੀ ਉਹਨਾਂ ਨੂੰ ਉਹਨਾਂ ਦੇ ਪੇਜ ਦੇ ਉੱਤੇ ਜੁਆਇਨ ਕਰ ਸਕਦੇ ਆ ਤੇ ਇਹ ਜਿਹੀਆਂ ਉਹਨਾਂ ਦੀਆਂ ਰਚਨਾਵਾਂ ਬਹੁਤ ਸਾਰੀਆਂ ਰਚਨਾਵਾਂ ਤੁਸੀਂ ਉਹਨਾਂ ਦੀਆਂ ਪੜ੍ਹ ਸਕਦੇ ਹੋ। ਤੇ ਉਸ ਤੋਂ ਬਾਅਦ ਸਾਡੇ ਕੋਲੇ ਮੈਸੇਜ ਆਇਆ ਜੀ ਮੱਖਣ ਸੋਹੀ ਹੋਰਾਂ ਦਾ, ਤੇ ਉਹਨਾਂ ਨੇ ਵੀ ਸਾਨੂੰ ਕੈਂਡਲ ਵਿਜ਼ਲ ਦੀ ਜਿਹੜੀ ਇੱਕ ਫੋਟੋ ਭੇਜੀ ਆ, ਕੱਲ ਗੋਲਡ ਕੋਸਟ ਦੇ ਹੋਇਆ ਸੀ, ਇਸ ਬਾਰੇ ਵੀ ਅਸੀਂ ਗੱਲਬਾਤ ਕਰਦੇ ਹਾਂ ਜੀ। ਸੋ ਫਿਲਹਾਲ ਸਿੱਧੂ ਸਾਹਿਬ ਆਪਾਂ ਮੈਸੇਜਾਂ ਦੇ ਨਾਲ ਨਾਲ ਤੇ ਆਪਾਂ ਖਬਰਾਂ ਦਾ ਸ਼ੁਰੂਆਤ ਕਰੀਏ, ਤੇ ਪਹਿਲਾਂ ਗੋਲਡ ਕੋਸਟ ਤੇ ਕੈਂਡਲ ਵਿਜ਼ਲ ਤੋਂ ਗੱਲ ਸ਼ੁਰੂ ਕਰ ਲਈਏ
ਜੀ। ਕੱਲ ਕੁਲਜੀਤ ਖੋਸਾ ਉਹਨਾਂ ਨੇ ਇਤਲਾਹ ਦਿੱਤੀ ਸੀ ਕਿ ਗੋਲਡ ਕੋਸਟ ਵਾਸੀਆਂ ਨੇ ਮਨਮੀਤ ਅਲੀ ਸ਼ੇਰ ਦੀ ਯਾਦ ਦੇ ਵਿਚ ਕੈਂਡਲ ਵਿਜ਼ਲ ਕੀਤਾ ਸੀ, ਔਰ ਸਾਰੇ ਹੀ ਡਰਾਈਵਰ ਭਾਈਚਾਰਾ ਤੇ ਗੋਲਡ ਕੋਸਟ ਦਾ ਜਿਹੜਾ ਭਾਈਚਾਰਾ ਆ ਉਹਨਾਂ ਨੇ ਇਕੱਠੇ ਹੋ ਕੇ ਸ਼ਰਧਾਂਜਲੀ ਭੇਟ ਕੀਤੀ ਆ, ਜਿਸ ਦੇ ਵਿਚ ਸਾਰੇ ਹੀ ਇਲਾਕੇ ਦੇ ਜਿਹੜੇ ਪੰਜਾਬੀ ਆ ਸਿੱਖ ਨੇ ਭਾਰਤੀ ਉਹ ਹਾਜ਼ਰ ਹੋਏ। ਇਨ੍ਹਾਂ ਦੇ ਵਿਚ ਜਿਹੜੇ ਮੇਨ ਸਟ੍ਰੀਮ ਡਰਾਈਵਰ ਨੇ ਬੱਸ ਸਰਵਿਸਿਜ ਦੇ ਟੈਕਸੀ ਸਰਵਿਸਿਜ ਦੇ ਉਹ ਵੀ ਹਾਜ਼ਰ ਸਨ। ਸੋ ਇਹ ਸੀ ਗੋਲਡ ਕੋਸਟ ਦੀ ਖਬਰ। ਤੇ ਮਿੰਟੂ ਜੀ ਹੁਣ ਜਿਹੜੀਆਂ ਖਬਰਾਂ ਥੋੜੀਆਂ ਮੈਂ ਸਾਂਝੀਆਂ ਕਰਨਾ ਚਾਹਾਂਗਾ, ਨਿਊਜ਼ੀਲੈਂਡ ਦੇ ਵਿਚ ਕੱਲ ਇਕ ਬੜਾ ਭਿਆਨਕ ਭੂਚਾਲ ਆਇਆ ਜਿਸ ਦਾ ਜਿਹੜਾ ਮਿਆਨਾ ਸੀਗਾ ਜੀ ਉਹ 7.5 ਰਿਕਟਰ ਸਕੇਲ ਤੇ ਸੀ, ਤੇ ਉਸ ਤੋਂ ਬਾਅਦ ਕ੍ਰਾਈਸਟਚਰਚ ਦੇ ਲਾਗੇ ਸੁਨਾਮੀ ਵੀ ਆਈ ਆ, ਤੇ ਇਸ ਦੇ ਨਾਲ ਤਕਰੀਬਨ 2 ਵਿਅਕਤੀ ਮਾਰੇ ਗਏ ਨੇ, ਤੇ ਜਿਹੜੀ ਸੁਨਾਮੀ ਦੀ ਵਾਰਨਿੰਗ ਹੈ ਉਸਨੇ ਹਜ਼ਾਰਾਂ ਲੋਕਾਂ ਨੂੰ ਭੱਜਣ ਤੇ ਮਜਬੂਰ ਕਰ ਦਿੱਤਾ। ਤੇ ਇਸ ਦੀ ਹਜੇ ਤਾਜ਼ਾ ਬਹੁਤੀਆਂ ਜ਼ਿਆਦਾ ਖ਼ਬਰਾਂ ਨਹੀਂ ਆ ਰਹੀਆਂ, ਪਰ ਫੋਟੋਆਂ ਦਿਖਾ ਰਹੀਆਂ ਕਿ ਸੜਕਾਂ ਪਾਟੀਆਂ ਪਈਆਂ ਨੇ ਤੇ ਦੁਕਾਨਾਂ ਦੇ ਵਿਚੋਂ ਬੋਤਲਾਂ ਡਿੱਗ ਡਿੱਗ ਕੇ ਸਮਾਨ ਡਿੱਗ ਡਿੱਗ ਕੇ ਸਾਰੇ ਪਾਸੇ ਨੁਕਸਾਨ ਹੋਇਆ ਪਿਆ, ਤੇ ਕਾਫੀ ਵੱਡਾ ਨੁਕਸਾਨ ਹੋਇਆ ਜੀ ਨਿਊਜ਼ੀਲੈਂਡ ਦੇ ਵਿਚ। ਇਹ ਹੈ ਜੀ ਅੰਤਰਰਾਸ਼ਟਰੀ ਖ਼ਬਰ। ਤੇ ਹੁਣ ਥੋੜਾ ਜਿਹਾ ਭਾਰਤ ਤੇ ਮੈਂ ਅਰਦਾਸ ਕਰਦਾ ਜੀ ਕਿ ਨਿਊਜ਼ੀਲੈਂਡ ਵਾਲੇ ਜਿਹੜੇ ਵੀ ਕ੍ਰਾਸ਼ਰ ਤੇ ਲੱਗ ਗਿਆ ਪ੍ਰਭਾਵਿਤ ਆ ਉਹ ਠੀਕ ਠਾਕ ਹੋਣਗੇ ਤੇ ਪਰਮਾਤਮਾ ਤੰਦਰੁਸਤੀ ਬਖਸ਼ੇ ਜੀ ਉਹਨਾਂ ਨੂੰ
ਜੀ ਜੀ। ਸਿੱਧੂ ਸਾਹਿਬ ਆਪਾਂ ਖਬਰਾਂ ਦੇ ਨਾਲ ਨਾਲ ਆਪਾਂ ਕਾਲ ਵੀ ਲੈਣੀ ਆ ਤੇ ਕਾਲਾਂ ਵੀ ਆਉਣੀਆਂ ਸ਼ੁਰੂ ਹੋ ਗਈਆਂ, ਤੇ ਗਿਆਨ ਸਿੰਘ ਕੰਗ ਮੈਨੂੰ ਲੱਗਦਾ ਆਪਾਂ ਨੂੰ ਕਾਲ ਕਰ ਰਹੇ ਆ, ਤੇ ਆਪਾਂ ਉਹਨਾਂ ਦੀ ਕਾਲ ਵੀ ਕੋਸ਼ਿਸ਼ ਕਰੀਏ ਲੈਣ ਦੀ, ਤੇ ਨਾਲ ਨਾਲ ਆਪਾਂ ਫਿਰ ਖਬਰਾਂ ਤੇ ਵੀ ਚੱਲ
ਜੀ। ਹਾਂਜੀ ਹਾਂਜੀ ਗਿਆਨ ਸਿੰਘ ਕੰਗ ਜੀ ਆ ਗਏ ਨੇ।
ਹੈਲੋ ਸਤਿ ਸ੍ਰੀ ਅਕਾਲ ਅੰਕਲ ਜੀ।
ਹਾਂਜੀ ਕੱਟ ਹੋ ਗਿਆ ਜੀ।
ਹੈਲੋ ਕੱਟ ਗਿਆ ਉਹਨਾਂ ਦੀ ਕਾਲ ਕੱਟ ਗਈ ਆ, ਤੇ ਕੋਈ ਨੀ ਜੀ ਆਪਾਂ ਫੋਨ ਲਾਈਨ ਖੁੱਲੀਆਂ ਤੇ ਜਿੰਨੇ ਵੀ ਕਾਲ ਕਰਨੀਆਂ ਕਰ ਸਕਦੇ।
ਹਾਂਜੀ ਉਧਰ ਜੀ ਖਬਰਾਂ ਜਿਹੜੀਆਂ ਫਰੰਟ ਪੇਜ ਦੀਆਂ ਬਣ ਰਹੀਆਂ ਨੇ ਉਹ ਆਫਕੋਰਸ ਜਿਹੜਾ ਹੁਣ ਕਾਲੇ ਧਨ ਦੇ ਵਿਰੁੱਧ ਸਰਜੀਕਲ ਸਟ੍ਰਾਈਕ ਚੱਲੀ ਆ, ਉਸ ਦੇ ਬਾਅਦ ਹੁਣ ਕਹਿੰਦੇ ਬੇਨਾਮੀ ਜਾਇਦਾਦ ਦੀ ਵਾਰੀ ਆ, ਇਹ ਕੀ ਚੱਕਰ ਹੈ ਜੀ ਹੁਣ?
ਦੇਖੋ ਮੋਦੀ ਕੱਲ ਬੜੇ ਹੀ ਇੱਕ ਮਜ਼ਾਕੀਆ ਢੰਗ ਨਾਲ ਲੈਕਚਰ ਦੇ ਰਹੇ ਸਨ, ਤੇ ਉਹ ਹੁਣ ਲੋਕ ਹੁਣ ਕੀ ਕਰਨ ਲੱਗ ਗਏ ਨਾ, ਲੋਕ ਹੁਣ ਮੋਦੀ ਨੂੰ ਨਾ ਇੱਕ ਜਾਦੂਗਰ ਵਾਂਗੂ ਦੇਖਦੇ ਆ। ਜਾਦੂਗਰ ਨੂੰ ਜਦੋਂ ਅਸੀਂ ਸਟੇਜ ਤੇ ਦੇਖਦੇ ਹੁੰਦੇ ਆ ਨਾ, ਤੇ ਅਸੀਂ ਉਹਦੀਆਂ ਹਰ ਹਰਕਤ ਚ ਨਿਗਾਹ ਰੱਖਦੇ ਆ ਵੀ ਕਿੱਥੇ ਉਹ ਜਿਹੜੀ ਚਲਾਕੀ ਕਰ ਰਿਹਾ, ਕਿੱਥੇ ਉਹ ਟ੍ਰਿਕ ਖੇਡਣ ਦੀ ਕੋਸ਼ਿਸ਼ ਕਰ ਰਿਹਾ। ਤੇ ਉਹ ਮੋਦੀ ਨੇ ਹੁਣ ਜੋ ਦੱਸਤਾ ਵੀ, ਮੈਂ ਤਾਂ ਭਾਈ ਪਹਿਲਾਂ ਹਿੰਟ ਦੇਤਾ ਸੀ, ਸਰਜੀਕਲ ਸਟ੍ਰਾਈਕ ਦਾ ਵੀ ਹਿੰਟ ਦੇਤਾ ਸੀ, ਨੋਟਾਂ ਵਾਲੀ ਸਟ੍ਰਾਈਕ ਜਿਹੜੀ ਹੋਣੀ ਸੀ ਸਰਜੀਕਲ, ਇਹਦਾ ਵੀ ਮੈਂ ਹਿੰਟ ਦੇਤਾ ਸੀ। ਤੇ ਮੈਂ ਕਹਿੰਦਾ ਹੁਣ ਕਹਿੰਦਾ ਹਿੰਟ ਤੁਹਾਨੂੰ ਹੋਰ ਵੀ ਬਹੁਤ ਦਿੰਨਾ ਗੱਲਾਂ, ਹੁਣ ਅਸੀਂ ਕੀ ਕਰਨ ਲੱਗ ਗਏ ਨਾ, ਹੁਣ ਅਸੀਂ ਸਾਰਾ ਦਿਨ ਹਿੰਟ ਭਾਲਣ ਲੱਗ ਗਏ ਉਹਦੀਆਂ ਗੱਲਾਂ ਚੋਂ ਵੀ ਹੁਣ ਕੀ ਹਿੰਟ ਦਿੰਦਾ। ਤਾਂ ਉਹ ਉਹ ਜੀ ਹੁਣ ਜਿਹੜੀ ਕੱਲ ਲੈਕਚਰ ਜਿਹੜਾ ਉਹਨਾਂ ਦਾ ਸੀ, ਕਾਫੀ ਮਜਾਇਆ ਭਰਪੂਰ ਸੀ ਤੇ ਕਾਫੀ ਉਹਨਾਂ ਨੇ ਹਰੇਕ ਗੱਲ ਦੇ ਉੱਤੇ ਕਟਾਕਸ਼ ਕਸੇ ਮਜ਼ਾਕ ਮਜ਼ਾਕ ਦੇ ਵਿੱਚ। ਤੇ ਉਹਨਾਂ ਨੇ ਰਾਹੁਲ ਗਾਂਧੀ ਨੂੰ ਵੀ ਕਿਹਾ ਵੀ ਜਿਹੜੇ ਪਿਛਲੇ ਤਿੰਨ ਚਾਰ ਸਾਲਾਂ ਤੋਂ ਘਪਲਿਆਂ ਚ ਕਰੋੜਾਂ ਅਰਬਾਂ ਦੀਆਂ ਗੱਲਾਂ ਕਰਦੇ ਸਨ, ਕੱਲ ਕਹਿੰਦੇ ਉਹ ਬੰਦਾ ਮੈਂ 4000 ਰੁਪਏ ਪਿੱਛੇ ਲਾਈਨ ਚ ਲੱਗਿਆ ਦੇਖਿਆ। ਸੋ ਕਾਫੀ ਜਿਹੜੀ ਇਹਦੇ ਵਿੱਚ ਹੀ ਉਹਨਾਂ ਨੇ ਹਿੰਟ ਦੇ ਵਿੱਚ ਇਹ ਗੱਲ ਕਹੀ ਸੀ ਵੀ ਜਿਹੜੀਆਂ ਬੇਨਾਮੀ ਬਹੁਤ ਸਾਰੀਆਂ ਪ੍ਰੋਪਰਟੀਆਂ ਅਸੀਂ ਸੁਣਦੇ ਆ ਅਕਸਰ ਬਾਦਲਾਂ ਦੀ ਜੋ ਗੱਲ ਆਉਂਦੀ ਆ ਵੀ ਜਦੋਂ ਇੱਕ ਪਾਸੇ ਸਟੈਂਡਰਡ ਏਕੜ ਆ ਵੀ 30 ਸਟੈਂਡਰਡ ਏਕੜ ਆ, 18 ਕਿੱਲੇ ਸਟੈਂਡਰਡ ਏਕੜ ਹੋ ਗਿਆ ਸੀ ਪਿੱਛੇ ਜਿਹਦਾ, ਤਾਂ ਉਦੋਂ ਬਾਅਦ ਫਿਰ ਬਾਦਲਾਂ ਕੋਲ 4000 ਕਿੱਲਾ ਜ਼ਮੀਨ ਕਿਵੇਂ ਹੋ ਗਈ, ਤਾਂ ਕਿਵੇਂ ਰੱਖ ਰੱਖੀ ਆ ਉਹਨਾਂ ਨੇ? ਤਾਂ ਫਿਰ ਅਗਲਾ ਜਵਾਬ ਸਵਾਲ ਹੁੰਦਾ ਜੀ ਕੁੱਤੇ ਬਿੱਲਿਆਂ ਦੇ ਨਾਂ ਕਰਾ ਰੱਖੀ ਆ, ਤਾਂ ਉਹ ਹੁੰਦੀਆਂ ਬੇਨਾਮੀ ਜਾਇਦਾਦ ਆ ਵੀ ਕਿਹਦੇ ਨਾਂ ਕਿਵੇਂ ਨਾਂ। ਅੱਜ ਦੇ ਜੋ ਪਹਿਲਾਂ ਕੀ ਹੁੰਦਾ ਸੀ, ਪਹਿਲਾਂ ਰਿਕਾਰਡ ਦੇ ਵਿੱਚ ਪਈਆਂ ਰਹਿ ਜਾਂਦੀਆਂ ਸੀ, ਦਬੀਆਂ ਤਹੀਆਂ ਪਈਆਂ ਰਹਿ ਜਾਂਦੀਆਂ ਸੀ ਤੇ ਉਹ ਉੱਥੇ ਬੋਧੀਆਂ ਹੋ ਜਾਂਦੀਆਂ। ਫਰਦਾਂ ਜਿਹਦੇ ਕੋਲੇ ਆ, ਹਰੇਕ ਬੰਦਾ ਉਹ ਫਰਦ ਲੈ ਨਹੀਂ ਸਕਦਾ ਸੀ, ਜਿਹਦੇ ਕੋਲੇ ਫਰਦਾਂ ਉਸੇ ਬੰਦੇ ਕੋਲੇ, ਉਹਨੂੰ ਹੀ ਪਤਾ ਹੁੰਦਾ ਸੀ ਵੀ ਕਿਹਦੇ ਨਾਂ ਜ਼ਮੀਨ ਆ ਕਿਵੇਂ ਆ। ਪਰ ਅੱਜ ਹੋ ਗਿਆ ਕੰਪਿਊਟਰਾਈਜ਼ਡ ਯੁੱਗ, ਤੇ ਕੰਪਿਊਟਰ ਦੇ ਵਿੱਚ ਹੁਣ ਤੁਹਾਨੂੰ ਪਤਾ ਵੀ ਇਹੋ ਜਿਹੇ ਸੋਫਟਵੇਅਰ ਆ ਗਏ ਵੀ ਜਿਵੇਂ ਹੁਣ ਅੱਜ ਹੀ ਮੈਂ ਪੜ੍ਹ ਰਿਹਾ ਸੀ ਵੀ ਇੱਕ ਲੁਧਿਆਣੇ ਦੇ ਵਿੱਚ ਜਿਹੜੀ ਕੈਮਰੇ ਆ ਜਿਹੜੇ ਉਹ ਸਾਰਿਆਂ ਦੇ ਵਿੱਚ ਨਾਲ ਫੇਸ ਡਿਟੈਕਸ਼ਨ ਲਾ ਰਹੇ ਆ, ਤਾਂ ਉਹ ਫੇਸ ਡਿਟੈਕਸ਼ਨ ਦੇ ਵਾਂਗੂ ਹੁਣ ਇਹੋ ਜਿਹੀਆਂ ਚੀਜ਼ਾਂ ਸੋਫਟਵੇਅਰ ਆ ਗਏ ਵੀ ਉਹ ਡਿਟੈਕਟ ਕਰ ਲੈਂਦੇ ਆ ਵੀ ਕਿਹਦੇ ਕੋਲੇ ਕਿੱਥੇ ਕਿੱਥੇ ਕਿਹੜੀ ਕਿਹੜੀ ਜਾਇਦਾਦ ਆ। ਉਹ ਪੈਨ ਨੰਬਰ ਵਾਂਗੂ ਇੱਕ ਥਾਂ ਤੇ ਇਕੱਠੀ ਹੋ ਜਾਂਦੀ ਹੈ, ਸੈਂਟਰ ਲਿੰਕ ਵਾਂਗੂ ਇੱਕ ਥਾਂ ਤੇ ਇਕੱਠੀ ਜਾਣਕਾਰੀ ਹੋ ਜਾਂਦੀ ਆ, ਤਾਂ ਉਹ ਜਾਣਕਾਰੀ ਨਾਲ ਹੁਣ ਜਿਹੜਾ ਬਚਣਾ ਔਖਾ ਹੋ ਗਿਆ ਆਉਣ ਵਾਲੇ ਦਿਨਾਂ 'ਚ। ਮੈਨੂੰ ਲੱਗਦਾ ਵੀ ਜਿਹੜਾ ਅਗਲਾ ਸਟੈਪ ਇਹੀ ਬੇਨਾਮੀਆਂ ਦੇ ਉੱਤੇ ਗੱਲ ਹੋ ਰਹੀ ਆ
ਜੀ। ਮਿੰਟੋ ਜੀ, ਨਿਊਜ਼ੀਲੈਂਡ ਤੋਂ ਆਪਾਂ ਤਰਨ ਸਿੱਧੂ ਦਾ ਮੈਸੇਜ ਲੈਣ ਤੋਂ ਪਹਿਲਾਂ ਗਿਆਨ ਸਿੰਘ ਕੰਗ ਹੋਣਾ ਦਾ ਮੈਸੇਜ ਲਓ ਜੀ।
ਹੈਲੋ, ਸਤਿ ਸ੍ਰੀ ਅਕਾਲ ਕੰਗ ਸਾਹਿਬ
ਜੀ, ਕੀ ਹਾਲ ਚਾਲ?
ਹਾਲ ਚਾਲ ਵਧੀਆ ਜੀ, ਤੁਸੀਂ ਸੁਣਾਓ ਕਿੱਦਾਂ ਚੱਲ ਰਿਹਾ?
ਹਾਂਜੀ, ਬਹੁਤ ਵਧੀਆ। ਮੇਰੀ ਵੱਲੋਂ ਸਾਰੇ ਪਰਿਵਾਰ ਨੂੰ ਗੁਰੂ ਨਾਨਕ ਸਾਹਿਬ ਦੇ ਜਨਮ ਦਿਨ ਤੇ ਬਹੁਤ ਬਹੁਤ ਲੱਖ ਲੱਖ ਵਧਾਈਆਂ, ਤੁਹਾਨੂੰ ਡਬਲ ਵਧਾਈਆਂ।
ਬਹੁਤ ਬਹੁਤ ਮਿਹਰਬਾਨੀ ਜੀ।
ਉਰਦੂ ਬੋਲਣਾ ਸ਼ੁਰੂ ਕਰਾਂ ਜੀ ਥੋੜਾ ਜਿਹਾ?
ਜੀ ਜੀ,
ਆਉਣ ਦਿਓ ਜੀ, ਆਉਣ ਦੇ, ਤੁਹਾਡੀ ਆਜ਼ਾਦੀ ਆ, ਤੁਸੀਂ ਆਜ਼ਾਦ ਮੁਲਕ ਚ ਰਹਿੰਦੇ ਹੋ।
ਉਰਦੂ ਦਾ ਸ਼ਾਇਰ ਸਰ ਮੁਹੰਮਦ ਇਕਬਾਲ ਨੇ ਲਿਖਿਆ ਗੁਰੂ ਨਾਨਕ ਸਾਹਿਬ ਦੇ ਬਾਰੇ, ਉਹ ਕਹਿੰਦਾ ਫਿਰ ਉੱਠੀ ਤੌਹੀਦ ਕੀ ਆਵਾਜ਼ ਪੰਜਾਬ ਸੇ, ਫਿਰ ਉੱਠੀ ਤੌਹੀਦ ਕੀ ਆਵਾਜ਼ ਪੰਜਾਬ ਸੇ, ਏਕ ਮਰਦ ਕਾਮਲ ਪੂਰੇ ਆਦਮੀ ਨੇ, ਏਕ ਮਰਦ ਕਾਮਲ ਨੇ ਹਿੰਦ ਕੋ ਜਗਾਇਆ ਖਵਾਬ ਸੇ। ਏਕ ਮਰਦ ਕਾਮਲ ਨੇ ਹਿੰਦ ਕੋ ਜਗਾਇਆ ਖਵਾਬ ਸੇ। ਗੁਰੂ ਨਾਨਕ ਸਾਹਿਬ ਦੇ ਜਿਹੜੇ ਤਰਕ, ਉਹਨਾਂ ਦਾ ਜੋ ਜਨਮ ਹੈ, ਜੋ ਸਾਰਾ ਅਸੀਂ ਜਾਣਦੇ ਉਹਨਾਂ ਬਾਰੇ, ਆ ਗੱਲ ਹੋਈ ਸੀ ਤਸਵੀਰ ਦੀ, ਕਿਸੇ ਨੇ ਕਦੇ ਗੁਰੂ ਨਾਨਕ ਸਾਹਿਬ ਦੀ ਜਿਹੜੀ ਉਹ ਤਸਵੀਰ ਦਿੱਤੀ ਤਨਕ ਦੀ, ਜਿਸ ਵੇਲੇ ਗੁਰੂ ਨਾਨਕ ਸਾਹਿਬ ਨੇ ਤਨਕ ਰੂਪ ਚ ਧਾਰਿਆ, ਕਦੇ ਕਿਸੇ ਨੇ ਛਾਪੀ ਆ? ਨਹੀਂ ਛਾਪੀ। ਸੋਹਣੀਆਂ ਲੱਗਣ ਵਾਲੀ ਚੀਜ਼ਾਂ ਸੀ ਜਿਹੜੀਆਂ ਵਿਕਦੀਆਂ ਮਾਰਕੀਟ ਚ, ਅਸੀਂ ਉਹ ਦਿੰਦੇ ਹਾਂ। ਔਰ ਅਸੀਂ ਕਦੇ ਵੀ ਮੱਥਾ ਨਹੀਂ ਟੇਕਿਆ, ਮੈਂ ਤਾਂ ਜ਼ਿੰਦਗੀ ਚ ਕਦੇ ਮੱਥਾ ਨਹੀਂ ਟੇਕਿਆ ਕਿਸੇ ਤਸਵੀਰ ਨੂੰ, ਨਾ ਮੈਂ ਟੇਕਦਾ। ਇੱਕ ਓਂਕਾਰ ਨੂੰ ਆਪਣੇ ਦਿਮਾਗ ਚ ਰੱਖੋ, ਆਪਣੇ ਬੁੱਧੀ ਚ ਰੱਖੋ, ਉਹਦੇ ਬਾਅਦ ਤੁਸੀਂ ਬਾਣੀ ਪੜ੍ਹੋ, ਤੁਸੀਂ ਸ਼ਬਦ ਪੜ੍ਹੋ, ਕੁਛ ਪੜ੍ਹੋ, ਉਹ ਤੁਹਾਡਾ ਸਵੀਕਾਰ ਹੈ। ਮੈਂ ਤੁਹਾਨੂੰ ਆਪਣੀਆਂ ਦੋ ਕੁ ਲਾਈਨਾਂ ਸੁਣਾਉਣੀਆਂ ਚਾਹੁੰਦਾ ਵੀ ਸਿੱਖ ਧਰਮ ਕਹਿੰਦਾ ਬਾਬੇ ਗੁਰੂ ਨਾਨਕ ਨੇ ਇਹ ਧਰਮ ਚਲਾਇਆ ਸੀ, ਫਿਰ ਅੰਗਦ ਗੁਰੂ ਅਮਰਦਾਸ ਨੇ ਇਸ ਨੂੰ ਲਿਸ਼ਕਾਇਆ ਸੀ, ਫਿਰ ਠੱਪਾ ਫਿਰ ਅੰਮ੍ਰਿਤਸਰ ਦਾ ਚੌਥੇ ਗੁਰ ਲਾਇਆ ਸੀ, ਦੇ ਕੇ ਅਨਮੋਲ ਸ਼ਹੀਦੀ ਗੁਰ ਪੰਜਵੇਂ ਸਮਝਾਇਆ ਸੀ। ਕੀ ਸਮਝਾਇਆ ਸੀ? ਜੋ ਗੁਰੂ ਨਾਨਕ ਸਾਹਿਬ ਦਾ ਮਿਸ਼ਨ ਨਿਮਣਾ ਨੇ ਜ਼ਾਲਮ ਅੱਗੇ ਰੱਖਣਾ ਏ ਯਾਦ ਹੋਏ, ਸਿੱਖੀ ਸੰਭਾਲ ਖਾਲਸਾ ਸਿੱਖੀ ਸੰਭਾਲ ਹੋਏ। ਕਹਿੰਦੇ ਚੌਕੀ ਤੇ ਬਹਿਣਾ ਛੱਡਿਆ, ਚੌਕੀ ਤੇ ਬਹਿਣਾ ਛੱਡਿਆ, ਅਕਾਲ ਤਖ਼ਤ ਬਣਾਇਆ ਈ, ਕੇਸਰ ਦੇ ਤਿਲਕ ਤਿਆਗੇ ਰੱਤ ਦਾ ਲਵਾਇਆ ਈ, ਗੁਰੂ ਛੇਵੇਂ ਪਾਤਸ਼ਾਹ ਦੇ ਸੀਸ ਤੇ ਬਾਬਾ ਬੁੱਢਾ ਜੀ ਨੇ ਰੱਤ ਦਾ ਤਿਲਕ ਲਾਇਆ ਸੀ, ਕੇਸਰ ਦੇ ਤਿਲਕ ਤਿਆਗੇ ਰੱਤ ਦਾ ਲਵਾਇਆ ਸੀ, ਮੀਰੀ ਤੇ ਪੀਰੀ ਪਾ ਕੇ ਖੰਡਾ ਖੜਕਾਇਆ ਸੀ। ਗੁਰੂ ਹਰ ਰਾਏ ਹਰਕਿਸ਼ਨ ਸਾਹਿਬ ਨੇ ਇਹੋ ਫਰਮਾਇਆ ਸੀ, ਨਿਮਣਾ ਨੇ ਜ਼ਾਲਮ ਅੱਗੇ ਰੱਖਣਾ ਏ ਯਾਦ ਹੋਏ, ਕਿਉਂਕਿ ਅੱਠਵੇਂ ਪਾਤਸ਼ਾਹ ਦੇ ਦਰਬਾਰ ਦੇ ਦਰ ਦੇ ਮੂਹਰੇ ਰੰਗ ਦੇ ਬਹੁਤ ਚਿਰ ਖੜਾ ਰਿਹਾ। ਮਹਾਰਾਜ ਨੇ ਦਰਸ਼ਨ ਕਿਹਾ ਮੈਂ ਮਲੇਸ਼ ਨੂੰ ਦਰਸ਼ਨ ਨਹੀਂ ਦੇਣੇ, ਨਿਮਣਾ ਨੇ ਜ਼ਾਲਮ ਅੱਗੇ ਰੱਖਣਾ ਏ ਯਾਦ ਹੋਏ। ਸਿੱਖੀ ਸੰਭਾਲ ਖਾਲਸਾ, ਸਿੱਖੀ ਸੰਭਾਲ ਇਹ ਕਵਿਤਾ ਦਾ ਜ਼ਿਆਦਾ ਲੰਮੀ ਮੈਂ ਨਹੀਂ ਹੋਰ ਬੋਲਦਾ। ਅਸੂਲ ਤਾਂ ਗੁਰੂ ਨਾਨਕ ਸਾਹਿਬ ਦਾ ਓਹੋ ਹੀ ਆ, ਇਹ ਮੈਂ ਤਾਂ 30 ਸਾਲ ਹੋ ਕੇ ਪਹਿਲਾਂ ਲਿਖੀ ਸੀ। ਇਹ ਮਤਲਬ ਅਸੂਲ ਤਾਂ ਓਹੋ ਹੀ ਆ। ਉਹਨਾਂ ਨੇ ਪਹਿਲਾ ਕੰਮ ਜੋ ਕੀਤਾ ਸਭ ਤੋਂ ਵੱਡਾ, ਆ ਜਿਹੜੇ ਤਰਕਸ਼ੀਲ ਅੱਜ ਚੱਕੀ ਫਿਰਦੇ ਨੇ, ਗੁਰੂ ਨਾਨਕ ਨਾਲੋਂ ਵੱਡਾ ਤਰਕਸ਼ੀਲ ਕੌਣ ਹੋ ਸਕਦਾ, ਜਿਨ੍ਹਾਂ ਨੇ ਜਨੇਊ ਨਹੀਂ ਪਾਇਆ। ਔਰ ਅਸੀਂ ਉਹਨਾਂ ਦੀਆਂ ਫੋਟੋਆਂ ਬਣਾ ਬਣਾ ਕੇ ਗਲਾਂ ਚ ਤਿੰਨ ਤਿੰਨ ਚਾਰ ਚਾਰ ਮਾਲਾ, ਉਹ ਮਹਾਰਾਜ ਦੀ ਦਸਤਾਰ ਦੇ ਉੱਪਰ ਵੀ ਮਾਲਾ ਪਾਈ, ਉਹ ਜਿਹੜਾ ਕਿ ਉਹਨਾਂ ਨੇ ਮਨਾ ਕੀਤਾ ਸਾਨੂੰ, ਅਸੀਂ ਉਹ ਕੰਮ ਕਰਦੇ ਆ ਜਿਹੜੇ ਉਹਨਾਂ ਨੇ ਦੱਸੇ ਉਹ ਅਸੀਂ ਕਰਦੇ ਨਹੀਂ ਹੈ। ਬਾਬਰ ਨੂੰ ਜਾਬਰ ਉਹਨਾਂ ਨੇ ਕਿਹਾ, ਅੱਜ ਕੱਲ ਹੈ ਕਿਸੇ ਤਾਕਤ ਬਾਬਰ ਨੂੰ ਜਾਬਰ ਉਹਨਾਂ ਨੇ ਕਿਹਾ?
ਨਹੀਂ ਨਹੀਂ ਜੀ, ਤਾਕਤ ਤੂਕਤ ਅੱਜ ਕੱਲ ਬਹੁਤ, ਅੱਜ ਕੱਲ ਫੇਸਬੁੱਕ ਤੇ ਬੈਠੇ ਬਾਦਲ ਨੂੰ ਤੜਕੇ ਤੋਂ ਆਥਣ ਤਾਈ ਗਾਲਾਂ ਦਿੰਦੇ ਜੀ, ਮੋਦੀ ਨੂੰ ਸ਼ਰੇਆਮ ਗਾਲਾਂ ਦੀਆਂ ਵੀਡੀਓ ਪਾਈ ਜਾਂਦੇ, ਤਾਕਤ ਤਾਂ ਲੋਕ ਵਰਤਦੇ ਨੀ ਹੈਗੀ ਗੱਲ,
ਨਾ ਸਾਹਮਣੇ ਜਾ ਕੇ ਨੀ ਨਾ ਵਰਤਦੇ। ਬਾਬਰ ਨੂੰ ਜਾਬਰ ਜੇਲ ਚ ਕਿਹਾ ਸੀਗਾ, ਗੁਰੂ ਨਾਨਕ ਸਾਹਿਬ
ਰਜਾਈ ਚ ਬੈਠ ਕੇ ਫੇਸਬੁੱਕ ਤੇ ਨੀ ਅਪਡੇਟ ਕਰਿਆ ਸੀ, ਉਹਨਾਂ ਦੇ ਮੂੰਹ ਤੇ ਜਾ ਕੇ ਕਿਹਾ ਸੀ।
ਹਾਂ ਅਪਡੇਟ ਨਹੀਂ ਕਿਹਾ, ਉਹਨਾਂ ਨੇ ਉਹਨਾਂ ਦੀ ਬਾਬਰ ਬਾਣੀ ਪੜੋ, ਉਹਦੇ ਵਿਚ ਸਭ ਕੁਝ ਲਿਖਿਆ ਆ।
ਉਸ ਤੋਂ ਬਾਅਦ ਉਹਨਾਂ ਨੇ ਜੀ ਜੀ
ਉਹਨਾਂ ਨੇ ਸਾਨੂੰ ਦੱਸਤਾ ਵੀ ਜਿਹੜਾ ਸਾਰੀ ਦੁਨੀਆਂ ਘੁੰਮੀ, ਪੈਰੀ ਘੁੰਮੀ, ਸਭ ਕੁਝ ਕੀਤਾ, ਲੇਕਿਨ ਅੰਤ ਦੇ ਵਿਚ ਜੋ ਪੁਰਾਣੀ ਹਿਸਟਰੀ ਦੱਸਦੀ ਆ ਵੀ ਗੁਰੂ ਨਾਨਕ ਸਾਹਿਬ ਦਾ ਜਿਸ ਵੇਲੇ ਉਹਨਾਂ ਦਾ ਵਕਤ ਆਇਆ, ਉਹ ਚਾਦਰ ਲੈ ਕੇ ਪੈ ਗਿਆ, ਕਿਉਂਕਿ ਮੁਸਲਮਾਨ ਜਿਹੜੇ ਸੀਗੇ ਉਹ ਵੀ ਗੁਰੂ ਨਾਨਕ ਸਾਹਿਬ ਦੇ ਸ਼ਰਧਾਲੂ ਸੀਗੇ। ਉਹ ਕਹਿੰਦੇ ਵੀ ਉਹ ਥੱਲਿਓ ਕੁਛ ਨੀ ਨਿਕਲਿਆ, ਫੁੱਲ ਨਿਕਲੇ, ਚਾਦਰ ਅੱਧੀ ਮੁਸਲਮਾਨ ਲੈ ਗਏ, ਅੱਧੀ ਸਿੱਖ ਲੈ ਗਏ। ਬਸ ਮੇਰੀ ਵੱਲੋਂ ਬਹੁਤ ਬਹੁਤ ਦੁਬਾਰਾ ਮੁਬਾਰਕਾਂ ਜੀ, ਕੋ ਗਲਤ ਲਫ਼ਜ਼ ਬੋਲ ਗਿਆ ਮੈਂ ਖਿਮਾ ਦਾ ਚਾਚ ਖਾਂ,
ਸ਼ੁਕਰੀਆ,
ਚੰਗਾ।
ਹਾਂਜੀ ਮਿੰਟੋ,
ਸਰਦਾਰ ਗਿਆਨ ਸਿੰਘ ਕੰਗ ਜੁੜੇ ਹੋਏ ਸਨ ਜੀ, ਤੇ ਤੁਸੀਂ ਸੁਣਾ ਰਹੇ ਸੀ ਨਿਊਜ਼ੀਲੈਂਡ ਤੋਂ ਆਇਆ?
ਹਾਂਜੀ, ਨਿਊਜ਼ੀਲੈਂਡ ਤੋਂ ਸੁਨੇਹਾ, ਸੁਖ ਸੁਨੇਹਾ ਆਇਆ ਸੀ ਕਿ ਤਰਨ ਸਿੰਘ ਸਿੱਧੂ ਕਹਿੰਦੇ ਨੇ ਕਿ ਮੈਂ, ਸਤਿ ਸ੍ਰੀ ਅਕਾਲ ਜੀ, ਮੈਂ ਕ੍ਰਾਈਸਟ ਚਰਚ ਹੀ ਰਹਿੰਦਾ ਤੇ ਕ੍ਰਾਈਸਟ ਚਰਚ ਚ ਨੁਕਸਾਨ ਨਾ ਮਾਤਰ ਹੀ ਹੈ, ਪਰ 1 ਕਿਲੋਮੀਟਰ ਦੇ ਵਿਚ ਜਿੰਨੇ ਵਸੀ ਸਨ ਉਨ੍ਹਾਂ ਨੂੰ ਇਵੈਕੂਏਟ ਕਰ ਲਿਆ ਗਿਆ ਸੀ ਲਾਸਟ ਨਾਈਟ ਅੰਟਿਲ ਫਰਦਰ ਨੋਟਿਸਡ, ਤੇ ਕਿਉਂਕਿ ਸੁਨਾਮੀ ਦਾ ਖਦਸ਼ਾ ਸੀ ਤੇ ਪ੍ਰਸ਼ਾਸਨ ਵੱਲੋਂ ਸਾਰੇ ਹੀ ਪੁਖਤਾ ਕਦਮ ਚੁੱਕੇ ਗਏ ਹਨ। ਜ਼ਿਆਦਾ ਨੁਕਸਾਨ ਨਾਰਥ ਕੈਂਟਰਬਰੀ ਦੇ ਵਿਚ ਤਕਰੀਬਨ 150 ਕਿਲੋਮੀਟਰ ਕ੍ਰਾਈਸਟਚਰਚ ਤੋਂ ਉਥੇ ਹੋਇਆ ਜੀ। ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਆ। ਸੁਨੇਹੇ ਆਪਾਂ ਹੋਰ ਵੀ ਲੈ ਲੈਣੇ ਕੁਇਕਲੀ। ਅਮਰਦੀਪ ਸਿੰਘ ਪਰਥ ਤੋਂ ਵੀ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾਈ ਆ ਤੇ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ। ਮਨਿੰਦਰਪਾਲ ਸਿਡਨੀ ਤੋਂ ਵੀ ਜੁੜੇ ਨੇ ਤੇ ਉਨ੍ਹਾਂ ਨੇ ਇਹੀ ਕਿਹਾ ਸੀਗਾ ਵੀ ਸ਼ਾਇਦ ਤੁਸੀਂ ਮੈਸੇਜ ਪੜਿਆ ਹੋਏਗਾ ਕਿ ਉਹ ਤੁਸੀਂ ਕਾਲ ਕਰੋ ਜੀ ਮਨਿੰਦਰ ਜੀ, ਕਹਿੰਦੇ ਗੁਰਪੁਰਬ ਤੇ ਵੈਸਟਰਨ ਬਸਿਸ ਆਰਗੇਨਾਈਜ਼ ਕਰ ਰਹੀਆਂ ਲੰਗਰ ਵਰਕ ਪਲੇਸ ਦੇ, ਤੇ ਗੋਰੇ ਜਿਹੜੇ ਨੇ ਉਹ ਪੱਗਾਂ ਬੰਨਣ ਦੀ ਟਰਾਈ ਕਰਦੇ ਨੇ, ਤੇ ਬਸਿਸ ਡਰਿਵਨ ਇਨ ਟ੍ਰੈਡੀਸ਼ਨਲ ਕੁੜਤਾ ਪਜਾਮਾ, ਤੇ ਵਾਂਟ ਟੂ ਟਾਕ ਅਬਾਊਟ ਇਟ। ਹਾਂਜੀ, ਤੁਸੀਂ ਪਲੀਜ਼ ਮਨਿੰਦਰਪਾਲ ਜੀ ਕਾਲ ਕਰੋ, ਲਾਈਨ ਸਾਡੀ ਓਪਨ ਹੈ, ਚਾਹਵਾਂਗੇ ਅਸੀਂ ਕਿ ਕਿਸ ਤਰ੍ਹਾਂ ਤੁਸੀਂ ਗੁਰਪੁਰਬ ਮਨਾ ਰਹੇ ਹੋ। ਸਤਦੇਵ ਪੰਜੇਤਾ ਜੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਗੁਰਪੁਰਬ ਦੀਆਂ ਵਧਾਈਆਂ ਦੇ ਰਹੇ ਨੇ। ਗੁਰਪ੍ਰੀਤ ਸਿੰਘ ਵੀ ਸਤਿ ਸ੍ਰੀ ਅਕਾਲ ਤੇ ਕਹਿ ਰਹੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ। ਹੁਣ ਤੱਕ ਭਾਰਤ ਦੇ ਵਿਚ 6-7 ਮੌਤਾਂ ਹੋ ਚੁੱਕੀਆਂ ਨੋਟ ਬਦਲਣ ਕਰਕੇ, ਜਿਨ੍ਹਾਂ ਵਿਚ ਬੱਚੇ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਵਧੀਆ ਪਲੈਨਿੰਗ ਨਾਲ ਰੋਕਿਆ ਜਾ ਸਕਦਾ ਸੀ। ਨਹੀਂ, ਇਹ ਨਹੀਂ ਸੀ ਰੁਕ ਸਕਦਾ ਜੀ, ਲੋਕੀ ਦਾ ਉਥੇ ਮੰਦਰ ਗਏ, 50-60 ਬੰਦੇ ਮਰ ਜਾਂਦੇ ਆ ਮੱਥਾ ਟੇਕਣ ਗਏ ਉਹ। ਇਹ ਹੁਣ ਮਤਲਬ ਇਹ ਤਾਂ ਲੋਕਾਂ ਨੂੰ ਥੋੜੀ ਆਪਣੀ ਆਪ ਸੋਝੀ ਚਾਹੀਦੀ ਆ, ਆਪਣਾ ਪਾਣੀ ਨਾਲ ਰੱਖਣ। ਵੈਸਟ ਬੰਗਾਲ ਦੇ ਵਿਚ ਵੀ ਇਕ ਸਿੱਖ ਭਾਈਚਾਰੇ ਵੱਲੋਂ ਚਾਹ ਦਾ ਲੰਗਰ ਵਰਤਾਇਆ ਗਿਆ ਲਾਈਨਾਂ ਦੇ ਵਿਚ ਲੱਗਿਆ ਨੂੰ। ਸੋ ਲੋਕਾਂ ਨੂੰ ਆਪਣਾ ਥੋੜਾ ਖਾਣ ਪੀਣ ਦਾ ਖਿਆਲ ਆਪ ਰੱਖਣਾ ਚਾਹੀਦਾ, ਤੇ ਇਹਦੇ ਵਿਚ ਮੈਨੂੰ ਨਹੀਂ ਲੱਗਦਾ ਕਿ ਪੁਲਿਸ ਉਥੇ ਰੋਕ ਸਕਦੀ ਆ ਇਹ ਚੀਜ਼ਾਂ। ਸੁਖਜਿੰਦਰ ਸਿੰਘ ਜੁੜੇ ਨੇ, ਸਤਿ ਸ੍ਰੀ ਅਕਾਲ ਦੋਵਾਂ ਵੀਰਾਂ ਨੂੰ ਕਹਿੰਦੇ ਨੇ ਤੇ ਮੁਬਾਰਕਾਂ ਦੀ ਜਨਮ ਦਿਨ ਦੀਆਂ। ਸੋ ਅਜੇਪਾਲ ਹੁਣੇ ਜੁੜੇ ਨੇ ਜੀ,
ਕਾਲ ਆ ਰਹੀ ਹੈ।
ਹਾਂਜੀ ਜੀ, ਅਜੇਪਾਲ, ਹਾਂਜੀ ਅਜੇਪਾਲ, ਥੈਂਕ ਯੂ ਜੀ।
ਸਿੰਘ ਸਾਹਿਬ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਭਾਜੀ, ਅਮਨ ਭਾਜੀ ਨੂੰ ਸਤਿ ਸ੍ਰੀ ਅਕਾਲ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਸਾਰਿਆਂ ਨੂੰ ਲੱਖ ਲੱਖ ਕਰੋੜ ਕਰੋੜ ਮਿਲੀਅਨ ਮਿਲੀਅਨ ਵਧਾਈਆਂ ਜੀ।
ਜੀ ਜੀ ਹਾਂਜੀ, ਅੱਜ ਦੇ ਜਮਾਨੇ ਦੇ ਵਿੱਚ ਤਾਂ ਟ੍ਰਿਲੀਅਨ ਵੀ ਕੱਖ ਨਹੀਂ ਰਿਹਾ।
ਹਾਂਜੀ ਹਾਂਜੀ ਬਿਲਕੁਲ ਨਹੀਂ, ਪਹਿਲਾਂ ਮਿੰਟੂ ਭਾਜੀ ਗੱਲ ਕਰ ਰਹੇ ਸੀ ਕਿ ਇਹਨਾਂ ਨੇ ਲੱਖ ਵਧਾਈਆਂ ਦਿੱਤੀਆਂ, ਫਿਰ ਕਿਸੇ ਨੇ ਕਰੋੜ ਦੇ ਦਿੱਤੀਆਂ, ਭਾਜੀ ਕਹਿੰਦੇ ਅਸੀਂ ਥੋੜਾ ਪਿੱਛੇ ਰਹਿ ਗਏ ਫਿਰ।
ਠੀਕ ਹੈ ਜੀ 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 ਬਿਲਕੁਲ
ਭਾਈ। ਆਪਾਂ ਜਿਹੜਾ ਫੋਟੋ ਦੀ ਤਸਵੀਰ ਦੀ ਗੱਲ ਕਰ ਰਹੇ ਸੀ ਗੁਰੂ ਨਾਨਕ ਸਾਹਿਬ ਦੀ, ਜਿਹੜੀ ਸ਼ੋਭਾ ਸਿੰਘ ਨੇ ਬਣਾਈ ਹੈ ਵੀ ਉਹ ਬਹੁਤ ਪ੍ਰਚਲਿਤ ਹੋਈ ਫੋਟੋ ਹਨਾ ਘਰ ਘਰ ਦੇ ਵਿੱਚ।
ਹਾਂਜੀ,
ਤੇ ਮੈਂ ਇੱਕ ਫੋਟੋ ਵੇਖੀ ਸੀ ਗੁਰੂ ਨਾਨਕ ਦੇਵ ਜੀ ਦੀ ਵੀ ਉਹ ਉਹਨਾਂ ਨੇ ਉਸ ਫੋਟੋ ਚ ਦਿਖਾਇਆ ਗਿਆ ਸੀ ਵੀ ਹਲ ਚਰਾ ਰਹੇ ਨੇ, ਮਤਲਬ ਜਿਵੇਂ ਖੇਤੀਬਾੜੀ ਕਰ ਰਹੇ ਨੇ।
ਜੀ 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 ਜੀ,
ਉਹ ਮੈਂ ਕਿਤੇ ਇਹ ਨੀ ਮੈਨੂੰ ਹੁਣ ਧਿਆਨ ਕਿ ਮੈਂ ਕਿੱਥੇ ਵੇਖੀ, ਬਟ ਮੈਂ ਉਹ ਦੇਖੀ ਆ ਤੇ ਪਰ ਇਹਦਾ ਕੀ ਕਾਰਨ ਰਿਹਾ ਵੀ ਜਿਵੇਂ ਉਹ ਸ਼ੋਭਾ ਸਿੰਘ ਵਾਲੀ ਵੀ ਬਹੁਤ ਜ਼ਿਆਦਾ ਪਾਪੂਲਰ ਹੋਈ ਤੇ ਫਿਰ ਹੋਰ ਕਿਸੇ ਪੇਂਟਰ ਨੇ ਮਤਲਬ ਕੋਸ਼ਿਸ਼ ਹੀ ਨੀ ਕੀਤੀ, ਮਤਲਬ ਵੀ ਉਹ ਮਤਲਬ ਅਸਲੀਅਤ ਤਾਂ ਚਲੋ ਕਿਸੇ ਨੂੰ ਵੀ ਨੀ ਪਤਾ ਹੋਣੀ ਵੀ ਉਹ ਕਿੱਦਾਂ ਦੀ ਪਿਕਚਰ ਗੁਰੂ ਨਾਨਕ ਦੇਵ ਜੀ ਦੀ, ਪਰ ਜੇ ਮਤਲਬ ਕਲਪਨਾ ਦੇ ਰਾਹੀਂ ਜਿਵੇਂ ਉਹ ਹੱਲ ਚਲਾਉਂਦੇ ਦੇ
ਕੀਤੀ, ਬਿਲਕੁਲ ਕੀਤੀ ਜੀ। ਤੁਸੀਂ ਜੇ ਦੇਖੋਗੇ ਨਾ ਜੇ ਇੱਕ ਸੰਪਰਦਾ ਹੋਰ ਵੀ ਚੱਲਦੀ ਹੈ ਪੈਰਲਰ,
ਮੈਂ ਹੀ ਸਾਂਝੀ ਕੀਤੀ ਹੈ ਮੇਰੇ ਫੇਸਬੁੱਕ ਤੇ, ਚੱਲ ਜਾਓ ਜੀ ਉਹ ਫੋਟੋ ਦੇ ਉੱਤੇ, ਮੈਂ ਉਹਨਾਂ ਦੇ ਜਿਹੜੇ ਕਿਰਤ ਕਰਦਿਆਂ ਦੀਆਂ ਫੋਟੋਆਂ ਜਿਹੜੀਆਂ ਬਣੀਆਂ ਸੀ ਪੁਰਾਤਨ, ਉਹ ਸ਼ੇਅਰ ਕੀਤੀਆਂ ਹੋਈਆਂ।
ਜੀ ਜੀ, ਪਰ ਮੈਂ ਇੱਥੇ ਦੱਸ ਰਿਹਾ ਜਿਹੜੇ ਇਹਨਾਂ ਨੇ ਸਵਾਲ ਕੀਤਾ ਨਾ ਸਿੱਧੂ ਸਾਹਿਬ, ਇਹਨਾਂ ਦਾ ਸਵਾਲ ਦਾ ਕਹਿਣ ਦਾ ਭਾਵ ਹੈ ਵੀ ਹੋਰ ਨੇ ਕਿਉਂ ਨੀ ਟਰਾਈ ਕੀਤੀ, ਤਾਂ ਹੋਰ ਦੀ ਟਰਾਈ ਦੇ ਵਿੱਚ ਮੈਂ ਦੱਸਦਾ ਜੀ ਵੀ ਇਹਨਾਂ ਨੇ ਟਰਾਈ ਕੀਤੀ, ਜਿੱਦਾਂ ਇੱਕ ਨਾਨਕਸਰ ਸੰਪਰਦਾ ਚੱਲਦੀ ਹੈ ਜੀ ਸਾਡੇ, ਤੇ ਨਾਨਕਸਰ ਸੰਪਰਦਾ ਬਣੀਓ ਇੱਕ ਫੋਟੋ ਬਣਾਈ ਗਈ ਤੇ ਉਹਦਾ ਵਿੱਚ ਕਿਹਾ ਗਿਆ ਜੀ ਵੀ ਸਾਡੇ ਖਾਸ ਨਾਂ ਨੀ ਮੈਂ ਹੁਣ ਲੈਣਾ ਚਾਹੂੰਗਾ, ਵੀ ਉਹਨਾਂ ਨੂੰ ਸੁਪਨਾ ਆਇਆ ਤੇ ਉਸ ਸੁਪਨੇ ਦੇ ਵਿੱਚ ਉਹਨਾਂ ਨੇ ਦਰਸ਼ਨ ਦਿੱਤੇ ਗੁਰੂ ਨਾਨਕ ਦੇਵ ਜੀ ਨੇ, ਤੇ ਅਸਲੀ ਗੁਰੂ ਨਾਨਕ ਦੇਵ ਜੀ ਫਿਰ ਉਹਨਾਂ ਨੇ ਦੱਸਿਆ ਵੀ ਕਿਹੋ ਜਿਹੇ ਸੀ, ਤੇ ਉਹਨਾਂ ਨੇ ਆਪਣੇ ਕਿਸਮ ਦੀ ਫੋਟੋ ਚਲਾਈ। ਫਿਰ ਇੱਕ ਦੌਰ ਆਇਆ ਸੀ 80 ਤੋਂ 90 ਦੇ ਵਿੱਚ ਜੇ, ਤੇ ਉਦੋਂ ਬੜੀ ਪ੍ਰਚਲਿਤ ਹੋਈ ਲੋਕਾਂ ਨੇ, ਖਾਸ ਕਰ ਬੀਬੀਆਂ ਨੇ ਮੇਲੇ ਮਜਾਰਿਆਂ ਤੋਂ ਉਹ ਫੋਟੋ ਲਿਆਂਦੀ, ਕਹਿੰਦੇ ਅਸਲੀ ਫੋਟੋ ਮਿਲ ਗਈ ਜੀ ਸਾਨੂੰ, ਅਸਲੀ ਫੋਟੋ ਮਿਲ ਗਈ। ਜਾਣੀ ਕਿ ਕਹਿਣ ਦਾ ਭਾਵ ਆਇਆ ਮੇਰਾ, ਮੈਂ ਕਿਸੇ ਵੀ ਸੰਪਰਦਾ ਜਾਂ ਕਿਸੇ ਧਰਮ ਨੂੰ ਜਾਂ ਕਿਸੇ ਨੂੰ ਇਸ ਚੀਜ਼ ਚ ਨਿੰਦਿਆ ਨਹੀਂ ਕਰਦਾ, ਮੇਰਾ ਕਹਿਣ ਦਾ ਭਾਵ ਹੈ ਵੀ ਜਿਹਨੇ ਵੀ ਜਿੱਥੇ ਰੋਟੀਆਂ ਸੇਕੀਆਂ ਗਈਆਂ ਉਹਨੂੰ ਸੇਕਣ ਦੀ ਕੋਸ਼ਿਸ਼ ਕੀਤੀ ਆ, ਪਰ ਜਦੋਂ ਇੱਕ ਮੀਲ ਪੱਥਰ ਰੱਖਿਆ ਜਾਵੇ ਨਾ ਤੇ ਉਹਦੇ ਮੁਕਾਬਲੇ ਤੇ ਫਿਰ ਹਰੇਕ ਬੰਦੇ ਦੀ ਉਹ ਨੀ ਰਹਿੰਦੀ ਗੀ, ਉਹਦੀ ਸੋਚ ਬਾਹਰ ਨੀ ਨਿਕਲਦੀ, ਉਹਦੀ ਸੋਚ ਕਿਤੇ ਨਾ ਕਿਤੇ ਉੱਥੇ ਅਟਕ ਜਾਂਦੀ ਹੈ ਜਿਹੜੀ ਫਸਟ ਇੰਪ੍ਰੈਸ਼ਨ ਤੁਹਾਡੇ ਤੇ ਪੈ ਗਿਆ, ਤੁਹਾਡੇ ਜਿਹੜੇ ਅੰਦਰ ਇੱਕ ਦਿਮਾਗ ਦੇ ਵਿੱਚ ਉਹੀ ਬਾਬੇ ਨਾਨਕ ਦਾ ਇੱਕ ਤਸਵੀਰ ਘਰ ਕਰ ਗਈ ਆ, ਹੁਣ ਜੇ ਕੋਈ ਹੋਰ ਬਣਾਉਂਦਾ ਤਾਂ ਸਾਨੂੰ ਅਕਸੈਪਟ ਨਹੀਂ ਹੁੰਦਾ।
ਜੀ
ਜੀ ਜੀ, ਬਾਕੀ ਉਹੀ ਬੈਟਰ ਤਾਂ ਇਹ ਆ ਜਿਵੇਂ ਤੁਸੀਂ ਵੀ ਅੱਗੇ ਦੱਸਿਆ ਵੀ ਆਪਾਂ ਵੀ ਸ਼ਬਦ ਦੇ ਲੜ ਲੱਗੀਏ ਤੇ ਸ਼ਬਦ ਨੂੰ ਵੀ ਫਰੇਮ ਚ ਕਰਕੇ ਮੜਾ ਕੇ ਘਰੇ ਦੀਵਾਰ ਤੇ ਲਾਇਆ ਹੋਵੇ ਤਾਂ ਬੰਦਾ ਆਉਂਦਾ ਜਾਂਦਾ ਅੰਦਰ ਬਾਹਰ ਨਿਕਲਦਾ ਪੜਦਾ ਤੇ ਦਿਮਾਗ ਚ ਗੱਲ ਚੱਲਦੀ ਹੈ,
ਬਿਲਕੁਲ
ਉਹਦੇ ਰਾਹੀਂ ਆਪਾਂ ਨੂੰ ਊਰਜਾ ਮਿਲਦੀ ਹੈ।
ਬਿਲਕੁਲ ਜੀ, ਮੂਲ
ਸੋਰੀ
ਮੈਂ ਵਾਧਾ ਕਰਦਾ, ਮੂਲ ਮੰਤਰ ਹੀ ਫਰੇਮ ਕਰਾ ਲਓ ਜਾਂ ਦੋ ਪੌੜੀਆਂ ਜਿਹੜੀਆਂ ਤੁਹਾਨੂੰ ਮਤਲਬ ਸਕੂਨ ਦਿੰਦੀਆਂ ਨੇ ਉਹ ਫਰੇਮ ਕਰਾ ਲਓ, ਲੰਘਦੇ ਵੜਦੇ ਉੱਠਦੇ ਬਹਿੰਦੇ ਤੁਹਾਨੂੰ ਉਹਦੇ ਦਰਸ਼ਨ ਹੋਣਗੇ, ਤੁਹਾਡੇ ਅੰਦਰ ਚੱਲੇਗਾ ਵਿਚਾਰ। ਜੀ
ਹਾਂਜੀ,
ਕੈਰੀ ਓਨ ਜੀ ਤੁਸੀਂ।
ਭਾਜੀ ਇੱਕ ਮੈਂ ਛੋਟੀ ਜਿਹੀ ਗੱਲ ਹੋਰ ਕਹਿਣੀ ਚਾਹੁੰਦਾ ਵੀ ਮੈਂ ਪਿਛਲੇ ਲਾਸਟ ਵੀਕ ਇੱਕ ਰੇਡੀਓ ਦੇ ਪ੍ਰੋਗਰਾਮ ਸੁਣਿਆ ਸੀ ਕਿਸੇ ਹੋਰ ਦੇ, ਉੱਥੇ ਕਿਸੇ ਸੱਜਣ ਨੇ ਅਮੇਰਿਕਾ ਤੋਂ ਸੀ, ਉਹਨਾਂ ਨੇ ਸਵਾਲ ਕਰਿਆ ਸੀ, ਮਤਲਬ ਗੱਲ ਉਹਨਾਂ ਨੇ ਆਪਦੀ ਰੱਖੀ ਸੀ, ਮੈਨੂੰ ਬੜੀ ਵਧੀਆ ਲੱਗੀ ਉਹਨਾਂ ਦੀ ਗੱਲ ਕਿ ਆਪਾਂ ਜਿਵੇਂ ਸਿੱਖ ਆ ਵੀ ਆਪਾਂ ਉਹਦੀ ਆਈਡੈਂਟੀ ਬਾਹਰ ਮਤਲਬ ਬਣਾ ਹੀ ਨਹੀਂ ਸਕੇ ਇੱਥੇ ਬਾਹਰਲੇ ਦੇਸ਼ਾਂ ਦੇ ਵਿੱਚ, ਤੇ ਉਹ ਕਾਫੀ ਚਲੋ ਲੰਬੀ ਚੌੜੀ ਉਹਨਾਂ ਦੀ ਗੱਲ ਚੱਲ ਰਹੀ ਸੀ, ਉਹਨਾਂ ਨੇ ਗੱਲ ਲਿਆਂਦੀ ਜਦੋਂ ਹੁਣ ਡੋਨਾਲਡ ਟਰੰਪ ਦੀ ਇਲੈਕਸ਼ਨ ਕੰਪੇਨ ਚੱਲੀ ਤੇ ਇੱਕ ਆਪਣੇ ਪੰਜਾਬੀ ਭਾਈਚਾਰੇ ਵੱਲੋਂ ਇੱਕ ਸਿੱਖ ਨੇ ਮਤਲਬ ਸਾਬਤ ਸੂਰ ਸਿੱਖ ਸੀ, ਮਤਲਬ ਦਾੜਾ ਪ੍ਰਕਾਸ਼ ਪੱਗ ਬੰਨਦੇ ਸੀ, ਉਹਨਾਂ ਨੇ ਬੜੀ ਮਦਦ ਕੀਤੀ ਡੋਨਾਲਡ ਟਰੰਪ ਦੀ, ਤੇ ਉਹਨਾਂ ਨੇ ਦੱਸਿਆ ਸ਼ਾਇਦ $3-4 ਲੱਖ ਉਹ ਕੱਲੇ ਬੰਦੇ ਨੇ ਇਕੱਠਾ ਕਰਕੇ ਦਿੱਤਾ ਉਹਨੂੰ, ਤੇ ਉਹ ਜਦੋਂ ਮੀਡੀਆ ਨੇ ਖਬਰ ਲਾਈ ਨਾ ਤੇ ਉਹਨਾਂ ਨੇ ਖਬਰ ਏਦਾਂ ਬਾਹਰ ਲਿਆਂਦੀ ਬਈ ਆਹ ਦੇਖੋ ਸਾਡੇ ਉਹਨਾਂ ਦੀ ਫੋਟੋ ਦਿਖਾ ਕੇ, ਮਤਲਬ ਜਿਨ੍ਹਾਂ ਨੇ ਆਪਣੇ ਪੰਜਾਬੀ ਨੇ ਜਿਹੜੀ ਹੈਲਪ ਕੀਤੀ ਉਹਨਾਂ ਦੀ ਫੋਟੋ ਦਿਖਾ ਕੇ ਮੀਡੀਆ ਨੇ ਇਹ ਕਿਹਾ ਵੀ ਆਹ ਦੇਖੋ ਮੁਸਲਿਮ ਕਮਿਊਨਿਟੀ ਵੀ ਕਿੰਨੀ ਹੈਲਪ ਕਰ ਰਹੀ ਆ ਵੀ ਇਹਨਾਂ ਨੇ ਆਹ ਕੰਮ ਕੀਤੇ, ਉਹਨਾਂ ਨੇ ਉਹਨੂੰ ਐਜ਼ ਏ ਮੁਸਲਿਮ ਮਤਲਬ ਦੱਸਿਆ ਲੋਕਾਂ ਨੂੰ
ਜੀ। ਉਹ ਦੇਖੋ
ਉਹ ਗੱਲ ਕਰ ਰਹੀ ਸੀ ਕਿ
ਹਾਂਜੀ ਅਜੇਪਾਲ ਸਿੰਘ ਜੀ ਇਹ ਵੈਸੇ ਕਈ ਵਾਰੀ ਸ਼ਰਾਰਤ ਵੀ ਕਰਦੇ ਨੇ।
ਹਾਂਜੀ ਹਾਂਜੀ, ਬਟ ਮੇਰਾ ਜਿਹੜਾ ਅਗਲਾ ਕੁਸਚਨ ਹੈ ਵੀ ਇਹਦੇ ਨਾਲ ਉਹਨੇ ਵੀ ਕੀਤਾ, ਮੇਰੇ ਵੀ ਦਿਮਾਗ ਚ ਤੀਵਰੀ ਆਉਂਦੀ ਵੀ ਉਹ ਤੁਸੀਂ ਹੁਣ ਬੈਟਰ ਦੱਸ ਸਕਦੇ ਹੋ ਜਿਵੇਂ ਵੀ ਉਹ ਆਪਾਂ ਜਿਵੇਂ ਹੁਣ ਲੰਗਰ ਲਾਉਂਦੇ ਹਾਂ, ਮੇਰਾ ਇਹ ਕਹਿਣ ਦਾ ਮਤਲਬ ਨੀ ਹੈਗਾ ਬਿਲਕੁਲ ਵੀ ਲੰਗਰ ਨਹੀਂ ਲਾਉਣੇ ਚਾਹੀਦੇ, ਬਿਲਕੁਲ ਲਾਉਣੇ ਚਾਹੀਦੇ ਸਾਡੇ ਗੁਰੂਆਂ ਦੀ ਪ੍ਰਥਾ ਆ ਬਿਲਕੁਲ, ਬਟ ਉਹ ਕਹਿੰਦਾ ਸੀ ਕਿ ਜਿੰਨੇ ਵੱਡੇ ਵੱਡੇ ਕੀਰਤਨ ਬਾਹਰ ਮਤਲਬ ਕੈਨੇਡਾ ਅਮਰੀਕਾ ਇੰਗਲੈਂਡ ਚ ਕੱਢੇ ਜਾਂਦੇ ਆ, ਜਿੰਨਾ ਪੈਸਾ ਇਨਵੈਸਟ ਕੀਤਾ ਜਾਂਦਾ, ਉਹ ਕਹਿੰਦੇ ਕਿ ਜੇ ਥੋੜਾ ਇੱਕ ਸਾਲ ਦਾ ਬਜਟ ਵੀ ਜੇ ਸਾਰੇ ਚੈਨਲਾਂ ਵਾਲਿਆਂ
ਅਜੇਪਾਲ ਜੀ, ਮਿੰਟੂ ਜੀ, ਮੈਂ ਥੋੜਾ ਵਾਧਾ ਕਰਾਂ ਇਹਦੇ ਵਿਚ ਗੱਲਬਾਤ। ਆਲਰੇਡੀ ਅਮਰੀਕਾ ਦੀਆਂ ਦੋ ਸੰਸਥਾਵਾਂ ਨੇ ਜਿਹੜੀਆਂ ਬਹੁਤ ਵੱਡੇ ਪੱਧਰ ਤੇ ਨਿਊਯਾਰਕ ਦੇ ਵਿਚ ਹੀ ਕੰਮ ਕਰ ਰਹੀਆਂ ਨੇ ਤੇ ਉਨ੍ਹਾਂ ਦਾ ਸਾਲ ਦਾ ਬਜਟ ਤਕਰੀਬਨ $2.5-3 ਲੱਖ ਹੈ ਜੀ, ਉਹ ਇਕੱਠਾ ਕਰਦੇ ਨੇ। ਇਕੱਠਾ ਕਰਕੇ ਉਹ ਬਿਲਕੁਲ ਜੋ ਤੁਸੀਂ ਕਹਿ ਰਹੇ ਹੋ ਇਹੀ ਕੰਮ ਕਰਦੇ ਨੇ। ਪਰ ਕੁਝ ਸੰਸਥਾਵਾਂ ਨੇ ਜਿਹੜੀਆਂ ਸਿੱਖ ਕੌਮ ਨੂੰ ਮਤਲਬ ਕਹਿ ਲੋ ਕਿ ਪੈਸੇ ਇਕੱਠੇ ਕਰਕੇ ਕਦੇ ਕਿਸੇ ਦੇ ਕੇਸ ਠੋਕਦੀਆਂ ਨੇ, ਕਦੇ ਕਿਸੇ ਦੇ ਕੇਸ ਠੋਕ ਦਿੱਤੀਆਂ ਨੇ, ਹਨਾ। ਉਹ ਵੀ ਚਲੋ ਇੱਕ ਤਰ੍ਹਾਂ ਨਾਲ ਪਬਲਿਸਿਟੀ ਆ ਜੇ ਮੰਨਿਆ ਜਾਵੇ, ਪਰ ਉਹ ਮਤਲਬ ਨੈਗੇਟਿਵ ਪਬਲਿਸਿਟੀ ਆ। ਪਰ ਦੋ ਸੰਸਥਾਵਾਂ ਪਹਿਲਾਂ ਹੀ ਅਮਰੀਕਾ ਦੇ ਵਿਚ ਵੱਡਾ ਕੰਮ ਕਰ ਰਹੀਆਂ ਨੇ। 9/11 ਤੋਂ ਬਾਅਦ ਉਨ੍ਹਾਂ ਨੇ ਜੀ ਤਕਰੀਬਨ ਮੇਰਾ ਖਿਆਲ 1 ਮਿਲੀਅਨ ਦੇ ਕਰੀਬ ਟੈਕਸੀ ਡਰਾਈਵਰ ਵਾਸਤੇ ਨਾ ਕਾਰਡ ਚ ਪਾਏ ਸੀਗੇ ਕਿ ਟੈਕਸੀਆਂ ਚ ਰੱਖਣ ਵਾਸਤੇ, ਪੈਸੰਜਰਸ ਨੂੰ ਦੇਣ ਵਾਸਤੇ ਸਿੱਖ ਕੌਣ ਨੇ। ਸੋ ਬਹੁਤ ਵੱਡੇ ਪੱਧਰ ਤੇ ਪਹਿਲਾਂ ਹੀ ਕੰਮ ਚੱਲ ਰਿਹਾ, ਪਰ ਅਸੀਂ ਉਨ੍ਹਾਂ ਨੂੰ ਹਾਈਲਾਈਟ ਨਹੀਂ ਕਰ ਰਹੇ ਆਪਣੇ ਵਿਚ ਤੇ ਆਪਾਂ ਹਾਈਲਾਈਟ ਸਾਰਾ ਦਿਨ ਬਿਜ਼ੀ ਗੱਚ ਰਹਿੰਦੇ ਹਾਂ, ਅਸੀਂ ਸਾਰਾ ਦਿਨ ਬਿਜ਼ੀ ਰਹਿੰਦੇ ਹਾਂ ਦੂਜਿਆਂ ਦੀ ਨਿੰਦਾ ਕਰਨ ਦੇ ਲਈ, ਭੰਡਣ ਦੇ ਲਈ, ਉਹਨੂੰ ਆਹ ਕਰਤਾ, ਉਹਨੂੰ ਆਹ ਕਰਤਾ।
ਬਿਲਕੁਲ ਬਿਲਕੁਲ,
ਪਰ ਇਹ ਆਲਰੇਡੀ ਕੰਮ
ਚੱਲ ਰਿਹਾ। ਦੱਸਿਆ ਮੈਨੂੰ ਇਹ ਗੱਲ ਦਾ, ਹਾਂਜੀ ਤੁਸੀਂ ਦੱਸਿਆ ਮੈਨੂੰ ਪਤਾ ਲੱਗਾ, ਆਪਣੇ ਜਿੰਨੇ ਸਰੋਤੇ ਸੁਣ ਰਹੇ ਉਹਨਾਂ ਸਾਰਿਆਂ ਨੂੰ ਪਤਾ ਲੱਗਾ। ਹੁਣ ਅਸੀਂ ਅੱਗੇ ਦੱਸ ਸਕਦੇ ਹਾਂ ਨਾ, ਅਸੀਂ ਆਪਾਂ ਗੱਲ ਕਰ ਸਕਦੇ ਹਾਂ ਤੇ ਆਪਾਂ ਫਾਈਂਡ ਆਊਟ ਵੀ ਕਰ ਸਕਦੇ ਉਹਦੇ ਬਾਰੇ।
ਹਾਂਜੀ, ਨਿਊਯਾਰਕ ਦੀਆਂ ਸੰਸਥਾਵਾਂ। ਥੈਂਕ ਯੂ ਜੀ, ਥੈਂਕ ਯੂ ਅਜੇ।
ਹਾਂਜੀ
ਮਿੰਟੂ ਜੀ, ਜਿਹੜੇ ਸੁਨੇਹੇ ਆਪਾਂ ਥੋੜੇ ਜਿਹੇ ਹੋਰ ਲੈ ਲਈਏ, ਸਾਡੇ ਸੱਜਣਾਂ ਦੇ ਆਏ ਨੇ। ਰਾਜੀ ਭੰਗੂ ਸਿੰਘਾਪੁਰ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ, ਤੇ ਜਸ ਘੁੰਮਣ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਵਨ ਸਾਈਡ ਵੀ ਸੇ ਗੁਰੂ ਨਾਨਕ ਵਾਜ ਤਰਕਸ਼ੀਲ, ਅਦਰ ਸਾਈਡ ਵੀ ਸੇ ਚਾਦਰ ਡਿਵਾਈਡਿਡ ਆਫਟਰ ਡੈਥ, ਵਟ ਆ ਰਿਐਲਿਟੀ, ਵਟ ਇਜ਼ ਰਿਐਲਿਟੀ, ਇਹਦੇ ਬਾਰੇ ਵੀ ਗੱਲ ਕਰਦੇ ਹਾਂ ਜੀ। ਮਧੂਸੂਦਨ ਰਾਜੂ, ਸਤਿ ਸ੍ਰੀ ਅਕਾਲ ਜੀ। ਮਿਸਟਰ ਕੰਗ ਡਿਫਾਈਨ ਗੁਰੂ ਨਾਨਕ ਜੀ, ਵੈਰੀ ਵੈਲ ਇਨ ਸਟਾਰਟਿੰਗ ਬਟ ਡਿਸਗਰੀ ਵਟ ਹੀ ਸੇਜ਼ ਐਟ ਦਾ ਐਂਡ, ਆਰ ਯੂ ਅਗਰੀ ਬੋਥ ਆਫ ਯੂ? ਇਹਦੇ ਬਾਰੇ ਗੱਲ ਕਰਨੀ ਹੈ ਜੀ, ਚਾਦਰ ਦੇ ਬਾਰੇ। ਹਾਂਜੀ, ਅਸਲ ਦੇ ਵਿਚ ਜਿਹੜਾ ਮਤਲਬ ਅਖੀਰ ਨੂੰ ਆਪਾਂ ਉਹੀ ਗੱਲ ਕਰਦੇ ਆ ਵੀ ਗੁਰੂ ਸਾਹਿਬ ਦੇ ਨੇ ਆਪ ਤਾਂ ਨਾ ਸਾਨੂੰ, ਮੈਨੂੰ ਲੱਗਦਾ ਪਹਿਲਾਂ ਗੁਰਪ੍ਰੀਤ ਗਿੱਲ ਹੁਣਾਂ ਨੂੰ ਲੈ ਲਈਏ। ਗੁਰਪ੍ਰੀਤ ਜੀ, ਸਤਿ ਸ੍ਰੀ ਅਕਾਲ।
ਹੈਲੋ, ਹਾਂਜੀ ਗੁਰਪ੍ਰੀਤ ਜੀ।
ਹੈਲੋ,
ਹੈਲੋ, ਹਾਂਜੀ ਗੁਰਪ੍ਰੀਤ ਜੀ, ਕੀ ਹਾਲ ਆ ਜੀ?
ਹਾਂਜੀ ਵਧੀਆ ਜੀ, ਵਧੀਆ, ਤੁਸੀਂ ਸੁਣਾਓ?
ਬਸ ਵਧੀਆ ਜੀ, ਵਧੀਆ। ਕੀ ਕਹਿਣਾ ਚਾਹੋਗੇ?
ਬਸ ਜੀ, ਤੁਸੀਂ ਵਧੀਆ ਗੱਲ ਕੀਤੀ ਵੀ ਗੁਰੂ ਨਾਨਕ ਦੇਵ ਜੀ ਕੀ ਸੀ ਤੇ ਸਾਨੂੰ ਕੀ ਦਿਖਾਇਆ ਗਿਆ, ਸਪੈਸ਼ਲੀ ਯੰਗ ਜਨਰੇਸ਼ਨ ਆ ਜਿਹੜੇ 5-6 ਸਾਲ ਦੇ ਬੱਚੇ ਨੇ, ਉਹਨਾਂ ਨੂੰ ਬਸ ਫੋਟੋ ਦਿਖਾਈ ਜਾ ਰਹੀ ਹੈ ਵੀ ਫੋਟੋ ਨੂੰ ਮੱਥਾ ਟੇਕੋ ਤੇ ਸਾਰੇ ਕੰਮ ਹੋ ਜਾਣਗੇ ਨਾ, ਬਾਬਾ ਜੀ ਨੂੰ ਮੱਥਾ ਟੇਕੋ, ਜਦਕਿ ਉਹ ਫੋਟੋ ਅਸਲੀ ਹੈ ਹੀ ਨੀ। ਮੈਂ ਔਰੰਗ ਰਸੀਆ ਮੂਵੀ ਦੇਖੀ ਸੀ, ਉਹਦੇ ਵਿਚ ਵੀ ਇਹੀ ਚੀਜ਼ ਦਿਖਾਈ ਸੀ, ਪਰ ਉਹ ਸਟੋਰੀ ਥੋੜੀ ਡਿਫਰੈਂਟ ਸੀ ਵੀ ਮੰਦਿਰ ਦੇ ਵਿਚ ਨਾ ਜਿਹੜੇ ਸ਼ਡਿਊਲ ਕਾਸਟ ਸੀ ਉਹਨਾਂ ਨੂੰ ਜਾਣ ਨਹੀਂ ਦਿੱਤਾ ਜਾਂਦਾ, ਤੇ ਉਹ ਜਦੋਂ ਉਹਨੇ ਬਣਾ ਤੀਆਂ ਪਿਕਚਰਾਂ ਬਣਾਉਣ ਤੋਂ ਬਾਅਦ ਲੋਕ ਪਿਕਚਰਾਂ ਆਪਣੇ ਘਰੇ ਲੈ ਗਏ, ਘਰੇ ਉਹਨਾਂ ਨੇ ਆਪਣੇ ਵਾਲ ਤੇ ਲਾ ਲਈਆਂ ਤੇ ਉਹ ਪੂਜਣ ਲੱਗ ਪਏ ਨਾ ਆਪਣੇ ਜਿਹੜੇ ਇਸ਼ਟ ਨੂੰ। ਪਰ ਜਿਹੜਾ ਸਿੱਖ ਧਰਮ ਹੈ ਉਹਦੇ ਵਿਚ ਤਾਂ ਮੂਰਤੀ ਪੂਜਾ ਦਾ ਬਿਲਕੁਲ ਖੰਡਨ ਆ, ਕਿਉਂਕਿ ਜੇ ਸ਼ੁਰੂ ਦੇ ਵਿਚ ਹੀ ਹਿੰਦੂ ਧਰਮ ਦੇ ਵਿਚ ਪੈਦਾ ਹੋ ਕੇ ਤਜਪਾਸ਼ਾ ਨੇ ਜਿਸਨੇ ਉਹ ਨਹੀਂ ਪਾਇਆ ਤੇ ਉਹਨਾਂ ਨੇ ਉੱਥੇ ਕੜੀ ਤੋੜਤੀ ਸੀ ਵੀ ਇਹ ਸਰ ਕਰਮ ਕਾਂਡ ਆ, ਵੀ ਮੈਂ ਇਹ ਨੀ ਕਰਨਾ, ਮੈਂ ਜੇ ਚੰਗਾ ਇਨਸਾਨ ਬਣ ਸਕਦਾ, ਰੱਬ ਦੇ ਨੇੜੇ ਪਹੁੰਚ ਸਕਦਾ ਤੇ ਮੈਨੂੰ ਇਹ ਕਰਨ ਦੀ ਲੋੜ ਨੀ ਹੈਗੀ ਤੇ। ਪਰ ਆਪਣੇ ਸਿੱਖ ਧਰਮ ਚ ਇਸ ਵੇਲੇ ਬਹੁਤ ਜ਼ਿਆਦਾ ਵੀ ਇੰਨਾ ਜ਼ਿਆਦਾ ਹੋਇਆ ਪਿਆ ਨਾ, ਤੁਸੀਂ ਰੁਮਾਲੇ ਲੈ ਲਓ, ਹੋਰ ਕਿੰਨੀਆਂ ਚੀਜ਼ਾਂ ਨੇ ਜਿੱਥੇ ਅਸੀਂ ਪੈਸੇ ਵੇਸਟ ਕਰਦੇ ਹਾਂ ਧਰਮ ਦੀ ਪ੍ਰਮੋਸ਼ਨ ਲਈ। ਪ੍ਰਮੋਸ਼ਨ ਲਈ ਮਤਲਬ ਇਹ ਵੀ ਲੋਕਾਂ ਨੂੰ ਘੱਟੋ ਘੱਟ ਇਹਨਾਂ ਦਾ ਦੱਸ ਕੇ ਵੀ ਅਸੀਂ ਹੈ ਕੌਣ ਆ, ਉਹਦੇ ਲਈ ਅਸੀਂ ਬਿਲਕੁਲ ਬਹੁਤ ਘੱਟ ਪੈਸੇ ਖਰਚ ਰਹੇ ਹਾਂ ਤੇ ਉਹਦੇ ਨਾਲ ਕੀ ਹੋ ਰਿਹਾ ਵੀ ਹੁਣ ਦੇਖੋ ਕੋਈ ਦਸਮ ਗ੍ਰੰਥੀ ਬਣ ਰਿਹਾ, ਕੋਈ ਆਹ ਗ੍ਰੰਥੀ ਬਣ ਰਿਹਾ, ਕੋਈ ਉਹ ਗ੍ਰੰਥੀ ਬਣ ਰਿਹਾ, ਪਰ ਜਿਹੜਾ ਸਰੋਤ ਆ ਜਿੱਥੋਂ ਜਿੱਦਾਂ ਕਹਿ ਲਈ ਗੰਗੋਤਰੀ ਨਿਕਲਦੀ ਆ ਉਹਨੂੰ ਅਸੀਂ ਭੁੱਲੀ ਜਾ ਰਹੇ ਹਾਂ ਵੀ ਗੁਰੂ ਨਾਨਕ ਦੇਵ ਜੀ ਨੇ ਕਿਉਂ ਜਿੱਦਾਂ ਪਹਿਲੋਂ ਅਸੀਂ ਗੱਲ ਕਰਕੇ ਹਟੇ ਵੀ ਕਿਉਂ ਲੋੜ ਪਈ ਸੀ ਉਹਨਾਂ ਨੇ ਇਹ ਕਰਨ ਦੀ, ਕਿਉਂਕਿ ਉਹਨਾਂ ਨੇ ਜਦੋਂ ਆਪਣੇ ਆਲੇ ਦੁਆਲੇ ਦੇਖਿਆ ਵੀ ਜੋ ਬ੍ਰਾਹਮਣ ਨੇ ਜਿਹੜੇ ਇਸ ਵੇਲੇ ਪ੍ਰੀਸਟ ਨੇ ਉਹ ਸਾਰਾ ਕੁਛ ਆਪਣੇ ਕੋਲ ਰੱਖ ਰਹੇ ਨੇ, ਲੋਕਾਂ ਨੂੰ ਐਜੂਕੇਟ ਨਹੀਂ ਕਰ ਰਹੇ, ਸਾਰੀ ਐਜੂਕੇਸ਼ਨ ਆਪਣੇ ਕੋਲ ਰੱਖ ਰਹੇ ਨੇ ਤੇ ਉਸ ਚੀਜ਼ ਦਾ ਫਾਇਦਾ ਉਠਾ ਕੇ ਲੋਕਾਂ ਨੂੰ ਲੁੱਟ ਰਹੇ ਨੇ, ਉਹਨਾਂ ਦੇ ਜਾਇਦਾਦਾਂ ਵੀ ਲੈ ਰਹੇ ਨੇ, ਉਹਨਾਂ ਤੋਂ ਪੈਸੇ ਵੀ ਲੈ ਰਹੇ ਨੇ, ਡਰਾਉਂਦੇ ਨੇ ਉਹਨਾਂ ਨੂੰ ਵੀ ਰੱਬ ਤੁਹਾਨੂੰ ਆਹ ਕਰ ਦੂਗਾ, ਜਦਕਿ ਲੋਕ ਐਜੂਕੇਟ ਨਹੀਂ ਹੋ ਰਹੇ ਤੇ ਗੁਰੂ ਨਾਨਕ ਦੇਵ ਜੀ ਨੇ ਇਹੀ ਕੋਸ਼ਿਸ਼ ਕੀਤੀ ਸੀ ਵੀ ਲੋਕ ਖੁਦ ਐਜੂਕੇਟ ਹੋਣ ਵੀ ਇੰਸਟੈਡ ਆਫ਼ ਵੀ ਡਿਪੈਂਡਿੰਗ ਔਨ ਵਨ ਪ੍ਰੀਸਟ
ਗੁਰਪ੍ਰੀਤ ਜੀ, ਮੈਂ ਥੋੜੇ ਹੋਰ ਵਾਧਾ ਕਰਦਾ ਕਿ ਇਹ ਜਿਹੜੀ ਲੁੱਟ ਖਸੁੱਟ ਸਮਾਜ ਦੀ ਉਹ ਜੋਗੀਆਂ ਜੋਗੀ ਦੇ ਤੰਤਰ ਜਿਹੜਾ ਹਿੱਸਾ ਸੀ ਉਹ ਬਹੁਤ ਵੱਡੇ ਪੱਧਰ ਤੇ ਕਰ ਰਿਹਾ ਸੀ ਜੋਗੀ ਤੰਤਰ ਜਿਹੜਾ ਤੰਤਰ ਦੇ ਰੂਪ ਦੇ ਵਿਚ ਉਹਦੇ ਵਿਚ ਉਹ ਭੋਗ ਵੀ ਭੋਗ ਰਹੇ ਸੀ ਔਰਤਾਂ ਨੂੰ ਵੀ ਖਰਾਬ ਕਰ ਰਹੇ ਸੀ ਲੁੱਟ ਖੋਹ ਵੀ ਕਰ ਰਹੇ ਸੀ ਜਾਦੂ ਟੋਣੇ ਵੀ ਕਰਦੇ ਸੀ ਕਰਾਮਾਤਾਂ ਵੀ ਕਰਦੇ ਸੀ ਸੋ ਲੋਕਾਂ ਦੇ ਅੰਦਰ ਉਨ੍ਹਾਂ ਨੇ ਵੀ ਧਰਮ ਦੇ ਨਾਂ ਦੇ ਬਹੁਤ ਡਰ ਪਾਇਆ ਹੋਇਆ ਸੀ ਜਿਹੜਾ ਕਿ ਮਤਲਬ ਵਾਜ ਨਥਿੰਗ ਹਨਾ ਤੇ ਇੱਕ ਤਰ੍ਹਾਂ ਅਬਿਊਜ਼ ਸੀ ਰੋਟੀਆਂ ਕਾਰਨ ਪੂਰੇ ਤਾਲ ਮਤਲਬ ਰੋਟੀਆਂ ਖਾਣ ਦੇ ਉਹ ਸੰਬੰਧ ਬਣਾਏ ਹੋਏ ਸੀ ਮਤਲਬ ਜਿਹੜੇ ਮਿਹਨਤੀ ਲੋਕਾਂ ਦੀ ਹੱਕ ਦੀ ਕਮਾਈ ਔਰ ਉਹਦੇ ਵਿਚ ਲੁੱਟਦੇ ਕੌਣ ਸੀ ਇੱਕ ਮਿੰਟ ਮੈਨੂੰ ਮਾੜੇ ਕੰਪਲੀਟ ਕਰ ਜਿਸ ਤਰ੍ਹਾਂ ਹੁਣ ਬ੍ਰਾਹਮਣ ਕਲਾਸ ਹੈ ਉਹਨੂੰ ਪ੍ਰੀਸਟਲੀ ਕਲਾਸ ਕਹਿ ਦਿੰਦੇ ਆ ਮਾਫ਼ ਕਰਨਾ ਜਿਹੜੇ ਮੇਰੇ ਸੱਜਣ ਮਿੱਤਰ ਬ੍ਰਾਹਮਣ ਹੋਣਗੇ ਉਹ ਹੋਣ ਪਰ ਉਹ ਲੁੱਟਦੇ ਕਿਹਨੂੰ ਸੀ ਜਿਹੜੇ ਛਾਤਰ ਬ੍ਰਾਹਮਣ ਸੀ ਉਹ ਆਪਣੇ ਹੀ ਹਿੰਦੂ ਭਾਈਚਾਰੇ ਨੂੰ ਲੁੱਟ ਰਹੇ ਸੀ ਠੀਕ ਹੈ ਨਾ ਜਿਹੜੇ ਜਿਹੜੇ ਇਹ ਵੀ ਗੁੱਸਾ ਕਰਨ ਵਾਲੀ ਗੱਲ ਨੀ ਹੈਗੀ ਜੀ ਅਸੀਂ ਅੱਜ ਵੀ ਕਹਿੰਦੇ ਹਾਂ ਕਿ ਸਿੱਖ ਭਾਈਚਾਰੇ ਦੇ ਵਿਚ ਵੀ ਜਿਹੜੇ ਛਾਤਰ ਕਿਸਮ ਦੇ ਲੋਕ ਨੇ ਉਹ ਆਪਣੇ ਭਾਈਚਾਰੇ ਨੂੰ ਲੁੱਟ ਰਹੇ ਨੇ ਮੁਸਲਮਾਨ ਧਰਮ ਦੇ ਵਿਚ ਵੀ ਇਹੀ ਹੈ ਕਿ ਉਹ ਆਪਣੇ ਹੁਣ ਮਿਡਲ ਈਸਟ ਚਲ ਜਾਓ ਉੱਥੇ ਹੋਰ ਕਾ ਤਾਂ ਕੋਈ ਧਰਮ ਨੀ ਬੰਦੇ ਫਿਰ ਵੀ ਮਾਰ ਰਹੇ ਨੇ ਲੱਖਾਂ ਚ ਮਾਰ ਰਹੇ ਨੇ ਕੌਣ ਮਾਰ ਰਿਹਾ ਉਹੀ ਇੱਕ ਦੂਜੇ ਨੂੰ ਮਾਰ ਰਹੇ ਨੇ ਸੋ ਇਸ ਕਰਕੇ ਗੁੱਸਾ ਕਰਨ ਦੀ ਲੋੜ ਨੀ ਜੀ ਪਰ ਆਪਾਂ ਨੂੰ ਇਹ ਗੱਲ ਸੋਚਣੀ ਪਏਗੀ ਕਿ ਇਹਨਾਂ ਸਾਰੇ ਸਾਈਕਲ ਦੇ ਵਿਚੋਂ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਕੱਢਿਆ ਆ
ਹਾਂਜੀ ਦੇਖੋ ਮੈਂ ਨਾ ਇੱਕ ਫੇਸਬੁੱਕ ਤੋਂ ਬੜੀ ਸੋਹਣੀ ਮੈਨੂੰ ਇੱਕ ਲਿਖਤ ਮਿਲੀ ਸੀ ਇੱਕ ਫਿਲੋਸਫਰ ਨੇ ਵੀ ਇੰਗਲਿਸ਼ ਫਿਲੋਸਫਰ ਨੇ ਲਿਖਿਆ ਸੀ ਵੀ ਜਿਹੜੀ ਹਿਊਮਨ ਸਪੀਸੀਜ਼ ਹੈ ਨਾ ਇੰਨੀ ਕੁ ਪਾਗਲ ਸਪੀਸ ਆ ਵੀ ਇੱਕ ਜਿਹੜਾ ਰੱਬ ਦੇਖਦਾ ਨੀ ਹੈਗਾ ਉਹਨੂੰ ਲੱਭਦੀ ਆ ਪਰ ਜਿਹੜੀ ਰੱਬ ਦੀ ਕ੍ਰੀਏਸ਼ਨ ਆ ਜਿਹੜੀ ਕੁਦਰਤ ਆ ਉਹਨੂੰ ਇਹ ਬਰਬਾਦ ਕਰ ਰਹੀ ਆ ਇਹ ਮੂਰਖਾਂ ਨੂੰ ਕਹਿੰਦਾ ਵੀ ਇਹ ਨੀ ਪਤਾ ਵੀ ਰੱਬ ਨੇ ਤੁਹਾਨੂੰ ਕ੍ਰੀਏਸ਼ਨ ਤਿਆਰ ਕਰਕੇ ਕੁਦਰਤ ਬਣਾ ਕੇ ਤੁਹਾਡੇ ਸਾਹਮਣੇ ਰੱਖੀ ਆ ਇਹੀ ਰੱਬ ਆ ਇਹਦੀ ਤੁਸੀਂ ਕੇਅਰ ਕਰ ਲਓਗੇ ਤਾਂ ਤੁਹਾਡੀ ਜ਼ਿੰਦਗੀ ਜਿਹੜੀ ਆ ਸੌਖੀ ਰਹੂਗੀ ਤੇ ਇਹੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸਮਝਾਇਆ ਸੀ ਜੋ ਜਿਹੜਾ ਜਿਹੜਾ ਸਾਰਾ ਆਪਣਾ ਅਕਾਲ ਪੁਰਖ ਆ ਉਹ ਬ੍ਰਹਮੰਡ ਦੇ ਵਿਚ ਵੱਸ ਰਿਹਾ ਇਸ ਵੇਲੇ ਪਰ ਆਪਣੇ ਲੋਕ ਫੇਰ ਉਹੀ ਫੋਟੋ ਲੱਭ ਰਹੇ ਨੇ ਫੋਟੋ ਨੂੰ ਮੱਥਾ ਟੇਕਣਾ ਜਦਕਿ ਇਹ ਨੀ ਹੈ ਵੀ ਇੱਕ ਸ਼ਬਦ ਦੇ ਉੱਤੇ ਹੀ ਤੁਸੀਂ ਗੋਸ਼ਟੀ ਕਰ ਲਓ ਵਿਚਾਰ ਕਰ ਲਓ ਵੀ ਸੱਚ ਪਾਤਸ਼ਾਹ ਨੇ ਕੀ ਲਿਖ ਕੇ ਗਏ ਨੇ ਕੀ ਵਿਚਾਰਿਆ ਪਰ ਜੇ ਤੁਸੀਂ ਇਹ ਗੱਲ ਓਪਨਲੀ ਕਹਿ ਦੋਗੇ ਫੇਰ ਸਾਰੇ ਵੀ ਪੈ ਜਾਂਦੇ ਨੇ ਟੁੱਟ ਕੇ ਵੀ ਤੂੰ ਆ ਕਰਦਾ ਤੂੰ ਉਹ ਕਰਦਾ ਇਹੀ ਗੁਰੂ ਨਾਨਕ ਦੇਵ ਜੀ ਨਾਲ ਉਸ ਵੇਲੇ ਹੋ ਰਿਹਾ ਸੀ ਜਦੋਂ ਉਹ ਗੋਸ਼ਟੀ ਕਰਨ ਦੀ ਜਾਂ ਤਰਕ ਕਰਨ ਦੀ ਕੋਸ਼ਿਸ਼ ਕਰਦੇ ਸੀ ਜੋ ਲੋਕਾਂ ਨੂੰ ਸਹੀ ਸਮਝਾਉਣ ਦੀ ਕੋਸ਼ਿਸ਼ ਕਰਦੇ ਉਦੋਂ ਵੀ ਇਹੀ ਕੰਮ ਹੋ ਰਿਹਾ ਸੀ ਜਿੱਦਾਂ ਜਸਵੰਤ ਸਿੰਘ ਜਫਰ ਹੋਣਾ ਦੀ ਕਵਿਤਾ ਦੇ ਵੀ ਕਈਆਂ ਨੇ ਓਬਜੈਕਸ਼ਨ ਕਰਨਾ ਤੇ ਉਦੋਂ ਵੀ ਇਹੀ ਕੰਮ ਹੋ ਰਿਹਾ ਸੀ ਸੋ ਵੀ ਆਰ ਜਸਟ ਗੋਇੰਗ ਬੈਕ ਟੂ ਦੋਜ਼ ਡੇਜ਼ ਅਗੇਨ ਆਫਟਰ 500 ਇਅਰਸ
ਬਹੁਤ
ਇਹ ਬੜੀ ਦੁੱਖ ਦੀ ਗੱਲ ਹੈ
ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਜੀ
ਹਾਂਜੀ ਬਹੁਤ ਧੰਨਵਾਦ ਗੁਰਪ੍ਰੀਤ ਜੀ
ਧੰਨਵਾਦ
ਹਾਂਜੀ ਤੇ
ਗੁਰਪ੍ਰੀਤ ਸਿੰਘ ਗਿੱਲ ਉਹਨਾਂ ਨੇ ਜਿਹੜਾ ਚਿੰਤਾ ਜਤਾਈ ਆ ਸੋ ਸਿੱਧੂ ਸਾਹਿਬ ਤੁਸੀਂ ਕੀ ਕਹਿ ਰਹੇ ਸੀ
ਹਾਂਜੀ ਜਿਹੜੀ ਗੱਲਬਾਤ ਆਪਾਂ ਕਰ ਰਹੇ ਸੀਗੇ ਉਹਦੇ ਵਿਚ ਇਹੀ ਆ ਰਹੀ ਸੀ ਕਿ ਜਿਸ ਤਰ੍ਹਾਂ ਹੁਣ ਐਂਡ ਦੇ ਵਿਚ ਐਂਡ ਵਾਲੀ ਲਾਈਫ ਚ ਗੁਰੂ ਨਾਨਕ ਪਾਤਸ਼ਾਹ ਦੇ ਇਹ ਮਤਲਬ ਕਹਾਣ ਜਾਂ ਕਹਿ ਲਓ ਕਿ ਸਾਖੀ ਬਣੀ ਹੋਈ ਆ ਕਿ ਅਖੀਰ ਦੇ ਵਿਚ ਜੀ ਉਹ ਚਾਦਰ ਲੈ ਕੇ ਪੈ ਗਏ ਤੇ ਉਨ੍ਹਾਂ ਦੇ ਹੇਠ ਫੁੱਲ ਨਿਕਲੇ ਹਨਾ ਖੱਬੇ ਸੱਜੇ ਹਨਾ ਜਿੱਥੇ ਤੱਕ ਮੈਂ ਸੋਚਦਾ ਇਹਨੂੰ ਮਤਲਬ ਪਹਿਲੀ ਗੱਲ ਤਾਂ ਮਤਲਬ ਇਹ ਸੁਣੀਆਂ ਸੁਣਾਈਆਂ ਗੱਲਾਂ ਆ ਉਹ ਇਹੋ ਜਿਹਾ ਜ਼ਿਕਰ ਕਿਸੇ ਵੀ ਮਤਲਬ ਗੁਰੂ ਸਾਹਿਬ ਨੇ ਆਪ ਨੀ ਕੀਤਾ ਆਪਣੀ ਬਾਣੀ ਚ ਨਾ ਦੂਜੇ ਨੇ ਤੀਜੇ ਨੇ ਚੌਥੇ ਨੇ ਦੂਜੇ ਗੁਰੂ ਸਾਹਿਬ ਤੋਂ ਨੇੜੇ ਕੌਣ ਹੋ ਸਕਦਾ ਸੀ ਹਨਾ ਅਗਰ ਇਸ ਤਰ੍ਹਾਂ ਹੋਇਆ ਹੋਵੇ ਜਾਂ ਹੋਇਆ ਹੁੰਦਾ ਜਾਂ ਪੰਜਵੇਂ ਪਾਤਸ਼ਾਹ ਨੇ ਦਰਜ ਕੀਤਾ ਹੁੰਦਾ ਫਿਰ ਜੇ ਉਨ੍ਹਾਂ ਤੋਂ ਵੀ ਮਿਸ ਹੋ ਜਾਂਦਾ ਤੇ ਦਸਵੇਂ ਪਾਤਸ਼ਾਹ ਨੇ ਇਹ ਚੀਜ਼ ਦਰਜ ਕੀਤੀ ਹੁੰਦੀ ਪਰ ਇਹ ਵਿਸ਼ਾ ਨਹੀਂ ਇਹ ਲੋਕਾਂ ਵੱਲੋਂ ਸੁਣੀਆਂ ਸੁਣਾਈਆਂ ਸਾਨੂੰ ਗੱਲਾਂ ਨੇ ਇਨ੍ਹਾਂ ਤੇ ਜ਼ਰੂਰੀ ਨਹੀਂ ਹੈਗਾ ਕਿ ਅਸੀਂ ਯਕੀਨ ਕਰਨਾ ਆ ਪਰ ਹੋਇਆ ਜਿੱਥੇ ਤੱਕ ਮੈਨੂੰ ਲੱਗਦਾ ਹੋਇਆ ਇਸ ਤਰ੍ਹਾਂ ਹੋਏਗਾ ਕਿਉਂਕਿ ਉਹ ਤਕਰੀਬਨ ਡੇਢ ਦੋ ਮਹੀਨੇ ਪਹਿਲਾਂ ਉਨ੍ਹਾਂ ਨੇ ਗੁਰੂ ਅੰਗਦ ਪਾਤਸ਼ਾਹ ਨੂੰ ਤੋਰਤਾ ਸੀ ਵੀ ਤੁਸੀਂ ਇੱਥੋਂ ਚਲੇ ਜਾਓ ਤੇ ਜਿਹੜੀ ਸਾਰੀ ਜਾਇਦਾਦ ਹੈ ਉਹ ਆਪਣੇ ਪੁੱਤਰਾਂ ਨੂੰ ਦੇ ਦਿੱਤੀ ਸੀ ਵੀ ਅੱਜ ਤੁਸੀਂ ਸਾਂਭ ਲਓ ਕਿਉਂਕਿ ਉਹ ਤਾਂ ਜਾਇਦਾਦ ਦੇ ਪਿੱਛੇ ਪਏ ਹੋਏ ਸੀ ਨਾ ਵੀ ਜਿਹੜੀ ਮੈਂ ਅਸੀਂ ਸਾਂਭਣੀ ਆ ਤੇ ਉਨ੍ਹਾਂ ਨੇ ਜਿਹੜੀ ਆਪਣੀ ਸਰਮਾਇਆ ਆ ਪੋਥੀ ਆ ਬਾਣੀ ਆ ਉਹ ਗੁਰੂ ਅੰਗਦ ਪਾਤਸ਼ਾਹ ਨੂੰ ਗੁਰੂ ਥਾਪ ਕੇ ਉਨ੍ਹਾਂ ਨੂੰ ਕਹਿ ਦਿੱਤਾ ਸੀ ਹੁਣ ਤੁਸੀਂ ਪ੍ਰਚਾਰ ਕਰੋ ਜਾ ਕੇ ਤੁਸੀਂ ਹੋਰ ਸ਼ਹਿਰ ਵਸਾਓ ਤੁਹਾਨੂੰ ਇੱਥੇ ਵਸਣ ਨਹੀਂ ਦੇਣਗੇ ਠੀਕ ਹੈ ਜੀ ਹੁਣ ਉਹ ਜਿਹੜਾ ਪੀਰੀਅਡ ਹੈ ਉਹਦੇ ਵਿਚ ਕੀ ਹੋਇਆ ਜੋਤੀ ਜੋਤ ਸਮਾਨ ਤੱਕ ਕੀ ਹੋਇਆ ਉਦੋਂ ਗੁਰੂ ਅੰਗਦ ਪਾਤਸ਼ਾਹ ਵੀ ਸ਼ਾਇਦ ਲਾਗੇ ਨਹੀਂ ਸੀਗੇ ਹਨਾ ਹੁਣ ਜਿੱਥੇ ਤੱਕ ਮੈਂ ਸੋਚਦਾ ਨਾ ਕਿ ਉਹ ਵੀ ਇਸ ਚੀਜ਼ ਤੋਂ ਜਾਣੂ ਸੀ ਕਿ ਲੋਕਾਂ ਨੇ ਧਰਮ ਨੇ ਪਹਿਲੇ ਵਾਲੇ ਟਾਈਮਾਂ ਦੇ ਵਿਚ ਮਤਲਬ ਬਹੁਤ ਖਿੱਚ ਧੂ ਕੀਤੀ ਹੈ ਪੀਰਾਂ ਪੈਗੰਬਰਾਂ ਦੀ ਮੌਤ ਤੋਂ ਬਾਅਦ ਹੁਣ ਉਸ ਵੇਲੇ ਸਿਚੁਏਸ਼ਨ ਉੱਤਰੀ ਭਾਰਤ ਦੇ ਵਿਚ ਇਹ ਸੀ ਕਿ ਮੁਸਲਮਾਨ ਧਰਮ ਇਨਵੇਡ ਕਰ ਰਿਹਾ ਸੀ ਕਬਜ਼ੇ ਕਰ ਰਿਹਾ ਸੀ। ਉਹ ਚਾਹੁੰਦਾ ਸੀ ਕਿ ਜਿਸ ਤਰ੍ਹਾਂ ਮੋਸਟ ਪਾਪੂਲਰ ਬੰਦਾ ਆ ਵੀ ਇਹਨੂੰ ਅਸੀਂ ਕਿਸ ਤਰ੍ਹਾਂ ਆਪਣੀ ਲਪੇਟ ਚ ਲੈ ਲਈਏ। ਜਿਉਂਦੇ ਜੀ ਵੀ ਬਹੁਤ ਟਰਾਈਆਂ ਹੋਈਆਂ ਕਿ ਸਾਡਾ ਧਰਮ ਅਪਣਾ ਲਵੇ, ਜਿਉਂਦੇ ਜੀ ਜੋਗੀਆਂ ਨੇ ਵੀ ਬੜੀ ਟਰਾਈ ਕੀਤੀ ਕਿ ਜੋਗੀ ਪੰਥ ਅਪਣਾ ਲਵੇ, ਠੀਕ ਹੈ ਨਾ, ਸਾਰਿਆਂ ਨੇ ਟਰਾਈ ਕੀਤੀ। ਸੋ ਉਨ੍ਹਾਂ ਨੂੰ ਇਹ ਪਤਾ ਸੀਗਾ ਵੀ ਮੇਰੇ ਅੰਤਮ ਸੰਸਕਾਰ ਵੇਲੇ ਇਹ ਕਲੇਸ਼ ਪੈਣਾ ਆ ਕਿ ਉਹ ਉਹਨਾਂ ਨੇ ਕਹਿਣਾ ਅਸੀਂ ਆਪਣੀ ਰੀਤੀ ਰਿਵਾਜ ਨਾ ਕਰਨਾ, ਉਨ੍ਹਾਂ ਨੇ ਕਹਿਣਾ ਅਸੀਂ ਆਪਣੀ ਰੀਤੀ ਰਿਵਾਜ ਨਾ। ਹਾਲਾਂਕਿ ਲੋਕਾਂ ਦੇ ਵਿਚ ਹਰ ਫਿਰਕੇ ਦੇ ਵਿਚ ਉਹ ਪਾਪੂਲਰ ਸਨ। ਸੋ ਜੇ ਆਪਾਂ ਇਸ ਭੇਤ ਨੂੰ ਭੇਤ ਹੀ ਰਹਿਣ ਦਈਏ ਤਾਂ ਜ਼ਿਆਦਾ ਬਿਹਤਰ ਹੋਏਗਾ, ਕਿਉਂਕਿ ਉਨ੍ਹਾਂ ਨੂੰ ਇਸ ਸਿਚੁਏਸ਼ਨ ਜਦੋਂ ਅਸੀਂ ਸਾਡੇ ਵਰਗੇ ਤੁਸ਼ ਇਨਸਾਨ ਇਸ ਸਿਚੁਏਸ਼ਨ ਤੇ ਉਹ ਜਾਣੂ ਹੈ, ਹੋ ਸਕਦਾ ਵੀ ਇੱਦਾਂ ਹੋ ਸਕਦਾ ਸੀ, ਤਾਂ ਉਹ ਵੀ ਤਾਂ ਜਾਣੂ ਹੋਣਗੇ, ਉਹ ਜਗਤ ਗੁਰੂ ਸਨ। ਉਨ੍ਹਾਂ ਨੇ ਕੀ ਅਡੰਬਰ ਰਚਿਆ, ਕੀ ਇਸ ਨੂੰ ਕਿੱਦਾਂ ਟੈਕਲ ਕੀਤਾ ਆਪਣੇ ਐਂਡ ਵਾਲੀ ਲਾਈਫ ਨੂੰ, ਜੋਤੀ ਜੋਤ ਸਮਾਨ ਨੂੰ, ਇਹ ਸਾਰਿਆਂ ਨੂੰ ਬਿਹਤਰ ਉਹੀ ਜਾਣਦੇ ਨੇ। ਤੇ ਆਪਾਂ ਇੱਥੇ ਕਿੰਤੂ ਪ੍ਰੰਤੂ ਨਾ ਕਰੀਏ, ਪਰ ਉਹ ਸਰੀਰਕ ਜਾਮੇ ਦੇ ਵਿਚ ਆਏ, ਉਨ੍ਹਾਂ ਨੇ ਜਨਮ ਲਿਆ ਮਾਤਾ ਦੇ ਗਰਭ ਦੇ ਵਿਚੋਂ, ਤੇ ਉਨ੍ਹਾਂ ਨੇ ਸਰੀਰਕ ਜਾਮਾ ਛੱਡਿਆ। ਇਹੀ ਕੁਦਰਤ ਦਾ ਕਾਨੂੰਨ ਹੈ, ਕੁਦਰਤ ਦੇ ਕਾਨੂੰਨ ਤੋਂ ਬਾਹਰ ਨਹੀਂ ਜਾ ਸਕਦੇ, ਨਹੀਂ ਗਏ, ਠੀਕ ਹੈ। ਇਸ ਕਰਕੇ ਇਹ ਜਿਹੜੀ ਗੱਲ ਹੈ ਇਹ ਸਿਰਫ ਇੱਕ ਖਤਮ ਕਰਨ ਨੂੰ ਬਣਾਈ ਗਈ ਹੈ ਵੀ ਉਹ ਸਾਂਝੇ ਸਨ, ਹੋਰ ਇਹਦੇ ਵਿਚ ਇਹੀ ਭਾਵਨਾ ਆ, ਹੋਰ ਕੋਈ ਗੱਲ ਨੀ। ਮੈਂ ਨਾ ਮਿੰਟੂ ਜੀ ਇੱਕ ਹੋਰ ਵਿਚਾਰ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ, ਜਿਹੜਾ ਕਿ
ਜੀ 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 ਬਿਲਕੁਲ
ਗਿਆਨੀ ਜਸਵੰਤ ਸਿੰਘ ਪਰਵਾਨਾ ਦੀ ਕਿਤਾਬ ਦੇ ਵਿਚੋਂ ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ ਜਨਮ ਦੇ ਬਾਰੇ ਬਹੁਤ ਸੋਹਣਾ ਮਤਲਬ ਬਿਆਨ ਕੀਤਾ ਹੈ। ਤੇ ਵੈਸੇ ਇਹ ਵੀ ਜਿਹੜੀ ਪ੍ਰਚਲਿਤ ਸਾਖੀਆਂ ਹੀ ਆ ਜਿਹੜੀਆਂ ਦੰਦ ਕਥਾਵਾਂ ਕਹਿ ਲੋ ਕਿ ਗਾਂ ਤੋਂ ਗਾਂ ਮੌਖਿਕ ਜਿਹੜੇ ਇਤਿਹਾਸ ਚੱਲਦਾ ਉਹਦੇ ਵਿਚੋਂ ਹੀ ਆ, ਔਰ ਇਹਦੇ ਪਰ ਗੁਰੂ ਸਾਹਿਬ ਦਾ ਕੋਈ ਪ੍ਰਮਾਣਿਤ ਇਤਿਹਾਸ ਨਹੀਂ, ਪਰ ਲੋਕਾਂ ਵੱਲੋਂ ਮਤਲਬ ਇਹ ਗਾਂ ਤੇ ਗਾਂ ਤੁਰੀ ਆ। ਕਹਿੰਦੇ ਕਿ ਜਿਹੜੇ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ ਪਹਿਲੇ ਦਰਸ਼ਨ ਜਿਹੜੇ ਨੇ ਉਹ ਇੱਕ ਮੁਸਲਮਾਨ ਔਰਤ ਦਾਈ ਦੌਲਤਾਂ ਨੂੰ ਹੋਏ ਆ। ਉਸਨੇ ਪਹਿਲੀ ਗੱਲ ਜੋ ਦੱਸੀ ਉਹ ਹੈਰਾਨਕੁੰਨ ਸੀ ਕਿ ਇਹ ਬਾਲਕ ਜਨਮ ਸਮੇਂ ਰੋਇਆ ਨਹੀਂ, ਸਗੋਂ ਜਿਵੇਂ ਕੋਈ ਵੱਡਾ ਮਨੁੱਖ ਕਿਸੇ ਨੂੰ ਹੱਸ ਕੇ ਮਿਲਦਾ ਹੈ ਇਸੇ ਤਰ੍ਹਾਂ ਹੀ ਹੱਸੇ। ਆਵਾਜ਼ ਤਾਂ ਹੋਈ ਪਰ ਉਹ ਰੋਣ ਦੀ ਨਹੀਂ ਸੀ, ਸਗੋਂ ਇੱਕ ਭਲੀ ਆਵਾਜ਼, ਇੱਕ ਸੰਗੀਤਕ ਆਵਾਜ਼ ਸੀ। ਬੱਚੇ ਦੇ ਰੋਣ ਦੀ ਆਵਾਜ਼ ਹੀ ਪ੍ਰਮਾਣ ਸਮਝੀ ਜਾਂਦੀ ਹੈ ਕਿ ਬੱਚਾ ਜ਼ਿੰਦਾ ਹੈ। ਰੋਣ ਦੀ ਆਵਾਜ਼ ਆਉਣ ਤੇ ਸਾਰੇ ਪਰਿਵਾਰ ਦੇ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਬੱਚਾ ਰੋਵੇ ਨਾ ਤਾਂ ਡਾਕਟਰ ਨੂੰ ਫਿਕਰ ਹੁੰਦਾ ਹੈ ਕਿ ਬੱਚਾ ਠੀਕ ਨਹੀਂ, ਇਹ ਰੋਇਆ ਨਹੀਂ, ਇਸ ਵਿਚ ਹੋਸ਼ ਨਹੀਂ ਹੈ। ਸੰਸਾਰ ਦਾ ਕੋਈ ਸਿਆਣਾ ਬੰਦਾ ਇਹ ਗੱਲ ਮੰਨਣ ਤੋਂ ਨੂੰ ਤਿਆਰ ਨਹੀਂ ਕਿ ਬੱਚਾ ਸੰਸਾਰ ਵਿਚ ਬਿਨਾਂ ਰੋਇਆਂ ਵੀ ਆ ਸਕਦਾ ਹੈ। ਇਸ ਜਗਤ ਵਿਚ ਜਨਮ ਸਮੇਂ ਰੋਣਾ ਬੜਾ ਜ਼ਰੂਰੀ ਹੈ। ਇਸ ਦਾ ਜੇ ਸਾਰਾ ਜਨਮ ਹੀ ਰੋਣਾ ਧੋਣਾ ਹੈ ਤਾਂ ਆਰੰਭ ਵਿਚ ਰੋਣੋ ਤੋਂ ਹੋਣਾ ਜ਼ਰੂਰੀ ਹੈ, ਰੋਣੇ ਤੇ ਹੋਣਾ ਜ਼ਰੂਰੀ ਹੈ। ਅਸੀਂ ਆਮ ਕਰਕੇ ਉਸ ਦੇ ਜੀਵਨ ਨੂੰ ਜਾਣਦੇ ਹਾਂ ਕਿ ਜਿਸ ਵਿਚ ਰੋਣੇ ਤੋਂ ਬਿਨਾਂ ਹੋਰ ਕੁਝ ਨਹੀਂ, ਪਰ ਕੋਈ ਮਨੁੱਖ ਬਿਨਾਂ ਰੋਇਆਂ ਹੀ ਜਨਮ ਲਵੇ ਤੇ ਬਿਨਾਂ ਰੋਇਆਂ ਹੀ ਸੰਸਾਰ ਤੋਂ ਚਲੇ ਜਾਵੇ ਤਾਂ ਅਚਰਜ ਹੈ। ਇੱਕ ਮਹਾਤਮਾ ਨੂੰ ਕਿਸੇ ਨੇ ਪੁੱਛਿਆ ਸੀ ਕਿ ਸੰਤ ਜੀ ਤੁਹਾਨੂੰ ਪਤਾ ਹੈ ਕਿ ਜੀਵ ਕਿੱਧਰੋਂ ਆਉਂਦਾ ਤੇ ਕਿੱਧਰ ਨੂੰ ਜਾਂਦੇ ਨੇ। ਉਸਨੇ ਕਿਹਾ ਨਹੀਂ ਮੈਨੂੰ ਇਹ ਨਹੀਂ ਪਤਾ, ਪਰ ਮੈਨੂੰ ਇਹ ਜ਼ਰੂਰ ਪਤਾ ਹੈ ਕਿ ਰੋਂਦੇ ਹੀ ਆਉਂਦੇ ਨੇ ਤੇ ਰੋਂਦੇ ਹੀ ਜਾਂਦੇ ਨੇ। ਇੱਕ ਡਾਕਟਰ ਤਾਂ ਕਹੇਗਾ ਕਿ ਬੱਚੇ ਦੇ ਰੋਣ ਦਾ ਕਾਰਨ ਜਨਮ ਦੇ ਸਮੇਂ ਤਕਲੀਫ ਹੈ, ਪਰ ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਬੱਚੇ ਦਾ ਰੋਣਾ ਪ੍ਰਭੂ ਵਿਛੋੜੇ ਕਰਕੇ ਹੈ। ਲਿਖਦੇ ਹਨ, ਰੋਵੇ ਰਤਨ ਗਵਾਇਕ ਹੈ, ਮਾਇਆ ਮੋਹ ਹਨੇਰ ਗੁਬਾਰਾ, ਉਹ ਰੋਵੇ ਦੁੱਖ ਆਪਣਾ, ਹੱਸ ਹੱਸ ਗਾਵੇ ਸਭ ਪਰਿਵਾਰਾ। ਤੇ ਉਹ ਤਾਂ ਆਪਣਾ ਦੁੱਖ ਰੋ ਰਿਹਾ ਹੁੰਦਾ ਬੱਚਾ ਵੀ ਮੈਂ ਆਪਣੇ ਪ੍ਰਭੂ ਤੋਂ ਵਿਛੜ ਗਿਆ ਹਾਂ, ਤੇ ਪਰਿਵਾਰ ਸਾਰਾ ਹੱਸ ਰਿਹਾ ਹੁੰਦਾ। ਪਰ ਇੱਕ ਗੱਲ ਤੇ ਦੋਵੇਂ ਸਹਿਮਤ ਹਨ ਕਿ ਬੱਚਾ ਦੁਖੀ ਹੈ, ਰੋਣ ਦਾ ਕਾਰਨ ਦੁੱਖ ਹੈ, ਪਰ ਗੁਰੂ ਨਾਨਕ ਦੇਵ ਜੀ ਨੂੰ ਦੋਵਾਂ ਦੁੱਖਾਂ ਦੇ ਵਿਚੋਂ ਕੋਈ ਵੀ ਦੁੱਖ ਨਹੀਂ। ਰੱਬ ਦਾ ਵਿਛੋੜਾ ਇਸ ਲਈ ਨਹੀਂ ਕਿ ਰੱਬ ਦੀ ਯਾਦ ਨਾਲ ਹੈ, ਸਰੀਰਕ ਦੁੱਖ ਇਸ ਲਈ ਨਹੀਂ ਕਿ ਰੱਬ ਦੀ ਯਾਦ ਦੇ ਆਸਰੇ ਚੜ੍ਹਦੀ ਕਲਾ ਹੈ, ਇਸ ਲਈ ਨਹੀਂ ਰੋਏ। ਦਾਈ ਦੌਲਤਾਂ ਨੇ ਕਿਹਾ ਸੀ ਮੇਰੇ ਹੱਥਾਂ ਦੇ ਵਿਚ ਬਹੁਤ ਬੱਚੇ ਜਨਮੇ ਹਨ ਪਰ ਮੈਂ ਇਹ ਅਸਚਰਜ ਕਦੇ ਨਹੀਂ ਦੇਖਿਆ। ਸੋ ਮਤਲਬ ਬਹੁਤ ਸੁੰਦਰ ਵਿਚਾਰ ਇਨ੍ਹਾਂ ਨੇ ਪੇਸ਼ ਕੀਤਾ ਕਿ ਬੱਚਾ ਰੋਂਦਾ ਜਦੋਂ ਉਹਦੀ ਲਿਵ ਟੁੱਟਦੀ ਆ ਪਰਮਾਤਮਾ ਨਾਲੋਂ, ਹਨਾ
ਜੀ। ਤੇ ਸਿੱਧੂ ਸਾਹਿਬ ਦੇਖੋ ਵਿਚਾਰ ਜਿਹੜੇ ਨਾ ਜਿਉਂ ਗੁਰੂ ਸਾਹਿਬ ਨੇ ਸਾਨੂੰ ਜਿਹੜੀ ਇੱਕ ਮੰਨ ਲੈਂਦੇ ਵੀ ਸ਼ਬਦ ਕਲਾ ਸਿਖਾਈ ਤੇ ਬਹੁਤ ਸਾਰਾ ਕੁਛ ਉਦੋਂ ਬਾਅਦ ਹੋਂਦ ਚ ਆਉਣ ਲੱਗ ਗਿਆ, ਪਰ ਹੋਂਦ ਚ ਆਉਂਦੇ ਆਉਂਦੇ ਲੀਹੋਂ ਭਟਕਣਾ ਲਾਜ਼ਮੀ ਸੀ
ਜਾਂ ਆਪਣੀ ਵਿਚਾਰਧਾਰਾ ਠੋਕਣੀ ਲਾਜ਼ਮੀ ਸੀ। ਇਹ ਜਿਹੀਆਂ ਚੀਜ਼ਾਂ ਬਹੁਤ ਸਾਰੀਆਂ ਚੱਲਦੀਆਂ ਰਹੀਆਂ ਤੇ ਕਈ ਵਾਰੀ ਨਾ ਫਿਰ ਕਿਤੇ ਨਾ ਕਿਤੇ ਬੜੀ ਖੂਬਸੂਰਤ ਲਾਈਨ ਮਿਲ ਜਾਂਦੀ ਹੈ ਇਸ ਵਿਸ਼ੇ ਨੂੰ ਐਕਸਪਲੇਨ ਕਰਨ ਦੀ। ਤਾਂ ਮੈਂ ਥੋੜੇ ਦਿਨ ਪਹਿਲਾਂ ਡਾਕਟਰ ਪੰਨੂ ਸਾਹਿਬ ਦੀ ਕਿਤਾਬ ਦੇ ਅੱਖ ਜਿਹੜਾ ਕੋਟ ਆ ਉਹ ਕੁਲਜੀਤ ਨੇ ਸਾਂਝੀ ਕੀਤੀ ਸੀ ਖੋਸੇ ਨੇ, ਤਾਂ ਉਹ ਮੈਂ ਵੀ ਮੇਰੇ ਉਹਦੀ ਚੇਤੇ ਆਈ, ਮੈਂ ਵੀ ਪੜ੍ਹੀ ਹੋਈ ਸੀ ਉਹ ਕੋਟ, ਬੜੀ ਵਧੀਆ ਕੋਟ ਆ। ਉਹਨਾਂ ਨੇ ਲਿਖਿਆ ਜੀ ਰੱਬ ਤੇ ਬਹੁਤ ਜਾਣੇ ਲਿਖ ਲਿਖ ਕਾਗਜ਼ ਕਾਲੇ ਕਰ ਰਹੇ ਨੇ ਤੇ ਕਰਦੇ ਰਹਿਣਗੇ, ਪਰ ਰੱਬ ਬਾਰੇ ਲਿਖਣ ਲਈ ਕੋਈ ਗੁਰੂ ਨਾਨਕ ਚਾਹੀਦਾ। ਦੇਖੋ ਸਾਰੀ ਗੱਲ ਮੁਕਾਤੀ, ਰੱਬ ਤੇ ਕਾਗਜ਼ ਕਾਲੇ ਕਰਨ ਵਾਲੇ ਰੋਜ਼ ਮੇਰੇ ਅਰਗੇ ਤੁਛ ਜੀਵ ਆ ਜਾਣਗੇ, ਲਿਖੀ ਜਾਣਗੇ, ਪਰ ਉਹ ਤਾਂ ਜੇ ਰੱਬ ਤੇ ਲਿਖਣ ਦਾ ਜੇ ਕਿਸੇ ਚ ਜੇ ਕੋਈ ਲਿਖ ਸਕਦਾ ਰੱਬ ਤੇ ਤਾਂ ਗੁਰੂ ਨਾਨਕ ਹੀ ਚਾਹੀਦਾ ਜੀ, ਉਹੀ ਲਿਖ ਸਕਦਾ
ਜੀ। ਬਹੁਤ ਸੁੰਦਰ ਵਿਚਾਰ ਮਤਲਬ ਇਹਨਾਂ ਨੇ ਦਿੱਤੇ ਨੇ। ਸੋ ਮਿੰਟੂ ਜੀ, ਆਪਾਂ ਨਾ ਪ੍ਰੋਗਰਾਮ ਦੇ ਵਿਚ ਸੁਨੇਹੇ ਵੀ ਜਿਹੜੇ ਆਏ ਨੇ ਉਹ ਵੀ ਨਾਲ ਦੀ ਨਾਲ ਲਈ ਜਾਣੇ, ਕਿਉਂਕਿ ਬੜਾ ਇੰਪੋਰਟੈਂਟ ਦਿਹਾੜਾ ਉਹਨਾਂ ਦਾ ਪ੍ਰੋਗਰਾਮ ਸਾਰਿਆਂ ਦਾ ਸਾਂਝਾ ਹੀ ਆ, ਤੇ ਤੁਸੀਂ ਮੈਸੇਜ ਥੋੜੇ ਜਿਹੇ ਸ਼ੇਅਰ ਕਰ ਲੋ ਜੀ।
ਹਾਂ ਬਿਲਕੁਲ ਜੀ, ਮੈਂ ਮੈਸੇਜ ਵੀ ਪੜ੍ਹਦਾ ਤੇ ਪਰ ਇਧਰ ਕੰਗ ਸਾਹਿਬ ਦੀ ਕਾਲ ਫੇਰ ਆ ਰਹੀ ਹੈ
ਮੈਨੂੰ। ਹਾਂਜੀ, ਅੱਜ ਥੋੜਾ ਜਿਹਾ ਹੁਣ ਅਸੀਂ ਕਾਲ ਨਹੀਂ
ਲੈ ਸਕਦੇ ਜੀ, ਮਾਫੀ ਚਾਹਾਂਗੇ ਤੇ ਟਾਈਮ ਥੋੜਾ ਤੇ ਆਪਾਂ ਮੈਸੇਜ ਬਹੁਤ ਜ਼ਿਆਦਾ ਆਏ ਹੋਏ ਆ। ਤੇ ਤੁਸੀਂ ਗੁਰਪ੍ਰੀਤ ਸਿੰਘ ਹੋਰਾਂ ਨੇ ਮੈਸੇਜ ਭੇਜਿਆ ਸੀ ਸਾਨੂੰ, ਸਤਿ ਸ੍ਰੀ ਅਕਾਲ ਬੁਲਾ ਰਹੇ ਸੀ ਜੀ, ਗੁਰਪੁਰਬ ਦੀ ਚੜ੍ਹਦੀ ਕਲਾ ਕਹਿ ਰਹੇ ਸੀ ਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪਲਾ। ਹੁਣ ਤੱਕ ਭਾਰਤ ਵਿਚ 6-7 ਮੌਤਾਂ ਇਨ੍ਹਾਂ ਨੇ ਲਿਖਿਆ ਸੀ ਜਿਹੜੀ ਉਹ ਆਪਾਂ ਦੱਸਤੀ ਇਨ੍ਹਾਂ ਨੂੰ ਗੱਲ। ਉਸ ਤੋਂ ਅਗਲੀ ਜਿਹੜੀ ਈਮੇਲ ਆਈ ਸੀ ਗੁਰਿੰਦਰ ਸਿੰਘ ਬੈਂਸ ਮੈਲਬਰਨ ਹੋਰਾਂ ਦੀ, ਕਹਿੰਦੇ ਪਲੀਜ਼ ਅੱਜ ਦੇ ਦਿਨ ਕਿਸੇ ਰੱਜੇ ਨੂੰ ਰਜਾਉਣ ਦੀ ਤੇ ਲੋੜਵੰਦਾਂ ਦੀ ਮਦਦ ਤੇ ਦਾ ਪਰਨ ਲਈਏ। ਸੋ ਉਹਨਾਂ ਨੇ ਕਿਹਾ ਜੀ ਅੱਜ ਕਿਸੇ ਨੂੰ ਰੱਜੇ ਨੂੰ ਰਜਾਉਣ ਦੀ ਥਾਂ ਨਾ ਕਿਸੇ ਲੋੜਵੰਦ ਦੀ ਜੇ ਅਸੀਂ ਮਦਦ ਕਰ ਦਈਏ ਤਾਂ ਚੰਗੀ ਗੱਲ ਆ। ਉਹਨਾਂ ਨੇ ਗੁਰੂ ਨਾਨਕ ਦੇਵ ਗੁਰਪੁਰਬ ਦੀਆਂ ਮੁਬਾਰਕਬਾਦ ਦਿੱਤੀ ਹੈ ਤੇ ਨਾਲ ਕਿਹਾ ਕਿ ਤਰੂੰ ਪ੍ਰਭ ਦਾਤਾ ਦਾਤ ਮਤ ਪੂਰਾ ਹਮ ਬਾਰੇ ਭਿਖਾਰੀ ਜੀਓ, ਮੈਂ ਕਿਆ ਮੰਗੂ ਕੁਛ ਬਿਰ ਨਾ ਰਹਾਈ ਹਰ ਦੀਜੇ ਨਾਮ ਪਿਆਰੇ ਜੀਓ। ਸੋ ਬਹੁਤ ਮਿਹਰਬਾਨੀ ਗੁਰਿੰਦਰ ਸਿੰਘ ਬੈਂਸ ਜੀ, ਤੁਸੀਂ ਬੜਾ ਪਿਆਰਾ ਸ਼ਬਦ ਸਾਂਝਾ ਕੀਤਾ ਤੇ ਨਾਲ ਪੈਰੀ ਗੱਲ ਕਹੀ ਹੈ ਜੀ। ਤੇ ਇੱਧਰ ਸਾਡੇ ਨਾਲ ਕਾਲ ਹੋਰ ਖੜਕ ਰਹੀ ਹੈ ਜੀ
ਜੀ, ਤੁਸੀਂ ਕਹਿ ਰਹੀ ਹੋ
ਜੀ ਜੀ। ਇੱਧਰ ਸੁਖਜਿੰਦਰ ਸਿੰਘ ਜੁੜੇ ਆ ਸਾਡੇ ਨਾਲ, ਸਤਿ ਸ੍ਰੀ ਅਕਾਲ ਬੁਲਾ ਰਹੇ ਜੀ, ਕਹਿੰਦੇ ਦੋਨਾਂ ਵੀਰਾਂ ਨੂੰ ਕਹਿੰਦੇ ਸਰੋਤਿਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀਆਂ ਮੁਬਾਰਕਾਂ ਜੀ ਕਹਿੰਦੇ। ਤੇ ਅੱਗੇ ਸਾਡੇ ਨਾਲ ਜੁੜੇ ਆ ਜੀ ਸੁਖਜਿੰਦਰ ਸਿੰਘ ਤੋਂ ਬਾਅਦ ਰਾਜੀਵ ਭੰਗੂ ਸਿੰਘਾਪੁਰ ਤੋਂ, ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਹਰਮਨ ਪਰਿਵਾਰ ਨੂੰ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਕਹਿ ਰਹੇ ਆ ਜੀ। ਉਸ ਤੋਂ ਬਾਅਦ ਸਾਡੇ ਨਾਲ ਜਸ ਘੁੰਮਣ ਜੁੜੇ ਆ ਜੀ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਵੈਂਟ ਸਾਈਡ ਵੀ ਸੇਕ ਜੀ ਜੀ ਆਪਾਂ ਪੜ ਲਈ।
ਹਾਂਜੀ ਮਿੰਟੂ ਜੀ, ਸਾਡੇ ਨਾਲ ਮਨਿੰਦਰਪਾਲ ਹੁਣੀ ਜੁੜੇ ਨੇ ਸਿਡਨੀ ਤੋਂ, ਉਹਨਾਂ ਨੇ ਮੈਸੇਜ ਭੇਜਿਆ ਸੀ, ਉਹ ਜਾਣਕਾਰੀ ਦੇਣਾ ਚਾਹੁੰਦੇ ਸੀ, ਆਪਾਂ ਉਹਨਾਂ ਨੂੰ ਲੈ ਲੈਂਦੇ। ਮਨਿੰਦਰ ਜੀ ਸਤਿ ਸ੍ਰੀ ਅਕਾਲ
ਜੀ ਜੀ।
ਸਤਿ ਸ੍ਰੀ ਅਕਾਲ ਜੀ ਅਮਨਦੀਪ ਜੀ, ਸਤਿ ਸ੍ਰੀ ਅਕਾਲ ਹਰਮਨ ਰੈਡੀ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ
ਆਪ ਜੀ ਨੂੰ ਵੀ ਤੇ
ਜੀ ਜੀ ਆਪ ਨੂੰ।
ਤੁਸੀਂ ਕੀ ਕਹਿਣਾ ਚਾਹੁੰਦੇ, ਤੁਸੀਂ ਇਨਫੋਰਮੇਸ਼ਨ ਦਿੱਤੀ ਸੀ ਸਾਨੂੰ, ਉਸ ਦੇ ਬਾਰੇ ਵਿੱਚ ਥੋੜਾ ਜਿਹਾ ਵਾਧਾ ਕਰੋ ਜੀ।
ਹਾਂਜੀ, ਉਹ ਇਨਫੋਰਮੇਸ਼ਨ ਇਸ ਤਰ੍ਹਾਂ ਸੀਗੀ ਜੀ, ਸਿਡਨੀ ਜਿਹੜੀ ਵੈਸਟਰਨ ਸਿਡਨੀ ਹੈ, ਵੈਸਟਰਨ ਸਿਡਨੀ ਦਾ ਜਿਹੜਾ ਬੱਸ ਡਿਪੂ ਹੈ ਜੀ, ਬੱਸ ਵੇਜ ਕੰਪਨੀ ਹੈ
ਜੀ,
ਤੇ ਉਹਦੇ ਵਿੱਚ ਕੋਈ ਸਾਡੇ ਪੰਜਾਬੀ ਭਰਾ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ ਜੀ ਸਾਰੇ ਗੁਰਪੁਰਬ
ਜੀ,
ਤੇ ਉਹਦੇ ਲਈ ਇਹ ਹੈ ਕਿ ਸਾਰੇ ਸਾਡੀ ਵਰਕ ਪਲੇਸ ਦੇ ਉੱਤੇ ਲੰਗਰ ਦਾ ਇੰਤਜ਼ਾਮ ਕੀਤਾ ਜੀ
ਜੀ,
ਜਿਹਦੇ ਵਿੱਚ ਕਿ ਸਾਡਾ 300-400 ਇੰਪਲਾਈ ਆ
ਜੀ,
ਸਾਰਾ ਇਕੱਠੇ ਰਲ ਕੇ ਗੁਰਪੁਰਬ ਦੇ ਨਾਲ ਭਾਈਚਾਰਕ ਸਾਂਝ ਵਧਾ ਰਹੇ ਹਾਂ। ਤੇ ਇੱਕ ਸਭ ਤੋਂ ਵਿਲੱਖਣ ਚੀਜ਼ ਇਹ ਕੀਤੀ ਹੈ ਜੀ ਕਿ ਜਿੰਨਾ ਸਟਾਫ ਹੈਗਾ, ਜਿਹੜਾ ਵੀ ਬਿਲਿੰਗ ਸੀਗਾ, ਅਸੀਂ ਸਾਰਿਆਂ ਦੇ ਅੱਜ ਦਸਤਾਰਾਂ ਸਜਾਈਆਂ ਨੇ ਜੀ।
ਅੱਛਾ ਜੀ।
ਤੇ ਜਿੰਨੀਆਂ ਵੀ ਵੈਸਟਰਨ ਸਿਡਨੀ ਚ ਰਨ ਕਰਨਗੀਆਂ ਜੀ, ਉਹਨਾਂ ਵਿੱਚ 80% ਬੱਸਾਂ ਦੇ ਜਿਹੜੇ ਡਰਾਈਵਰ ਹੋਣਗੇ, ਉਹਨਾਂ ਦੀ ਕੈਜੂਅਲ ਡਰੈਸ ਕੁੜਤਾ ਪਜਾਮਾ ਅਤੇ ਟਰਬਨ ਸਜਾ ਕੇ ਉਹ ਚਲਾਉਣਗੇ
ਜੀ। ਈਵਨ ਕੇ ਮੇਨ ਸਟ੍ਰੀਮ ਗੋਰੇ ਭਾਈਚਾਰੇ ਨੇ ਵੀ ਪੱਗਾਂ ਬੰਨੀਆਂ ਨੇ
ਜੀ। ਹਾਂ ਜੀ, ਗੋਰੇ ਜਿਹੜੇ ਭਾਈਚਾਰੇ ਦੇ ਸਾਡੇ ਸਾਰੇ ਡਰਾਈਵਰ ਨੇ ਤੇ ਸਟਾਫ ਨੇ, ਉਹਨਾਂ ਨੇ ਵੀ ਪੱਗਾਂ ਸਜਾਈਆਂ ਨੇ
ਜੀ।
ਤੇ ਸਾਰਾ ਮਤਲਬ ਸਾਰਾ ਜਿਹੜਾ ਮਾਹੌਲ ਹੈ ਡਿਪੂ ਦਾ, ਉਹ ਗੁਰਪੁਰਬ ਦੇ ਰੰਗ ਵਿੱਚ ਰੰਗਿਆ ਗਿਆ। ਤੇ ਅਸੀਂ ਕੋਸ਼ਿਸ਼ ਉਹਦੀਆਂ ਤਸਵੀਰਾਂ ਵੀ ਕਲਿੱਕ ਕਰਾਂਗੇ ਤੇ, ਤਾਂ ਜੋ ਕਿ ਅਸੀਂ ਹੋਰ ਸਾਰੇ ਜਿਹੜੇ ਸਾਡੇ ਸਰੋਤੇ ਆ ਜਾਂ ਸਾਰਾ ਆਸਟ੍ਰੇਲੀਆ ਉਹਦੇ ਨਾਲ ਸਾਂਝ ਪਾ ਸਕੀਏ।
ਹਾਂ ਜੀ ਪਲੀਜ਼, ਸਾਨੂੰ ਇਹ ਸੁਨੇਹਾ, ਸਾਨੂੰ ਫੋਟੋਆਂ ਭੇਜ ਦਿਓ ਪਲੀਜ਼
ਜ਼ਰੂਰ। ਤੇ ਅਸੀਂ ਇਸ ਮੈਸੇਜ ਦੇ ਥਰੂ ਇੱਕ ਸੁਨੇਹਾ ਇਹ ਪਹੁੰਚਾਉਣਾ ਚਾਹੁੰਦੇ ਸੀ ਸਾਰਿਆਂ ਲਈ, ਵੀ ਜਿੰਨੇ ਵੀ ਹੋਰ ਆਸਟ੍ਰੇਲੀਆ ਵਾਸਤੇ ਭਾਈਚਾਰਕ ਸਾਡੇ ਪੰਜਾਬੀ ਭਾਈਚਾਰਾ ਹੈਗਾ, ਕਿ ਉਹ ਆਪਣੀ ਵਰਕ ਪਲੇਸ ਤੇ ਘੱਟੋ ਘੱਟ ਜ਼ਰੂਰ ਸੈਲੀਬ੍ਰੇਟ ਕਰਨ, ਤਾਂ ਜੋ ਕਿ ਅਵੇਅਰਨੈਸ ਆਵੇ ਕਿ ਇਹ ਗੁਰਪੁਰਬ ਹੈ ਤੇ ਸਾਡਾ ਦਿਹਾੜਾ ਹੈ ਤੇ ਇਹਨੂੰ ਅਸੀਂ ਕਿੱਦਾਂ ਸੈਲੀਬ੍ਰੇਟ ਕਰਦੇ ਹਾਂ। ਕਿਉਂਕਿ ਗੁਰੂ ਨਾਨਕ ਦੇ ਸਿਧਾਂਤ ਨੂੰ ਅਸੀਂ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਮਹਾਰਾਜ ਦੇ
ਜੇ ਮਨਿੰਦਰਪਾਲ ਜੀ ਹੋ ਸਕੇ ਤਾਂ ਮਤਲਬ ਤੁਸੀਂ ਜਦ ਪੰਜ ਦਸ ਮਿੰਟ ਬੈਠੋ ਸਾਰੇ ਭਾਈਚਾਰੇ ਨਾਲ ਤਾਂ ਇੰਗਲਿਸ਼ ਦੇ ਵਿਚ ਆਪਣੇ ਗੁਰੂ ਪਾਤਸ਼ਾਹ ਦੇ ਬਾਰੇ ਜ਼ਰੂਰ ਉਹਨਾਂ ਨੂੰ ਦੱਸੋ ਸਾਰਿਆਂ ਨੂੰ ਤਾਂ ਕਿ ਅਵੇਅਰਨੈਸ ਰਵੇ
ਉਹਨਾਂ ਨੂੰ ਅਸੀਂ ਵੈਬਸਾਈਟ ਸਾਰਾ ਮੈਨੇਜਮੈਂਟ ਨੂੰ ਦੱਸਿਆ ਹੋਇਆ ਜੀ ਔਰ ਮੀਡੀਆ ਆ ਰਿਹਾ ਉਹਨਾਂ ਦਾ ਆਪਣਾ ਸਪੈਸ਼ਲ ਆਪਣੇ ਪਿੱਬਲ ਆਫਿਸ ਤੋਂ ਮੈਨੇਜਮੈਂਟ ਆ ਰਹੀ ਹੈ ਹੈਡ ਆਫਿਸ ਸਾਰੇ
ਜੀ ਜੀ
ਤੇ ਬਕਾਇਦਾ ਅਸੀਂ ਜਿਦਾਂ ਕਹਿ ਲਓ ਮੈਨੇਜਰ ਦੀ ਮਤਲਬ ਸਾਰੀ ਜਿਦਾਂ ਕਹਿ ਲਓ ਵੀ ਸਾਡੇ ਨਾਲ ਪੂਰੀ ਫੁੱਲ ਸਪੋਰਟ ਹੈ ਏਰੀਆ ਮੈਨੇਜਰ ਸਾਡੇ ਡਿਪੂ ਮੈਨੇਜਰ ਸਾਹਿਬ ਉਹਨਾਂ ਦੇ ਟਰਬਨ ਸਜਾਵਾਂਗੇ ਜੀ ਉਹਨਾਂ ਨਾਲ ਫੋਟੋ ਸਾਰਾ ਕੁਝ ਭੇਜਾਂਗੇ ਅਸੀਂ ਤੇ ਉਹਨਾਂ ਨੇ ਸਾਨੂੰ ਜਿਦਾਂ ਕਹਿ ਲਓ ਅਸੀਂ ਵੈਬਸਾਈਟ ਦੇ ਉਹਨਾਂ ਦੱਸ ਦਿੱਤਾ ਉਹਨਾਂ ਨੇ ਸਾਰਾ ਕੁਝ ਆਪਣਾ ਉਸ ਹਿਸਾਬ ਨਾਲ
ਪੜ੍ਹ ਲਿਆ
ਉਥੋਂ ਸਟੱਡੀ ਪੂਰੀ ਕਰਕੇ
ਮਨਿੰਦਰਪਾਲ ਜੀ ਤੇ ਤੁਹਾਡੇ ਸਹਿਯੋਗੀ ਸੱਜਣ ਕੇ ਦੇਖੋ ਸਾਨੂੰ ਬੜਾ ਚੰਗਾ ਲੱਗਦਾ ਮਿੰਟੂ ਜੀ ਕਿ ਜਦੋਂ ਹੋਰ ਫਿਰਕਿਆਂ ਦੇ ਲੋਕ ਹੋਰ ਧਰਮਾਂ ਨੂੰ ਮੰਨਣ ਵਾਲੇ ਸਾਡੇ ਮਨਾਉਂਦੇ ਨੇ ਪਰ ਸਾਨੂੰ ਫਿਰ ਬੜਾ ਗੁੱਸਾ ਲੱਗਦਾ ਜਦੋਂ ਅਸੀਂ ਕਿਸੇ ਹੋਰ ਭਾਈਚਾਰੇ ਦੇ ਇਤਿਹਾਸ ਮਨਾਉਣੇ ਨੇ ਖਾਸ ਕਰਕੇ ਹਿੰਦੂ ਭਾਈਚਾਰੇ ਜਾਂ ਮੁਸਲਮਾਨ ਦੇ ਤਾਂ ਸਾਨੂੰ ਵੀ ਉਨ੍ਹਾਂ ਦੇ ਭਾਈਚਾਰਿਆਂ ਦੇ ਵਿਚ ਵੀ ਧਾਰਮਿਕ ਸਾਨੂੰ ਇਕੁਅਲ ਜਾਣਾ ਚਾਹੀਦਾ ਉਹ ਵੀ ਆਪਣੀ ਪਬਲਿਸਿਟੀ ਅਸਲ ਦੇ ਵਿਚ ਸੋ ਇਹ ਰਲ ਮਿਲ ਕੇ ਜਿਹੜੀ ਆ ਸਰਬਸਾਂਝੀ ਮਤਲਬ ਮਨਾਉਣ ਦੀ ਪ੍ਰਥਾ ਆ ਸ਼ੁਰੂ ਤੋਂ ਚੱਲੀ ਆਉਂਦੀ ਹੈ ਤੇ ਮਨਿੰਦਰਪਾਲ ਜੀ ਤੇ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕਿ ਤੁਸੀਂ ਮਤਲਬ ਗੁਰਪੁਰਬ ਮਨਾ ਰਹੇ ਹੋ ਔਰ ਸੇਵਾ ਵੀ ਕਰ ਰਹੇ ਹੋ ਧਰਮ ਦੀ
ਜੀ ਠੀਕ ਹੈ ਜੀ ਇੱਕ ਵਾਰੀ ਫੇਰ ਮੈਂ ਹਰਮਨ ਰੇਡੀ ਦੇ ਸਾਰੇ ਸਰੋਤਿਆਂ ਨੂੰ ਤੇ ਤੁਹਾਨੂੰ ਸਾਰਿਆਂ ਨੂੰ ਗੁਰਪੁਰਬ ਦੀ ਅਲੱਗ ਅਲੱਗ ਮੁਬਾਰਕਾਂ ਦਿੰਦਾ
ਜੀ ਧੰਨਵਾਦ ਜੀ ਸੋ ਮਿੰਟੂ ਜੀ ਕੀ ਕਹਿਣਾ ਚਾਹੋਗੇ ਜੀ ਮਿੰਟੂ ਜੀ ਮੈਨੂੰ ਲੱਗਦਾ ਉਹਨਾਂ ਦੀ ਆਵਾਜ਼ ਮਿਊਟ ਹੋ ਗਈ ਆ ਤੇ ਕੋਈ ਨੀ ਅਸੀਂ ਉਹਨਾਂ ਨੂੰ ਵਾਪਸ ਲੈਂਦੇ ਹਾਂ ਜਦੋਂ ਸਾਡੇ ਨਾਲ ਜੁੜਦੇ ਨੇ ਤੇ ਪਰ ਮੈਂ ਇਹੀ ਕਹਿਣਾ ਚਾਹਾਂਗਾ ਕਿ ਬਹੁਤ ਵਧੀਆ ਗੱਲ ਹੈ ਜੀ ਵਰਕ ਪਲੇਸ ਦੇ ਵਿਚ ਵੈਸਟਰਨ ਸਿਡਨੀ ਦੇ ਜਿਹੜੇ ਬੱਸ ਡਿਪੂ ਆ ਉਥੇ 450 ਇੰਪਲਾਈ ਦੇ ਵਿਚ ਇਹ ਮਨਾ ਰਹੇ ਨੇ ਤੇ ਗੱਲ ਇਹ ਵੀ ਇਕ ਅੱਜ ਸਿੱਖਣ ਦੀ ਗੱਲ ਹੈ ਕਿ ਸਾਨੂੰ ਬੜਾ ਚੰਗਾ ਲੱਗਦਾ ਜਦੋਂ ਕੋਈ ਸਾਡੇ ਧਰਮ ਨੂੰ ਸਲਾਉਂਦਾ ਆ ਸਾਡੇ ਆਉਂਦਾ ਆ ਗੁਰਦੁਆਰਿਆਂ ਦਾ ਪੱਗ ਬੰਨਦਾ ਆ ਤੇ ਸਾਡੇ ਕੁਛ ਤੰਗ ਦਿਲੀ ਜਿਹੜੇ ਬੰਦੇ ਨੇ ਜਿਨ੍ਹਾਂ ਦੀ ਹਜੇ ਸੋਝੀ ਬਹੁਤੇ ਹਾਈ ਲੈਵਲ ਦੀ ਗੁਰੂ ਗ੍ਰੰਥ ਸਾਹਿਬ ਦੇ ਸੁਨੇਹੇ ਦੀ ਜ਼ਿਆਦਾ ਨਹੀਂ ਹੁੰਦੀ ਤੇ ਉਹ ਬੜੀਆਂ ਫਿਰ ਲਾਹਣਤਾਂ ਗਾਲਾਂ ਪਾਉਂਦੇ ਨੇ ਆਹ ਦੇਖੋ ਜੀ ਇਹਨੇ ਧਰਮ ਬਦਲਿਆ ਆਹ ਦੇਖੋ ਜੀ ਇੱਥੇ ਜਾ ਕੇ ਟਿੱਕਾ ਲਾ ਕੇ ਬੈਠਾ ਆਹ ਜੀ ਆਹ ਕਰ ਰਿਹਾ ਉਹ ਕਰ ਰਿਹਾ ਸੋ ਆਪਾਂ ਥੋੜੀ ਜੀ ਸਹਿਣਸ਼ੀਲਤਾ ਦਿਖਾਈਏ ਮਿੰਟੂ ਜੀ ਆਪਾਂ ਮੈਂ ਗੱਲ ਕਰ ਰਿਹਾ ਸੀ ਕਿ ਸਾਨੂੰ ਬੜਾ ਚੰਗਾ ਲੱਗਦਾ ਜਦੋਂ ਹੋਰ ਧਰਮ ਵਾਲੇ ਸਾਡੇ ਧਰਮ ਦੇ ਵਿਚ ਸ਼ਿਰਕਤ ਕਰਦੇ ਨੇ ਪਰ ਸਾਨੂੰ ਕੁਛ ਜਿਹੜੇ ਲੋਕ ਨੇ ਮਾਈਨਰ ਥੋੜੇ ਥੋੜੇ ਬੰਦੇ ਨੇ ਜਿਹੜੇ ਮਤਲਬ ਇਸ ਚੀਜ਼ ਨੂੰ ਬੜਾ ਵਧਾ ਚੜਾ ਕੇ ਲਾਹਣਤ ਪਾਉਣ ਦੀ ਕੋਸ਼ਿਸ਼ ਕਰਦੇ ਨੇ
ਜੀ 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 ਬਿਲਕੁਲ ਜੀ ਬਿਲਕੁਲ ਸਾਨੂੰ ਇਨ੍ਹਾਂ ਚੀਜ਼ਾਂ ਤੋਂ ਉੱਚਾ ਉੱਠਣਾ ਪੈਣਾ ਹੀ ਆ ਤੇ ਅਸੀਂ ਸਦਾ ਹੀ ਕੋਸ਼ਿਸ਼ ਕੀਤੀ ਆ ਹਰ ਰੋਜ਼ ਇਨ੍ਹਾਂ ਗੱਲਾਂ ਕਰਕੇ ਵੀ ਇਨ੍ਹਾਂ ਚੀਜ਼ਾਂ ਤੋਂ ਬਾਹਰ ਨਿਕਲੀਏ ਸੋ ਸਿੱਧੂ ਸਾਹਿਬ ਟਾਈਮ ਬਹੁਤ ਥੋੜਾ ਰਹਿ ਗਿਆ ਤੇ ਜਾਂਦੇ ਜਾਂਦੇ ਆਪਾਂ ਥੋੜੇ ਜਿਹੇ ਮੈਸੇਜ ਪੜ੍ਹ ਦਈਏ ਹੋਰ ਰਾਜੀ ਭੰਗੋ ਹੋਰਾਂ ਦਾ ਆਪਾਂ ਮੈਸੇਜ ਪੜ੍ਹ ਲਿਆ ਸੀ ਜੀ ਉਹਨਾਂ ਨੇ ਮੁਬਾਰਕਾਂ ਦਿੱਤੀਆਂ ਜੀ ਉਦੋਂ ਬਾਅਦ ਸਾਨੂੰ ਮੈਸੇਜ ਆਇਆ
ਘੁੰਮਣ
ਹੋਰਾਂ ਦਾ
ਪਰਮਜੀਤ ਸਿੰਘ
ਹਾਂਜੀ ਪਰਮਜੀਤ ਸਿੰਘ ਧਾਲੀਵਾਲ ਹੋਰਾਂ ਦਾ ਮੈਸੇਜ ਆਇਆ ਸਤਿ ਸ੍ਰੀ ਅਕਾਲ ਬੁਲਾ ਰਿਹਾ ਜੀ ਕਹਿੰਦੇ ਬਰਾੜ ਸਾਹਿਬ ਜੀ ਗੁਰਪੁਰਬ ਤੇ ਲੱਖ ਲੱਖ ਮੁਬਾਰਕਾਂ ਜੀ ਸਿੱਧੂ ਸਾਹਿਬ ਜੀ ਮੇਰੀ ਵੀਡੀਓ ਬਾਰੇ ਕੀ ਵਿਚਾਰ ਨੇ ਵੀਡੀਓ ਆਈ ਆਲਰੇਡੀ ਸੈਂਟ ਜਸਟਰਡੇ ਉਹਨਾਂ ਨੇ ਕੋਈ ਤੁਹਾਨੂੰ ਜਸਟਰਡੇ ਵੀਡੀਓ ਭੇਜੀ ਹੋਣੀ ਉਹਦੇ ਬਾਰੇ ਉਹਨਾਂ ਨੇ ਵਿਚਾਰ ਪੁੱਛਿਆ
ਮੈਂ ਬੁੱਧਵਾਰ ਪ੍ਰੋਗਰਾਮ ਕਰਨਾ ਜੀ ਉਹਦੇ ਵਿੱਚ ਗੱਲਬਾਤ ਕਰਾਂਗੇ ਇਹਦੇ ਬਾਰੇ
ਜੀ ਜੀ
ਹੁਣ ਸਮਾਂ ਘੱਟ
ਇਧਰ ਈਮੇਲ ਦੇ ਵਿਚ ਸਾਡੇ ਨਾਲ ਮਨਿੰਦਰ ਸਿਡਨੀ ਤੋਂ ਜੁੜਿਆ ਹੈ ਜੀ ਉਹਨਾਂ ਨੇ ਵੀ ਜਿਹੜੀ ਇਹ ਦੱਸੀ ਸੀ ਆਪਾਂ ਜਾਣਕਾਰੀ ਉਹਨਾਂ ਤੋਂ ਲੈ ਲਈ ਆ ਤੇ ਇਧਰ ਸਾਡੇ ਨਾਲ ਸਤਿ ਸ੍ਰੀ ਅਕਾਲ ਜੀ ਮਿਸਟਰ ਕੰਗ ਡਿਫਾਈਨਡ ਗੁਰੂ ਨਾਨਕ ਦੇਵ ਜੀ ਵੈਰੀ ਵੈਲ ਇਨ ਸਟਾਰਟਿੰਗ ਬਟ ਡਿਸਐਗਰੀ ਬਟ ਦੇ ਸੇ ਐਂਡ ਯੂ ਆਰ ਐਗਰੀ ਬੋਸ ਬਿਲਕੁਲ ਜੀ ਇਹ ਗੱਲ ਹੋ ਚੁੱਕੀ ਹੈ ਸਾਡੀ
ਮਿੰਟੂ ਜੀ ਜਗਵੀਰ ਸਿੰਘ ਹਾਂਜੀ ਹਾਂਜੀ ਇਹਨਾਂ ਦਾ ਮੈਸੇਜ ਪੜ ਲਿਆ ਸੀ ਤੇ ਹੁਣ ਆਪਾਂ ਨਾ ਇੱਕ ਇਦਾਂ ਜਾਣ ਤੋਂ ਪਹਿਲਾਂ ਇੱਕ ਗੀਤ ਲਾਣਾ ਜੀ ਤੁਹਾਡੇ ਵਾਸਤੇ ਨਾਲੇ
ਮੇਰੇ ਵਾਸਤੇ
ਹਾਂਜੀ ਹਾਂਜੀ ਅੱਜ ਫਿਰ ਰੋਟੀਆਂ ਵਧੀਆ ਮਿਲ ਜੂਗੀਆਂ ਘਰੇ
ਨਹੀਂ ਨਹੀਂ ਜੀ ਸਾਨੂੰ ਰੋਟੀਆਂ ਰੋਜ਼ ਹੀ ਵਧੀਆ ਮਿਲਦੀਆਂ ਦਾਤੇ ਦੀਆਂ ਮਿਹਰ ਨਾਲ
ਉਧਰ ਹਰਪ੍ਰੀਤ ਦਾ ਔਖਾ ਆ ਹਰਪ੍ਰੀਤ ਦੇ ਵਾਸਤੇ ਜ਼ਰੂਰ ਲਾਣਾ ਉਹਨਾਂ ਦੇ ਘਰੇ ਵੀ ਜਾਣਾ ਮੈਨੂੰ ਦਿਓ ਜੀ ਇਜਾਜ਼ਤ ਤੇ ਮੈਂ ਸਾਰੇ ਸਰੋਤਿਆਂ ਨੂੰ ਮਤਲਬ ਇਹੀ ਤਾਕੀਦ ਕਰਦਾ ਕਿ ਆਓ ਅੱਜ ਮਤਲਬ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਦੇ ਵਿਚੋਂ ਅਸੀਂ ਜਪਜੀ ਸਾਹਿਬ ਦੇ ਵਿਚ ਇਕ ਪੌੜੀ ਯਾਦ ਕਰ ਲਈਏ ਬਸ ਇੰਨਾ ਹੀ ਕਰ ਲਈਏ ਬਸ ਸਮਝ ਲਓ ਅਸੀਂ ਗੁਰਪੁਰਬ ਮਨਾ ਲਿਆ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ
ਬਹੁਤ ਮਿਹਰਬਾਨੀ ਜੀ
ਸੋ ਦੋਸਤੋ ਅਮਨਦੀਪ ਸਿੰਘ ਸਿੱਧੂ ਸਾਡੇ ਨਾਲ ਸਾਥ ਦੇ ਰਹੇ ਸਨ ਆਨ ਏਅਰ ਵੀ ਤੇ ਨਾਲ ਨਾਲ ਟੈਕਨੀਕਲ ਸਪੋਰਟ ਵੀ ਸਾਡੀ ਜਾਰੀ ਆ। ਸੋ ਅੱਜ ਦੇ ਪ੍ਰੋਗਰਾਮ ਦੌਰਾਨ ਅਸੀਂ ਕੋਸ਼ਿਸ਼ ਕੀਤੀ ਹੈ ਜੀ ਤੁਹਾਡੀਆਂ ਹੀ ਗੱਲਾਂ ਚੋਂ ਗੱਲਾਂ ਬਾਤਾਂ ਇੱਧਰ ਉੱਧਰ ਕਰਨ ਦੀ ਤੇ ਖਬਰਾਂ ਸਾਡੀਆਂ ਵਿੱਚੇ ਰਹਿ ਗਈਆਂ ਕਿਉਂਕਿ ਖਬਰਾਂ ਕਈ ਵਾਰੀ ਕਈ ਚੀਜ਼ਾਂ ਕੋਈ ਜ਼ਰੂਰਤ ਨਹੀਂ ਰਹਿੰਦੀ ਖਬਰਾਂ ਦਾ ਉਹੀ ਰੋਣ ਕੋਣ ਉਹੀ ਕਲੇਸ਼ ਹੋਈ ਜੇ 34 ਸਾਲਾਂ ਚ SYL ਨਹਿਰ ਦਾ ਮੁੱਦਾ ਨਹੀਂ ਸੁਧਰਿਆ ਤੇ ਅੱਜ ਦੇ ਅਸੀਂ ਪ੍ਰੋਗਰਾਮ ਦੇ ਵਿੱਚ ਵੀ ਮੈਨੂੰ ਨਹੀਂ ਲੱਗਦਾ ਸੀ ਵੀ ਕੁਛ ਹੋਰ ਇਹਦੇ ਚ ਵਾਧਾ ਕਰ ਸਕਦੇ ਪਰ ਲੇਟੈਸਟ ਜਾਣਕਾਰੀ ਦੇਣਾ ਸਾਡਾ ਫਰਜ਼ ਬਣਦਾ ਲੇਟੈਸਟ ਜਾਣਕਾਰੀ ਕੀ ਸੀ ਕਿਹੜੀ ਸੀ ਉਹ ਚੀਜ਼ ਅਸੀਂ ਜ਼ਰੂਰ ਅੱਜ ਮਿਸ ਕਰ ਗਏ ਹਾਂ ਵਕਤ ਦੀ ਕਮੀ ਦੇ ਕਾਰਨ ਤੇ ਬਹੁਤ ਸਾਰੇ ਕਾਲਰ ਆ ਜਿਹੜੇ ਲਾਈਨ ਚ ਲੱਗੇ ਹੋਏ ਆ ਤੇ ਅਸੀਂ ਉਹਨਾਂ ਕਾਲਰ ਨੂੰ ਨਹੀਂ ਲੈ ਸਕਦੇ ਕੁਝ ਇੱਕ ਦਿੱਕਤ ਆ ਰਹੀ ਹੈ ਹੁਣ ਸਾਨੂੰ ਤੇ ਦੂਜੀ ਟਾਈਮ ਵੀ ਸਿਰਫ 2-4 ਮਿੰਟ ਰਹਿ ਗਏ ਆ। ਸੋ ਬੇਨਤੀ ਹੈ ਜੀ ਅੱਜ ਦੇ ਪ੍ਰੋਗਰਾਮ ਦਾ ਜਿਨ੍ਹਾਂ ਦੀ ਅਸੀਂ ਕਾਲ ਨਹੀਂ ਲੈ ਸਕੇ ਉਹਨਾਂ ਤੋਂ ਮਾਫੀ ਚਾਹੁੰਦੇ ਹਾਂ ਤੇ ਅਸੀਂ ਜਿਨ੍ਹਾਂ ਦੇ ਮੈਸੇਜ ਨਹੀਂ ਪੜ ਸਕੇ ਉਹਨਾਂ ਤੋਂ ਵੀ ਮਾਫੀ ਚਾਹੁੰਦੇ ਹਾਂ ਪਰ ਸਾਡਾ ਜਿਹੜੀ ਮਨਸਾ ਮਕਸਦ ਇੱਕੋ ਹੀ ਹੁੰਦਾ ਜੀ ਵੀ ਜੇ ਕਿਸੇ ਫਲਸਫੇ ਨੂੰ ਅਸੀਂ ਚੰਗਾ ਕਹਿੰਦੇ ਹਾਂ ਤੇ ਇਕੱਲਾ ਕਹਿਣ ਤੱਕ ਨਾ ਸੀਮਤ ਰੱਖੀਏ ਉਹਦੇ ਬਾਰੇ ਕੁਛ ਕਰੀਏ ਵੀ ਕਰਕੇ ਵੀ ਦਿਖਾਈਏ। ਸੋ ਕਰਕੇ ਦਿਖਾਉਣ ਦਾ ਅੱਜ ਵੇਲਾ ਇਹੀ ਹੈ ਜੀ ਬਾਬੇ ਨਾਨਕ ਦੇ ਪਾਏ ਪੂਰਨਿਆਂ ਤੇ ਚੱਲੀਏ ਤੇ ਵਾਕਈ ਅੱਜ ਅਸੀਂ ਉਹਨਾਂ ਦੀ ਲਿਖੀ ਬਾਣੀ ਨੂੰ ਜਿਹੜੇ ਆਪਦੇ ਚੇਤਿਆਂ ਚ ਵਸਾਈਏ ਸਦਾ ਲਈ ਵਸਾਈਏ ਤਾਂ ਕਿ ਅਸੀਂ ਉਹਦੇ ਤੇ ਕੱਲਾ ਵਸਾਈਏ ਨਾ ਉਹਦੇ ਤੇ ਚੱਲ ਕੇ ਵੀ ਦਿਖਾਈਏ ਤੇ ਇਹੀ ਅੱਜ ਪਰਣ ਲੈਂਦੇ ਹੋਏ ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਤੋਂ ਵਿਦਾ ਲੈਂਦੇ ਹਾਂ ਤੇ ਕੱਲ ਨੂੰ ਖਬਰਾਂ ਦੇ ਸੈਸ਼ਨ ਚ ਅੱਜ ਵਾਲੀਆਂ ਰਹਿੰਦੀਆਂ ਖਬਰਾਂ ਦੀ ਕਸਰ ਕੱਢਾਂਗੇ ਜੀ। ਸੋ ਤਦ ਤੱਕ ਲਈ ਮੈਨੂੰ ਮਿੰਟੂ ਬਰਾੜ ਨੂੰ ਐਡਲੇਟ ਦੇ ਸਟੂਡੀਓ ਤੋਂ ਤੇ ਅਮਨਦੀਪ ਸਿੰਘ ਸਿੱਧੂ ਨੂੰ ਕੌਫ ਸਰਵਰ ਦੇ ਸਟੂਡੀਓ ਤੋਂ ਦਿਓ ਇਜਾਜ਼ਤ ਤੇ ਤੁਸੀਂ ਸੁਣਦੇ ਰਹੋ ਹਰਮਨ ਰੇਡੀਓ।
ਹਰ ਜ਼ਖਮ ਦਿਲ ਕਾ ਤੁਝੇ खुशी है।